ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਸਵਾਗਤ ਹੈ ਤੁਹਾਡਾ। ਤੇ ਅੱਜ ਸਵੇਰੇ ਗ੍ਰਿਫਤ ਤੋਂ ਅਸੀਂ ਹਾਜ਼ਰ ਹਾਂ ਜੀ, 10 ਜੂਨ ਸ਼ਹੀਦੀ ਟੂਰਨਾਮੈਂਟ ਗ੍ਰਿਫਤ ਮੇਲੇ ਤੋਂ। ਤੇ ਅੱਜ ਦੀ ਸਵੇਰ ਦੇ ਵਿੱਚ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ। ਆਓ ਫਿਰ ਸਾਰੇ ਰਲੀਏ, ਰਲ ਕੇ ਸਾਂਝੀ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਇਹ ਪ੍ਰੋਗਰਾਮ ਕੱਲ ਵਾਂਗਰ ਇਸ ਗਰਾਊਂਡ ਤੋਂ ਹੀ ਹੋਏਗਾ ਜਿੱਥੇ ਸਿੱਖ ਖੇਡਾਂ ਹੋ ਰਹੀਆਂ ਨੇ, ਗ੍ਰਿਫ ਦੀਆਂ ਖੇਡਾਂ ਹੋ ਰਹੀਆਂ ਨੇ ਤੇ 22ਵੀਂ ਸ਼ਹੀਦੀ ਟੂਰਨਾਮੈਂਟ ਹੈ। ਫਿਲਹਾਲ ਇਸ ਵੇਲੇ ਧੁੰਦ ਸੰਘਣੀ ਪਈ ਹੋਈ ਆ, ਬਿਲਕੁਲ ਪੰਜਾਬ ਦੀ ਫੀਲਿੰਗ ਆ ਰਹੀ ਆ, ਪਰ ਹਲਕਾ ਹਲਕਾ ਸੂਰਜ ਵੀ ਹੁਣ ਝਾਤੀ ਮਾਰਨ ਲੱਗ ਪਿਆ। ਮੈਨੂੰ ਲੱਗਦਾ ਕਿ 20 ਮਿੰਟਾਂ ਦੇ ਵਿੱਚ ਧੁੱਪ ਖਿੜ ਜਾਏਗੀ। ਪਲੇਅਰ ਖੇਡ ਰਹੇ, ਫੁੱਟਬਾਲ ਦੇ ਮੈਚ ਚੱਲ ਰਹੇ ਨੇ ਤੇ ਚਾਹ ਪਕੌੜਿਆਂ ਦਾ ਲੰਗਰ ਪੂਰੇ 8:45 ਤੋਂ ਸ਼ੁਰੂ ਹੋ ਚੁੱਕਾ ਤੇ ਇੰਨਾ ਨਜ਼ਾਰਾ ਆ ਰਿਹਾ ਜਿਹੜਾ ਮੈਂ ਬਿਆਨ ਨਹੀਂ ਕਰ ਸਕਦਾ। ਬਿਲਕੁਲ ਪੰਜਾਬ ਦੀ ਫੀਲਿੰਗ ਹੈ। ਨੌਜਵਾਨ ਕੇਸਰੀ ਪੱਗਾਂ ਬੰਨੀ, ਕੋਟੀਆਂ ਪਾਈ, ਜੇਬਾਂ 'ਚ ਹੱਥ ਪਾਈ, ਬੀਨੀਆਂ ਲਈ ਜਾ ਰਹੇ ਨੇ ਤੇ ਮੇਲ ਗੇਲ ਕਰ ਰਹੇ ਨੇ, ਹੱਥ ਮਿਲਾ ਰਹੇ ਨੇ, ਜੱਫੀਆਂ ਪਾ ਰਹੇ ਨੇ। ਸੋ ਇੱਕ ਭਾਵਨਾ ਜਿਹੜੀ ਹੈ ਇਸ ਖੇਡਾਂ ਦੀ, ਉਸ ਨੂੰ 4 ਚੰਨ ਲਾ ਰਹੇ ਨੇ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਇਸ ਵੇਲੇ ਸਮਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਘੜੀ ਦੇ ਮੁਤਾਬਕ 9:03 ਹੋਏ ਨੇ। ਸੋ ਸੁਨੇਹਾ ਭੇਜਣ ਦੇ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਉਸ ਦੇ ਰਾਹੀਂ ਆਪਣਾ ਪ੍ਰੋਗਰਾਮ ਭੇਜ ਸਕਦੇ ਹੋ ਤੇ ਪ੍ਰੋਗਰਾਮ ਨਹੀਂ ਆਪਣਾ ਮੈਸੇਜ ਭੇਜ ਸਕਦੇ ਹੋ, ਫੋਟੋਆਂ ਭੇਜ ਸਕਦੇ ਹੋ। ਸਰਬਜੀਤ ਪਟਿਆਲੇ ਤੋਂ ਮੇਰੇ ਨਾਲ ਟੈਕਨੀਕਲ ਸਪੋਰਟ ਤੇ ਨੇ, ਮੇਰੇ ਨਾਲ ਮਿੰਟੂ ਬਰਾੜ ਜੀ ਵੀ ਸ਼ਾਮਲ ਹੋਣਗੇ। ਫਿਲਹਾਲ ਉਹ ਬਾਹਰ ਸਟੂਡੀਓ ਦੇ ਖੜੇ ਨੇ, ਜਾਣੀ ਕਿ ਕਾਰ ਦੇ ਆਪਣੇ 4-wheel ਡਰਾਈਵ ਦੇ ਅੱਗੇ ਤੇ ਮਾਨ ਫਾਰਮ ਵਾਲੇ ਕੇਨਸ ਤੋਂ ਆਏ ਹੋਏ ਨੇ, ਉਹਨਾਂ ਦੇ ਸਾਥੀ ਉਹਨਾਂ ਨਾਲ ਗੱਲਾਂ ਕਰ ਰਹੇ ਨੇ ਤੇ ਕੱਲ ਹੀ ਉਹਨਾਂ ਦੀ ਗੱਲ ਚੱਲੀ ਸੀ ਤਕਰੀਬਨ $40,000-50,000 ਦਾ ਉਹ ਬਨਾਨਾ ਫਰੂਟ ਸਿੱਖ ਖੇਡਾਂ ਤੇ ਭੇਜਦੇ ਨੇ, ਗ੍ਰਿਫਤ ਨੂੰ ਤੇ ਸਿੱਖ ਖੇਡਾਂ ਤੇ, ਔਰ ਉਹ ਆਪ ਵੀ ਚੱਲ ਕੇ ਆਏ ਹੋਏ ਨੇ। ਉਹਨਾਂ ਦੀ ਅਸੀਂ ਥੋੜੀ ਜਿਹੀ ਗੱਲਬਾਤ ਵੀ ਲੇਟਰ ਔਨ ਸ਼ੇਅਰ ਕਰਾਂਗੇ ਵੀਡੀਓ ਦੇ ਰਾਹੀਂ। ਮਿੰਟੂ ਭਾਅ ਜੀ ਉਹਨਾਂ ਨੂੰ ਕੁਛ ਸਮਝਾ ਰਹੇ ਨੇ, ਦੱਸ ਰਹੇ ਨੇ, ਗੱਲਾਂ ਕਰ ਰਹੇ ਨੇ। ਤੇ ਲਓ ਜੀ, ਪਰਮਜੀਤ ਕੌਰ ਰਮਾਣਾ ਜੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਸੁਖਵਿੰਦਰ ਸੌਂਦ ਭਾਅ ਜੀ ਸਿਡਨੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਬਹੁਤ ਮੇਲ ਜੋਲ ਹੋ ਰਹੇ ਨੇ, ਮੇਲਿਆਂ ਦੇ ਵਿੱਚ ਮਿਲ ਰਹੇ ਹਾਂ ਅਸੀਂ, ਸਾਰੀ ਆਪਾਂ ਗੱਲਬਾਤ ਦੱਸਾਂਗੇ। ਤੇ ਸ਼ੁਰੂਆਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੋਂ।
ਮਾੜਾ ਟਾਈਮ ਨਾ ਕਦੇ ਵੀ ਭੁੱਲੀਏ, ਅੱਖ ਨਹੀਂ ਬਦਲੀ ਟਾਈਮ ਚੰਗੇ ਵਿੱਚ, ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ, ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿੱਚ, ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ, ਸਾਡਾ ਟੈਲੈਂਟ ਝਲਕੇ ਤਗਮੇ ਟੰਗੇ ਵਿੱਚ।
ਭੈੜਾ ਕਈਓ ਕਹਿੰਦੇ ਅਣਭੈੜਾ, ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ, ਉਹ ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅਣਭੈੜਾ, ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ, ਉਹ ਮੁੰਡਾ ਕਹਿੰਦੇ ਲੈ ਜਮਾਂ ਜਮਾਂ ਫਿਰ ਸੋਹਣਿਆ ਸੰਘਾਊ ਵੀ ਬੜਾ ਏ, ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅਣਭੈੜਾ, ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ। ਸਾਡੇ ਨਾਲ ਕਰੇਗਾ ਉਹ ਜਾਈ ਮਿਲੂ ਤੈਨੂੰ ਸਾਡੇ ਪੱਖ ਤੋਂ, ਚੰਗਿਆਂ ਨੂੰ ਮਿਲੀ ਦਾ ਇਹ ਹੰਬਲ ਹੋ ਕੇ, ਲਡੂ ਨੂੰ ਪਛਾਣ ਲਈਏ ਦੂਰੋਂ ਅੱਖ ਤੋਂ, ਮੇਰੇ ਯਾਰ ਮੇਰੀ ਪੂੰਜੀ ਮੇਰੀ ਮਿਹਨਤ ਆ ਕੁੰਜ
ਬੜਿਆਂ ਦੇ ਹੱਥ ਉੱਠਦੇ ਦੁਆ ਮੇਰੇ ਲਈ ਤੇ ਕੁਝ ਕਦੀ ਅੱਖਾਂ ਵਿੱਚ ਮੈਂ ਰੜਕਾਂ ਹੋਣੀ ਕਈਆਂ ਦੇ ਉਹ ਪੈਂਦੀ ਤਿਉੜੀ ਦੇਖ ਕੇ ਪਰ ਬਹੁਤਿਆਂ ਦੇ ਦਿਲਾਂ ਵਿੱਚ ਮੈਂ
ਤੜਕਾ ਗੀਤ ਲਿਖਣੇ ਕਿੰਨਾ ਹੁੰਦਾ ਏ ਚੈਲੰਜ ਕਦੇ ਕਰਕੇ ਦੇਖੀ ਪੈਸਾ ਛੱਡ ਕੇ ਵੀ ਲੈਣੇ ਉਸ ਟੈਂਡ ਪੈਂਦੇ ਨੇ ਨਾਲੇ ਤੰਗ ਕਰਦੇ ਨੇ ਸੱਚਾ ਬਣ ਕੇ ਦੇਖੀ ਰੱਖੀ ਬਾਬੇ ਤੇ ਅਡੇ ਕਰੂ ਜੱਸਣ ਨੂੰ ਮੇਜ ਕਹਿੰਦੇ ਕਈ ਭੜਕਾਊ ਵੀ ਬੜਾ ਏ ਕਈਆਂ ਲਈ ਭੈੜਾ ਕਈ ਉਹ ਕਹਿੰਦੇ ਅੜ ਭੈੜਾ ਪਰ ਕਈਆਂ ਲਈ ਤਾਂ ਸਾਊ ਵੀ ਬੜਾ ਏ ਕਈਆਂ ਲਈ ਭੈੜਾ ਕਈ ਉਹ ਕਹਿੰਦੇ ਅੜ ਭੈੜਾ ਪਰ ਕਈਆਂ ਲਈ ਤਾਂ ਸਾਊ ਵੀ ਬੜਾ ਏ
ਫਤਿਹਗੜ੍ਹ ਸਾਹਿਬ ਜਾ ਕੇ ਪੱਲਾ ਅੱਡੀ ਦਾ ਕਦੇ ਬੰਦਿਆਂ ਦੇ ਮੂਹਰੇ ਹੱਥ ਅੱਡੇ ਨੀ ਕਿਰਤ ਕਰੀ ਦੀ ਦਿਲ ਜਾਣ ਲਾ ਕੇ ਜੀ ਗੱਲਾਂ ਨਾਲ ਟਾਣੇ ਕਦੇ ਵੱਡੇ ਨੀ
ਕਿਸਾਨ ਦਾ ਹਾਂ ਪੁੱਤ ਹੱਥੀ ਕੀਤੇ ਕੰਮ ਨੇ ਰੰਬੇ ਤੇ ਕਹੀ ਆਇਆ ਯਾਰ ਮੇਰੇ ਨੇ ਦਸਾਂ ਨੌਹਾਂ ਦੀ ਖਾਵਾਂ ਉਹ ਗੱਲ ਵੱਖਰੀ ਔਖੀਆਂ ਲਈ ਇਹ ਹਥਿਆਰ ਮੇਰੇ ਨੇ ਹੈਗਾ ਬੰਦਾ ਸਟਰੇਟ ਪਰ ਜੇ ਕੋਈ ਬਣੇ ਤੇਜ ਫੇਰ ਉੱਥੇ ਗੇਮ ਪਾਊ ਵੀ ਬਣਾਏ
ਜੀ ਗੀਤ ਸੁਣ ਰਹੇ ਸੀ ਜੀ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਕਿ ਤਰਸੇਮ ਜੱਸੜ ਆਸਟ੍ਰੇਲੀਆ ਦੇ ਟੂਰ ਤੇ ਬੜੀ ਛੇਤੀ ਆ ਰਿਹਾ ਤੇ ਉਸ ਦੀ ਜਾਣਕਾਰੀ ਤੁਹਾਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਦੇਵਾਂਗੇ ਟਰਬਨੇਟਰ ਟੂਰ ਬ੍ਰਿਸਬਨ ਚ ਹੋ ਰਿਹਾ 24 ਜੂਨ ਨੂੰ ਤੇ ਇਸ ਦੇ ਬਾਰੇ ਥੋੜੀ ਜਿਹੀ ਜਾਣਕਾਰੀਆਂ ਬਾਅਦ ਦੇ ਵਿੱਚ ਜਦੋਂ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਪਰ ਦੋਸਤੋ ਸੁਨੇਹ ਭੇਜਣ ਦਾ ਤੁਹਾਨੂੰ ਪਤਾ ਦੱਸ ਹੀ ਦਿੱਤਾ ਹੈ ਕਿ ਤੁਸੀਂ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ ਤੇ ਮੌਸਮ ਦੇ ਬਾਰੇ ਪਹਿਲਾਂ ਆਪਾਂ ਗ੍ਰਿਫਿਥ ਤੋਂ ਹੀ ਸ਼ੁਰੂ ਕਰਾਂਗੇ ਕਿਉਂਕਿ ਗ੍ਰਿਫਿਥ ਦੇ ਵਿੱਚ ਸਿੱਖ ਖੇਡਾਂ ਹੋ ਰਹੀਆਂ ਨੇ ਤਾਂ ਗ੍ਰਿਫਿਥ ਤੋਂ ਬਾਅਦ ਚ ਕਰਦੇ ਹਾਂ ਪਹਿਲਾਂ ਬਾਕੀ ਆਸਟ੍ਰੇਲੀਆ ਤੇ ਝਾਤੀ ਮਾਰ ਲਈਏ ਸਿਡਨੀ ਦੇ ਵਿੱਚ 12 ਤੋਂ ਲੈ ਕੇ 19 ਡਿਗਰੀ ਹਲਕੇ ਬੱਦਲ ਤੇ ਸ਼ਾਵਰ ਦੱਸੇ ਜਾ ਰਹੇ ਨੇ ਮੈਲਬਰਨ ਦੇ ਵਿੱਚ 7 ਤੋਂ ਲੈ ਕੇ 15 ਠੰਡ ਬ੍ਰਿਸਬਨ ਦੇ ਵਿੱਚ 14 ਤੋਂ ਲੈ ਕੇ 23 ਡਿਗਰੀ ਪਰਥ ਦੇ ਵਿੱਚ ਬੱਦਲਬਾਜ਼ੀ ਜ਼ਿਆਦਾ ਤੇ ਸ਼ਾਵਰ ਜ਼ਿਆਦਾ ਦੱਸੇ ਗਏ ਨੇ ਅੱਜ ਪਰਥ ਦੇ ਵਿੱਚ 19 ਡਿਗਰੀ ਵੱਧ ਤੋਂ ਵੱਧ ਐਡਲੇਡ ਦੇ ਵਿੱਚ ਮੌਸਮ ਸਾਫ਼ ਹੀ ਰਹੇਗਾ 9 ਤੋਂ ਲੈ ਕੇ 18 ਡਿਗਰੀ ਕੈਨਬਰਾ ਦੇ ਵਿੱਚ ਠੰਡ ਹੈ ਜੀ 2 ਤੋਂ ਲੈ ਕੇ 15 ਡਿਗਰੀ ਡਾਰਵਿਨ ਦੇ ਵਿੱਚ ਅੱਜ 32 ਡਿਗਰੀ ਆ ਤੇ ਮੌਸਮ ਤਕਰੀਬਨ ਸਾਫ਼ ਹੀ ਰਹੇਗਾ ਸੋ ਦੋਸਤੋ ਅੱਜ ਇੱਥੇ ਤੁਹਾਨੂੰ ਦੱਸ ਦਿੰਦੇ ਗ੍ਰਿਫਿਥ ਦੇ ਵਿੱਚ ਫਿਲਹਾਲ ਪੰਜਾਬ ਦੇ ਵਾਂਗ ਸੰਘਣੀ ਧੁੰਦ ਸਵੇਰ ਦੀ ਪਈ ਹੋਈ ਆ ਤੇ ਹੁਣ ਧੁੱਪ ਥੋੜੀ ਥੋੜੀ ਨਿਕਲਣ ਲੱਗੀ ਆ ਧੁੱਪ ਵੀ ਨਾਲ ਧੁੰਦ ਵੀ ਨਾਲ ਹੀ ਆ ਪਰ ਮੌਸਮ ਬਿਲਕੁਲ ਸਾਫ਼ ਅੱਜ ਦੱਸਿਆ ਜਾ ਰਿਹਾ ਆ ਤੇ ਬੜਾ ਸੋਹਣੇ ਅੱਜ ਮੈਚ ਹੋਣ ਦੀ ਉਮੀਦ ਆ ਤੇ ਧੁੰਦ ਜਿਹੜੀ ਆ ਛੱਟ ਜਾਏਗੀ ਥੋੜੇ ਮਿੰਟਾਂ ਦੇ ਵਿੱਚ ਹੀ ਅੱਜ ਦਾ ਜਿਹੜਾ ਤਾਪਮਾਨ ਹੈ ਇਸ ਵੇਲੇ ਉਹ 7.3 ਡਿਗਰੀ ਤਾਪਮਾਨ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵੇਲੇ ਤਕਰੀਬਨ 0 ਡਿਗਰੀ 1 ਡਿਗਰੀ 2 ਡਿਗਰੀ ਹੁੰਦਾ ਪਰ ਅੱਜ ਵੈਸੇ ਹੀ ਕੁਛ ਨਿੱਘਾ ਹੈ ਕਿਉਂਕਿ ਮੀਂਹ ਪੈ ਗਿਆ ਸੀ ਕੱਲ ਤੇ ਪਰਸੋਂ ਤੇ ਅੱਜ 18 ਡਿਗਰੀ ਤੱਕ ਪਹੁੰਚੇਗਾ ਫਿਲਹਾਲ 7.1 ਡਿਗਰੀ ਤਾਪਮਾਨ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਡਰਾਈਵਿੰਗ ਦੇ ਸੰਬੰਧੀ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਤੁਸੀਂ ਅਗਰ ਡਰਾਈਵ ਕਰ ਰਹੇ ਹੋ ਤਾਂ ਜ਼ਰਾ ਧਿਆਨ ਨਾਲ ਕਰਨਾ ਕਿਉਂਕਿ ਡਬਲ ਡੀਮੈਰਿਟ ਪੁਆਇੰਟ ਆ ਥਾਂ ਥਾਂ ਤੇ ਪੁਲਿਸ ਖੜੀ ਆ ਬਹੁਤ ਭਾਰੀ ਪ੍ਰੈਜੈਂਸ ਹੈ ਉਹਨਾਂ ਦੀ ਸਾਰੇ ਹੀ ਵਿਕਟੋਰੀਆ ਨਿਊ ਸਾਊਥ ਵੇਲਜ਼ ਵਿੱਚ ਖਾਸ ਕਰਕੇ ਜਿਹੜੇ ਸਿਡਨੀ ਨੂੰ ਲਿੰਕ ਰੋਡ ਨੇ ਗ੍ਰਿਫਿਥ ਤੇ ਜਾਂ ਮੈਲਬਰਨ ਤੋਂ ਜਿਹੜਾ ਲਿੰਕ ਰੋਡ ਹੈ ਸ਼ੈਪਰਡਨ ਵਾਲਾ ਉਸ ਦੇ ਉੱਤੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਰਾ ਹੀ ਮੈਲਬਰਨ ਸਾਰਾ ਹੀ ਸਿਡਨੀ ਗ੍ਰਿਫਿਥ ਨੂੰ ਤੁਰਿਆ ਹੋਇਆ ਹੈ ਬਹੁਤ ਸਾਰੇ ਪਹੁੰਚ ਚੁੱਕੇ ਨੇ ਜਿਨ੍ਹਾਂ ਨੂੰ ਅਕੋਮੋਡੇਸ਼ਨ ਮਿਲੀ ਹੈ ਪਰ ਮੈਂ ਤਕਰੀਬਨ ਘੱਟੋ ਘੱਟ 100-150 ਇਹੋ ਜਿਹੇ ਸੱਜਣਾ ਮਿੱਤਰਾਂ ਨੂੰ ਜਾਣਦਾ ਜਿਹੜੇ ਕਿ ਹੁਣ ਡਰਾਈਵਿੰਗ ਇਸ ਵੇਲੇ ਕਰ ਰਹੇ ਨੇ ਤੇ ਉਮੀਦ ਰੱਖਦਾ ਉਹ ਸੁਣ ਵੀ ਰਹੇ ਹੋਣਗੇ ਤੇ ਉਹਨਾਂ ਨੂੰ ਬੇਨਤੀ ਆ ਕਿ ਕੋਈ ਗੱਲ ਨੀ 10-15 ਮਿੰਟ ਲੇਟ ਹੋ ਜਾਊਗੇ ਪਰ ਸਪੀਡ ਦਾ ਤੇ ਸੇਫਟੀ ਦਾ ਪੂਰਾ ਖਿਆਲ ਰੱਖਣਾ ਆਪਣਾ ਵੀ ਤੇ ਹੋਰਨਾਂ ਦਾ ਵੀ ਅਗਰ ਤੁਹਾਡੇ ਨਾਲ ਬੱਚੇ ਆ ਤਾਂ ਕੋਈ ਨੀ ਬ੍ਰੇਕ ਲੈ ਲਓ ਥੋੜੀ ਦੇਰ ਰੈਸਟ ਕਰ ਲਓ ਪਰ ਤਸੱਲੀ ਨਾਲ ਪਹੁੰਚਣਾ ਹੁਣ ਵੀ ਤੇ ਸ਼ਾਮ ਨੂੰ ਵੀ ਡਰਾਈਵਿੰਗ ਕਰਦੇ ਵਕਤ ਤੇ ਉਧਰ ਮੈਨੂੰ ਲੱਗਦਾ ਕਿ ਸਾਡੇ ਕਰਨ ਸੰਧੂ ਹੁਣੀ ਵੀ ਸੰਧੂ ਬੱਸ ਸਰਵਿਸਿਸ ਦੇ ਰਾਹੀਂ ਆਪਣੀ ਬੱਸ ਲੈ ਕੇ ਆ ਰਹੇ ਨੇ ਉਹਨਾਂ ਨੂੰ ਵੀ ਹੁਣ 3 ਘੰਟੇ ਹੋ ਗਏ ਹੁਣੇ ਤੁਰਿਆਂ ਨੂੰ ਤੇ ਉਹ ਵੀ ਬੜੀ ਛੇਤੀ ਪਹੁੰਚੇ ਹੋਣਗੇ ਤੇ ਅਸੀਂ ਉਹਨਾਂ ਨਾਲ ਫਿਰ ਲੇਟਰ ਆਨ ਮੁਲਾਕਾਤਾਂ ਵੀ ਕਰਾਵਾਂਗੇ ਤੁਹਾਡੀਆਂ। ਸੋ ਦੋਸਤੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਸੁਨੇਹੇ ਤੁਹਾਡੇ ਤੁਸੀਂ ਭੇਜ ਸਕਦੇ ਹੋ ਕਿਸੇ ਵੀ ਟਾਈਮ, ਇੱਕ ਵਾਰੀ ਫੇਰ ਦੱਸ ਦਿੰਦਾ ਤਾਂ ਗੀਤ ਇੱਕ ਹੋਰ ਸੁਣਦੇ ਹਾਂ। ਮਿੰਟੂ ਬਰਾੜ ਹੁਣੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਉਹਨਾਂ ਦੀ ਆਪਾਂ ਗੱਲਬਾਤ ਜਾਰੀ ਰੱਖਾਂਗੇ। ਖਬਰਾਂ ਤੇ ਵੀ ਗੱਲ ਕਰਾਂਗੇ, ਗੀਤ ਵੀ ਆਪਾਂ ਸੁਣਨੇ ਥੋੜੇ ਥੋੜੇ ਪਹਿਲਾਂ ਤੇ ਜਦੋਂ ਮਿੰਟੂ ਬਰਾੜ ਆ ਜਾਣਗੇ ਤਾਂ ਫਿਰ ਆਪਾਂ ਮਸਲਿਆਂ ਤੇ ਹੋਰ ਜਿਹੜਾ ਚਿੰਤਨ ਹੈ ਉਹ ਕਰਾਂਗੇ। ਬਹੁਤ ਸਾਰੇ ਸੱਜਣ ਮਿਲੇ ਆ, ਉਹਨਾਂ ਨਾਲ ਕੱਲ ਗੱਲਾਂ ਬਾਤਾਂ ਹੋਈਆਂ, ਉਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝਾ ਪਾਵਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਜਮਾਨਾ ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ, ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ, ਕੁੱਤੇ ਨੂੰ ਨੀ ਥੁੱਕੀ ਦਾ, ਪਹਾੜਾਂ ਚ ਡੇਜਰੇ ਚਾਹੇ ਘਰ ਹੋਣ ਛੋਟਾ ਦਿਲ ਵੱਡਾ ਰੱਖੀ ਦਾ। ਬੂੰਦ ਬੂੰਦ ਬਣ ਕੇ ਹੀ ਛਲ ਬਣਦੀ ਆ, ਦੁਨੀਆ ਨਾ ਮੰਨਦੀ ਤੇ ਫਿਰ ਹੜ ਆਉਂਦਾ ਆ, ਮੁਸੀਬਤਾਂ ਦੇ ਅੱਗੇ ਜਦੋਂ ਖੜੀਏ ਤਾਂ ਫਿਰ ਪੈਰ ਪੱਕਾ ਰੱਖੀ ਦਾ ਓ। ਚੰਗੇ ਮਾੜੇ ਦਿਨ ਆਉਂਦੇ ਮਰਦਾ ਤੇ ਕਦੇ ਹੌਸਲਾ ਨੀ ਛੱਡੀਦਾ, ਚੰਗੇ ਮਾੜੇ ਦਿਨ ਆਉਂਦੇ ਮਰਦਾ ਤੇ ਕਦੇ ਹੌਸਲਾ ਨੀ ਛੱਡੀਦਾ।
ਹਾਂਜੀ, ਹੌਸਲਾ ਨੀ ਛੱਡੀਦਾ, ਚੰਗੇ ਮਾੜੇ ਦਿਨ ਆਉਂਦੇ ਮਰਦਾਂ ਤੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਤੇ ਇਹ ਸਨ ਅੰਮਾ ਦੁੰਮੇਵਾਲ ਜਿਹੜਾ ਤੁਸੀਂ ਗੀਤ ਸੁਣ ਰਹੇ ਸੀ। ਕੁਲਦੀਪ ਔਲਖ ਵੀ ਉੱਧਰ ਕਹਿੰਦੇ ਲਾਈਵ ਹੋ ਗਿਆ, ਮੈਨੂੰ ਸਰਵੀਸ ਨੇ ਵੀ ਦੱਸਿਆ ਤੇ ਮੈਂ ਵੀ ਦੇਖ ਲਿਆ ਸੀ ਫੇਸਬੁੱਕ ਤੇ। ਮਿੰਟੂ ਬਰਾੜ ਭਾਜੀ ਵੀ ਮੇਰੇ ਨਾਲ ਹੀ ਬੈਠੇ ਆ ਤੇ ਕਿਆ ਬਾਤ ਹੈ। ਸੋ ਬਹੁਤ ਸਾਰੇ ਸੱਜਣ ਤੁਰੇ ਹੋਏ ਨੇ, ਇੱਕ ਵਾਰੀ ਫੇਰ ਦੱਸ ਦੇਈਏ, ਜਿਹੜਾ ਧਿਆਨ ਨਾਲ ਡਰਾਈਵ ਕਰਨਾ ਜੀ, ਧੁੰਦ ਵੀ ਪਈ ਹੋਈ ਹੈ ਪਰ ਮੂਹਰੇ ਏਦਾਂ ਹੈ ਵੀ ਮਿੰਟੂ ਭਾਜੀ ਵੀ ਮੇਰੇ ਨਾਲ ਆ ਗਏ ਨੇ ਇੱਧਰ ਤੇ ਉਹਨਾਂ ਦਾ ਵੀ ਪਹਿਲਾਂ ਮੈਂ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਮਿੰਟੂ ਜੀ।
ਹਾਂ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣਗੇ ਤੇ ਅਸੀਂ ਤਾਂ ਤੜਕੇ ਤੜਕੇ ਪਕੌੜਿਆਂ ਦਾ ਆਨੰਦ ਮਾਣ
ਚੁੱਕੇ। ਇਹ ਤਾਂ ਵਰਜਿਤ ਸੀਗਾ, ਅੱਜ ਕਹਿੰਦੇ ਦੱਸਣਾ ਨੀ ਹੈਗਾ, ਇਹ
ਰਿਹਾ ਨੀ ਗਿਆ ਜੀ। ਤੁਸੀਂ ਸਵਾਦ ਹੀ ਇੰਨੇ ਸੀ ਬੋਲਣ ਲੱਗ ਗਿਆ ਆਪ
ਨੀ। ਏਦਾਂ ਹੈ ਵੀ ਲੱਕੀ ਪਹਿਲਾਂ ਲੱਕੀ ਖੱਡਾ ਸੀ, ਸਤਿ ਸ੍ਰੀ ਅਕਾਲ ਆਈ ਆ ਤੇ ਗੌਰਵ ਸ਼ਰਮਾ ਨੇ ਨਾ ਇੱਕ ਬਹੁਤ ਭਾਰੀ ਕੰਪਲੇਂਟ ਕੀ ਅੱਜ ਪ੍ਰੋਗਰਾਮ ਚ।
ਅੱਛਾ,
ਹਾਂ ਉਹ ਬਣਦੀ ਆ ਉਦਾਂ ਤੇ ਕੰਪਲੇਂਟ ਤਾਂ ਸਰਬਜੀਤ ਨੇ ਵੀ ਕੀਤੀ ਆ। ਉਹ ਕਹਿੰਦੇ ਗੌਰਵ ਸ਼ਰਮਾ ਬਿਨੀ ਪੈਗ ਤੋਂ ਕਹਿੰਦੇ ਵੀ ਭਾਜੀ ਅੱਜ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਖਾਣ ਪੀਣ ਦੀ ਚੀਜ਼ ਦਾ ਜ਼ਿਕਰ ਨਾ ਕਰਿਓ। ਕੱਲ ਦੇ ਪ੍ਰੋਗਰਾਮ ਵਿੱਚ ਕਹਿੰਦੇ ਤੁਸੀਂ 40-50 ਵਾਰੀ ਛੋਲੇ ਭਟੂਰਿਆਂ ਤੇ ਪਿੰਨੀਆਂ ਦਾ ਜ਼ਿਕਰ ਕੀਤਾ, ਘਰ ਜਿਹੜਾ ਇੰਨੇ ਚਾਹ ਨਾਲ ਪਾਲਕ ਦਾ ਸਾਗ ਬਣਾਇਆ ਸੀ ਉਹ ਖਾਣ ਨੂੰ ਜ਼ਰਾ ਵੀ ਦਿਲ ਨੀ ਕੀਤਾ, ਹੁਣ ਤੱਕ ਕਹਿੰਦੇ ਫਰਿੱਜ ਚ ਪਿਆ ਅੱਜ ਖਾ ਲੈਣ ਦਿਓ। ਅੱਜ ਆਪਾਂ ਜਮਾ ਹੀ ਨੀ ਦੱਸਣਾ ਕਿ ਬ੍ਰੈਡ ਪਕੌੜੇ ਆ, ਜਮਾ ਹੀ ਨੀ ਦੱਸਣਾ
ਉਹਨਾਂ ਨੇ ਖਾ ਵੀ ਲਿਆ,
ਜਮਾ ਹੀ ਨੀ ਦੱਸਣਾ। ਤੇ ਇਸ ਕਰਕੇ ਨਾ ਅੱਜ ਆਪਾਂ ਖਾਣ ਪੀਣ ਦਾ ਜ਼ਿਕਰ ਨੀ ਕਰਨਾ, ਉਦਾਂ ਤੁਹਾਨੂੰ ਏਦਾਂ ਦੱਸ ਦਿੰਦੇ ਆ ਤੇ ਜਿਹੜੇ ਨਾ ਦਰਸ਼ਕ ਆ ਜਾਂ ਅਸੀਂ ਮਤਲਬ ਗੱਡੀ ਪਹਿਲਾਂ ਪਾਰਕ ਕਰਕੇ ਭੱਜੇ ਹੋ ਸਟੈਂਡ ਵੱਲ ਨੂੰ ਜਾਂਦੇ ਆ, ਜਰੂਰ ਕੁਛ ਨਾ ਕੁਛ ਉੱਤੇ ਖਾਸ
ਖਾਸ ਹੈਗਾ,
ਖਾਸ ਹੈਗਾ ਪਰ ਦੱਸਣਾ ਨੀ ਕੀ ਆ। ਸੋ ਚਲੋ ਇਹ ਆਪਾਂ ਬਾਅਦ ਚੋਂ ਜਾਂਦੇ ਹੋਏ ਦੱਸ ਵੀ ਦੇਵਾਂਗੇ, ਪਰ ਤੁਸੀਂ ਪਹਿਲਾਂ ਆਪਣਾ ਸਾਗ ਗਰਮ ਕਰੋ ਜੀ, ਕੱਢੋ ਫਰਿੱਜ ਚੋਂ ਤੇ ਸਾਗ ਖਾਓ। ਤਾਂ ਇੱਧਰ ਸਰਬਜੀਤ ਵੀ ਕਹਿੰਦਾ ਯਾਰ ਤੁਸੀਂ ਸੱਚੀ ਕਹਿੰਦੇ ਇੱਕ ਪਿਕਚਰ ਬਣ ਦਿੱਤੀ ਕੱਲ ਛੋਲੇ ਭਟੂਰਿਆਂ ਦੀ, ਤੇ ਕੱਲ ਕਹਿੰਦੇ ਤੇ ਮੈਂ ਦੁਪਹਿਰ ਤੱਕ ਨਾ ਘਰਦਿਆਂ ਨੂੰ ਕਿਹਾ ਵੀ ਚਲੋ ਯਾਰ ਅੱਜ ਛੋਲੇ ਭਟੂਰੇ ਖਾ ਕੇ ਆਈਏ। ਸੋ ਇਹ ਬਣ ਜਾਂਦੀ ਆ ਗੱਲ, ਵੈਸੇ
ਚਿਣਗ ਹੁੰਦੀ ਆ, ਚਿਣਗ ਲਾਈ ਜਾਂਦੀ ਆ।
ਹਾਂਜੀ, ਸੋ ਕੱਲ ਲੰਗਰ ਦੇ ਵੀ ਬੜੀ ਵੱਡੀ ਸੇਵਾ ਚੱਲੀ ਆ ਤੇ ਮੈਨੂੰ ਲੱਗਦਾ ਕਿ ਮਿੰਟੂ ਜੀ ਮੇਰਾ ਖਿਆਲ 50 ਮਿੰਟਾਂ ਦੇ ਵਿੱਚ ਹੀ ਵਾਰੀ ਆ ਗਈ ਸੀ, ਮਤਲਬ ਪਰ ਜਿੰਨੀ ਸੰਗਤ ਸੀਗੀ।
ਜੀ ਜੀ ਜੀ, ਇਹ ਸਭ ਤੋਂ ਵੱਡੀ ਗੱਲ ਸੀ, ਕੱਲ ਦੇਖਿਆ ਵੀ ਜਿਹੜੀਆਂ ਸਰਵਿਸ ਲੇਨਸ ਆ ਉਹ ਜ਼ਿਆਦਾ ਬਣਾਈਆਂ ਹੋਣ ਕਾਰਨ ਤੇ ਇੱਕ ਲੰਗਰ ਦੋ ਥਾਂ ਦੇ ਉੱਤੇ ਇਹਨੂੰ ਸਪਲਿਟ ਕਰਨ ਨਾਲ ਵੀ ਬਹੁਤ ਫਰਕ ਪਿਆ ਤੇ ਕਿਸੇ ਨੂੰ ਵੀ 5-7 ਮਿੰਟ ਤੋਂ ਵੱਧ ਲਾਈਨ ਚ ਨੀ ਖੜਨਾ ਪਿਆ। ਦੂਜਾ ਹੁਣੇ ਇੱਕ ਅਸੀਂ ਵੀਡੀਓ ਸ਼ੇਅਰ ਕੀਤੀ ਹੈ ਜੀ ਲੰਗਰ ਦੇ ਜਿਹੜੇ ਸੇਵਾਦਾਰਾਂ ਦੀ, ਮੈਨੂੰ ਲੱਗਿਆ ਵੀ ਇਹ ਜ਼ਰੂਰੀ ਆ ਕਿਉਂਕਿ ਤੜਕੇ ਦੇ 3 ਵਜੇ ਜਿਹੜੀ ਹਾਲ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਤੁਸੀਂ ਦੇਖੋ ਕਿਵੇਂ ਬੀਬੀਆਂ ਤੇ ਕਿਵੇਂ ਸਾਡੇ ਸਿੰਘ ਤੜਕੇ 3 ਵਜੇ ਉੱਠ ਕੇ ਤੇ ਉਹਨਾਂ ਨੂੰ ਪਤਾ ਵੀ ਕਿੰਨੀ ਸੰਗਤ ਆਉਣੀ ਹੈ ਤੇ ਕਿਵੇਂ ਉਹ ਝੂਜ ਰਹੇ ਆ ਜਿਹੜੀ ਉਹ ਆਪਣੇ ਪੱਧਰ ਤੇ ਸੇਵਾ ਕਰ ਰਹੇ ਆ। ਸੋ ਮੈਨੂੰ ਲੱਗਦਾ ਵੀ ਸਾਨੂੰ ਇਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਦਾਤ ਦੇਣੀ ਬਣਦੀ ਆ।
ਜੀ ਬਿਲਕੁਲ, ਔਰ ਮਿੰਟੂ ਜੀ ਵੈਸੇ ਤਾਂ ਹੁਣ ਧੁੰਦ ਜਿਹੜੀ ਹੈ ਛੱਟ ਰਹੀ ਹੈ ਤੇ ਸੱਜਣ ਮਿੱਤਰ ਵੀ ਆ ਰਹੇ ਨੇ, ਬਹੁਤ ਕਾਰ ਪਾਰਕ ਆਲਮੋਸਟ ਭਰਨ ਵਾਲੀ ਆ ਤੇ ਜਿਹੜੀਆਂ ਆਪਾਂ ਖਬਰਾਂ ਵੀ ਆਪਾਂ ਸ਼ੇਅਰ ਕਰਾਂਗੇ ਬਾਅਦ ਦੇ ਵਿੱਚੋਂ ਜਿਹੜੀਆਂ ਇੰਡੀਆ ਦੇ ਮਸਲੇ ਜਾਂ ਹੋਰ ਹੈ, ਕੁਛ ਆਬਜ਼ਰਵੇਸ਼ਨ ਜਿਹੜੀਆਂ ਕੱਲ ਦੀਆਂ ਉਹ ਆਪਾਂ ਸਾਂਝੀਆਂ ਕਰਨੀਆਂ ਚਾਹਾਂਗੇ।
ਜੀ,
ਕਿ ਇੱਕ ਤਾਂ ਚਲੋ ਥੋੜਾ ਗਰਾਊਂਡ ਗਿੱਲਾ ਹੋਣ ਕਰਕੇ ਮੈਚ ਥੋੜੇ ਦੇਰੀ ਨਾਲ ਸ਼ੁਰੂ ਹੋਏ, ਬਾਕੀ ਥੋੜਾ ਕਬੱਡੀ ਕਲੱਬ ਥੋੜਾ ਉਦੇ ਵੈਸੇ ਹੀ ਲੇਟ ਕਰ ਦਿੰਦੇ ਆ ਹਨਾ, ਤੇ ਰਾਤੀ ਦੇਰ ਰਾਤ ਤੱਕ ਚੱਲਦੇ ਰਹੇ ਤਕਰੀਬਨ 7 ਵਜੇ ਤੱਕ। ਸੋ ਉਹਨਾਂ ਦੇ ਰਾਊਂਡਸ ਦੇ ਵਿੱਚੋਂ ਪਹਿਲੇ ਰਾਊਂਡਾਂ ਦੇ ਵਿੱਚੋਂ ਇੱਕ ਮੈਚ ਰਹਿੰਦਾ ਜਿਹੜਾ ਕਿ ਹੁਣ ਅੱਜ ਹੋਏਗਾ ਤੇ ਬਾਕੀ ਕੰਪਲੀਟ ਕਰ ਲਏ ਗਏ ਆ ਨਿਰਵਿਘਨ, ਮਤਲਬ ਬਹੁਤੀ ਜਿਆਦਾ ਸੱਟ ਪੇਟ ਨੀ ਆਈ, ਇੱਕ ਦੋ ਸਮਾਲ ਇੰਸੀਡੈਂਟ ਹੋਏ ਨੇ, ਸੋ ਉਹ ਮੈਨੂੰ ਲੱਗਦਾ ਕਿ ਅੱਜ ਨਹੀਂ ਵਾਪਰਨਗੇ, ਅਰਦਾਸ ਕਰਦੇ ਆ। ਤੇ ਦੂਜੇ ਪਾਸੇ ਸੌਕਰ ਵੀ ਚੱਲ ਰਿਹਾ, ਵਾਲੀਬਾਲ ਵੀ ਚੱਲ ਰਿਹਾ ਤੇ ਦੋ ਨੈਟ ਜਿਹੜੇ ਸਾਡੇ ਸਾਹਮਣੇ ਲੱਗੇ ਹੋਏ ਨੇ ਵਾਲੀਬਾਲ ਦੇ, ਕੱਲ ਤੇ ਮੈਚ ਚੱਲ ਰਹੇ ਸੀ, ਕਾਫੀ ਰਸ਼ ਵੀ ਸੀਗਾ ਉਹਨਾਂ ਦੇ ਦੁਆਲੇ। ਮੈਂ ਦੇਖ ਰਿਹਾ ਸੀਗਾ ਕਿ ਕੱਲ ਕਰਾਊਡ ਦੇ ਵਿੱਚ ਸਾਡਾ ਮੇਨ ਸਟ੍ਰੀਮ ਭਾਈਚਾਰਾ ਗੋਰੇ ਬਹੁਤ ਸੀ ਆਇਓ।
ਜੀ ਜੀ, ਇਹ ਵੱਡੀ ਗੱਲ ਸੀਗੀ ਤੇ ਉਹ ਇੰਜੋਏ ਵੀ ਕਰ ਰਹੇ ਸੀ ਫਨ ਉਹਨਾਂ ਨੂੰ। ਮੈਨੂੰ ਮੈਂ ਸਪੈਸ਼ਲ ਦੇਖਿਆ ਇੱਕ ਜਿਹੜਾ ਸਟੈਂਡ ਦੇ ਉੱਤੇ ਕੁਝ ਇੱਕ ਗੋਰੇ ਗੋਰੀਆਂ ਜਿਹੜੇ ਉਹ ਨਾ ਜਿਵੇਂ ਜਿਵੇਂ ਕਬੱਡੀ ਦੇ ਵਿੱਚ ਐਕਸਾਈਟਮੈਂਟ ਵੱਧਦੀ ਸੀ ਤੇ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਵੀ ਕਬੱਡੀ ਦੇ ਕੀ ਲਾਜ਼ ਆ ਤੇ ਉਵੇਂ ਉਹਨਾਂ ਨੂੰ ਮੈਂ ਰੌਲਾ ਪਾਉਂਦੇ ਦੇਖਿਆ ਤੇ ਉਵੇਂ ਉਹਦੇ ਵਿੱਚ ਇੰਨੇ ਕੁ ਘੁਲੇ ਮਿਲੇ ਸੀ ਵੀ ਹਜੇ ਸਾਡੇ ਦਰਸ਼ਕ ਸ਼ਾਂਤ ਸੀ ਤੇ ਉਹ ਪੂਰਾ ਇੰਜੋਏ ਕਰ ਰਹੇ ਸੀ।
ਤੇ ਇੱਧਰ ਵਾਲੀਬਾਲ ਵੀ ਕਾਫੀ ਦੇਖ ਰਹੇ ਸੀ ਕਿਉਂਕਿ ਵਾਲੀਬਾਲ ਤਕਰੀਬਨ ਸਾਰਿਆਂ ਨੂੰ ਸਮਝ ਆ ਜਾਂਦਾ ਤੇ ਖੜ ਕੇ ਦੇਖ ਰਿਹਾ ਸੀ। ਮੈਂ ਇੱਕ ਕਪਲ ਨੂੰ ਦੇਖ ਰਿਹਾ ਸੀਗਾ, ਓਲਡ ਸੀਗੇ ਤੇ ਉਹ ਦੂਰ ਖੜੇ ਪਹਿਲਾਂ ਵਾਲੀਬਾਲ ਦੇਖਦੇ ਸੀ ਤੇ ਉਹ ਜਿੱਦਾਂ ਜਿੱਦਾਂ ਮੈਚ ਦੀ ਐਕਸਾਈਟਮੈਂਟ ਵੱਧਦੀ ਜਾ ਰਹੀ ਸੀ ਤਾਂ ਓਦਾਂ ਓਦਾਂ ਉਹ ਗਰਾਊਂਡ ਦੇ ਨੇੜੇ ਨੇੜੇ ਨੂੰ ਹੋਈ ਜਾ ਰਹੇ ਸੀ ਤੇ ਉਹਨਾਂ ਨੇ ਕਾਫੀ ਇਹਦਾ ਇੰਜੋਏ ਕੀਤਾ। ਤੇ ਉਸ ਤੋਂ ਬਾਅਦ ਇੱਕ ਹੋਰ ਆਬਜ਼ਰਵੇਸ਼ਨ ਜਿਹੜੀ ਕੱਲ ਹੈ ਕਿ ਅਸੀਂ ਕੱਲ ਸ਼ਾਮ ਨੂੰ ਵੀ ਗੇੜੇ ਮਾਰਦੇ ਰਹੇ ਇੱਧਰ ਕਾਰ ਪਾਰਕ ਚ ਵੀ ਆਉਂਦੇ ਜਾਂਦੇ ਰਹੇ ਆ। ਮਿੰਟੂ ਜੀ, ਕੱਲ ਬੂਟ ਕਲਚਰ ਮੈਨੂੰ ਜਮਾ ਹੀ ਨੀ ਦੱਸਿਆ।
ਬਿਲਕੁਲ ਜੀ, ਦੇਖੋ ਇਹ ਇੱਕ ਪ੍ਰਾਪਤੀ ਮੰਨਿਆਂਗੇ, ਕਿਉਂਕਿ ਜਦੋਂ ਦੇਰੀ ਨਾਲ ਗੇਮਾਂ ਖਤਮ ਹੁੰਦੀਆਂ ਨਾ ਉਦੋਂ ਇਹ ਵਧਣ ਦੇ ਚਾਂਸਿਸ ਹੁੰਦੇ ਆ ਵੀ ਇਹ ਵਧੂਆ, ਪਰ ਗੇਮਾਂ ਬਹੁਤ ਦੇਰੀ ਨਾਲ ਫਿਨਿਸ਼ ਹੋਈਆਂ ਪਰ ਬੂਟ ਕਲਚਰ ਫੇਰ ਵੀ ਨੀ ਵਧਿਆ, ਕਿਤੇ ਦੇਖਣ ਨੂੰ ਹੀ ਨੀ ਮਿਲਿਆ ਹੋਰ ਤਾਂ ਹੋਰ। ਸੋ ਇਹ ਇੱਕ ਪ੍ਰਾਪਤੀ ਸਮਝ ਗਏ ਜੀ।
ਜੀ, ਇਹਦੀ ਇੱਕ ਵੱਡੀ ਗੱਲ ਤੇ ਸਾਰਿਆਂ ਨੂੰ ਬੇਨਤੀ ਇਹੀ ਆ ਕਿ ਅੱਜ ਵੀ ਇਸੇ ਗੱਲ ਦਾ ਆਪਾਂ ਸਬੂਤ ਦਈਏ, ਤੇ ਦੂਜੀ ਗੱਲ ਜਿਹੜੀ ਆਪਾਂ ਇਹੀ ਕਰਦੇ ਹੁੰਦੇ ਆ ਕਿ ਅਗਰ ਕੋਈ ਕਰਤਾ ਵੀ ਹੈ ਨਾ ਉਹਨੂੰ ਕਹੋ ਕਿ ਭਾਈ ਸਾਹਿਬ ਥੋੜਾ ਜਿਹਾ ਮਤਲਬ ਸਮੇਂ ਦਾ ਜੇ ਥਾਂ ਦਾ ਜਿਹੜੀ ਆ ਨਜਾਕਤ ਜ਼ਰੂਰ ਦੇਖਣ। ਸੋ ਨਾਲ ਦੀ ਨਾਲ ਆਪਾਂ ਸੁਨੇਹਿਆਂ ਦਾ ਵੀ ਖਿਆਲ ਰੱਖਣਾ ਕਿ ਸਾਡੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਜੁੜਨਗੇ ਵੀ, ਤੇ ਚਿੰਤਨ ਵੀ ਕਰਨਾ। ਕੁਛ ਖਬਰਾਂ ਜਿਹੜੀਆਂ ਨੇ ਉਹ ਵੀ ਕੱਢੀਆਂ ਹੋਈਆਂ ਨੇ, ਗੀਤ ਸੰਗੀਤ ਵੀ ਆਪਾਂ ਇੱਕ ਅੱਧਾ ਗੀਤ ਹੋਰ ਸੁਣਨਾ, ਉਸ ਤੋਂ ਬਾਅਦ ਆਪਾਂ ਮਸਲਿਆਂ ਤੇ ਗੱਲਬਾਤ ਸ਼ੁਰੂ ਕਰਨੀ ਆ। ਹੋਰ ਜਿਹੜੀਆਂ ਇੱਥੇ ਕਈ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ, ਜਿਹੜੀਆਂ ਅਸੀਂ ਵੀ ਨਵੀਆਂ ਸਿੱਖੀਆਂ ਨੇ ਤੇ ਜਾਣੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ, ਪਰ ਇੱਕ ਗੀਤ ਤੋਂ ਬਾਅਦ। ਹਾਂਜੀ, ਗੁਲਾਬੀ ਪੱਗ ਬੰਨ ਜੱਟ ਮਿਲਿਆ ਗਿਆ, ਤੇ ਮੇਲੇ ਤੇ ਤਾਂ ਬਹੁਤ ਸੰਗਤਾਂ ਆ ਰਹੀਆਂ ਨੇ। ਸੋ ਮਿੰਟੂ ਬਰਾੜ ਜੀ ਮੇਰੇ ਨਾਲ ਨੇ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਸੋ ਮਿੰਟੂ ਜੀ, ਹੁਣ ਆਪਾਂ ਚਿੰਤਨ ਕਰਨ ਤੋਂ ਪਹਿਲਾਂ ਥੋੜੀਆਂ ਖਬਰਾਂ ਸਾਂਝੀਆਂ ਕਰ ਲਈਏ।
ਬਿਲਕੁਲ ਜੀ, ਪਹਿਲੀ ਖਬਰ ਤਾਂ ਇਹੀ ਆ ਵੀ ਜਿਹੜਾ ਵੈਦਰ ਅੱਜ ਸਾਫ਼ ਆ ਜੀ, ਤੇ ਧੁੰਦ ਪੈ ਰਹੀ ਆ ਬਹੁਤ ਜ਼ਿਆਦਾ, ਤਰੇਲ ਪਈ ਹੋਈ ਆ, ਤੇ ਮੈਂ ਤੜਕੇ ਤੜਕੇ ਹੁਣ ਫਿਰ ਮੈਂ ਦੱਸਣਾ ਤਾਂ ਨੀ ਚਾਹੁੰਦਾ, ਆਪਦੇ ਖੋਸੇ ਨਵੇਂ ਖੋਸੇ ਪਾਏ ਅੱਜ ਮੈਂ, ਫਿਰ ਦੱਸਦੇ ਨੇ ਨੀ ਮੈਂ ਕਿਸੇ ਨੂੰ, ਤੇ ਉਹ ਗਿੱਲੇ ਵੀ ਕਰ ਲਏ,
ਗਿੱਲੇ ਵੀ ਕਰ
ਲਏ ਹਾਂ ਤਰੇਲ ਦੇ ਵਿੱਚ, ਤੇ ਹੁਣ ਮੈਨੂੰ ਡਰ ਲੱਗੀ ਜਾਂਦਾ ਵੀ ਘਰੇ ਕਿਵੇਂ ਵੰਡ ਦੇਣਗੇ ਵੀ ਜੋੜੇ ਖੋਸੇ ਗਿੱਲੇ ਕਰ ਲਿਆ, ਤੇ ਪਰ ਟੈਂਪਰੇਚਰ ਜਿਹੜਾ 7 ਡਿਗਰੀ ਆ ਜੀ ਹੁਣ, ਤੇ 17 ਡਿਗਰੀ ਤੱਕ ਅੱਜ ਜਾਣ ਦੀ ਆਸ।
ਹਾਂਜੀ, ਮੌਸਮ ਜਿੱਦਾਂ ਪਹਿਲਾਂ ਦੱਸਿਆ ਕਿ ਧੁੱਪ ਨਿਕਲਣ ਵਾਲੀ ਆ ਤੇ ਛੱਟ ਰਹੀ ਹੈ ਧੁੰਦ। ਸੋ ਮਿੰਟੂ ਜੀ, ਉੱਧਰ ਨਾ ਡੋਨਲਡ ਟਰੰਪ ਤੇ ਕੋਰੀਆ ਦਾ ਜਿਹੜਾ ਪ੍ਰਧਾਨ ਮੰਤਰੀ ਆ, ਓਹਨਾ ਦੀ ਜਿਹੜੀ ਗੱਲ ਬਾਤ ਦਾ ਥੈ ਜਿਹੜਾ ਤੈ ਹੋ ਗਿਆ ਤੇ ਆਲ ਗੋ ਹੈਡ ਕਹਿੰਦੇ ਮੈਨੂੰ ਲੱਗਦਾ ਪੀ ਜਿਹੜੀ ਖਬਰ ਦੀ ਸੁਰਖੀ ਆ ਉਹ ਇਹ ਦੱਸ ਰਹੀ ਆ ਵੀ ਸਿੰਗਾਪੁਰ ਦੇ ਵਿੱਚ ਮੀਟਿੰਗ ਹੋਊਗੀ ਹੁਣ ਇਹਨਾਂ ਦੀ ਤੇ ਵਧੀਆ ਗੱਲ ਹੈ ਵੈਸੇ ਤਾਂ ਤੇ ਪਰ ਇਹ ਜੋ ਅੰਦਰੋਂ ਖਾਤੇ ਚੱਲ ਰਿਹਾ ਹੈ ਬਹੁਤ ਦੇਰ ਤੋਂ ਡਰਾਵੇ ਛਲਾਵੇ ਇੱਕ ਦੂਜੇ ਨਾਲ ਪਰ ਇਹ ਬਾਹਰ ਦਿਖਾਲਣ ਨੂੰ ਹੈ ਹਾਥੀ ਕੇ ਦਾਂਤ ਹੈ ਅੰਦਰ ਕੁਛ ਹੋਰ ਚੱਲ ਰਿਹਾ ਸੋ ਕਿਤੇ ਨਾ ਕਿਤੇ ਜਿਹੜਾ ਨੌਰਥ ਕੋਰੀਆ ਦਾ ਵਜੂਦ ਹੈ ਜਾਂ ਉਹਨਾਂ ਨੇ ਜਿਹੜੀ ਆਪਣੀ ਟੈਸਟ ਕੀਤੇ ਨੇ ਮਿਜ਼ਾਈਲਾਂ ਬਣਾਈਆਂ ਨੇ ਤਾਂ ਉਹ ਤੋਂ ਇਹ ਸਾਬਤ ਕਰ ਦਿੱਤਾ ਕਿ ਉਹ ਇੱਕ ਪਾਵਰ ਹੈ ਹੁਣ ਇਸ ਨੂੰ ਮੇਰਾ ਖਿਆਲ ਅਮਰੀਕਾ ਜਿਹੜਾ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਉਹਨੂੰ ਟੋਕੇ ਦੀ ਧਮਕੀ ਨਹੀਂ ਦੇ ਸਕਦਾ ਉਹ ਵੀ ਇੱਕ ਪਾਵਰ ਹੈ ਹੁਣ ਜੇ ਇੱਕ ਬੰਦਾ ਕਹੀ ਜਾਵੇ ਮੈਂ ਮੰਨੇ ਨਾ ਵੀ ਲੈ ਵੀ ਉਹਦੇ ਕੋਲ ਤਾਂ ਹੈ ਨਹੀਂ ਉਹ ਦਿਖਾਲੀ ਜਾਵੇ ਮੇਰੇ ਕੋਲ ਹੈਗਾ ਆ ਤੇ ਇਹ ਤਾਂ ਫਿਰ ਜਿਹੜਾ ਨਾ ਮੰਨਣ ਵਾਲੀ ਉਹਦੀ ਗਲਤੀ ਹੋ ਗਈ ਮੈਨੂੰ ਲੱਗਦਾ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਆ ਅਮਰੀਕਾ ਨੇ ਮੰਨਿਆ ਵੀ ਹੁਣ ਇਹਨਾਂ ਕੋਲ ਹੈਗਾ ਆ ਸੌਦਾ ਤੇ ਗੱਲਬਾਤ ਚੱਲਦੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਦੇਖੋ ਜੀ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਪਹਿਲਾਂ ਮੇਰਾ ਖਿਆਲ ਇਹ ਆ ਵੀ ਟਰੰਪ ਤੇ ਕਿਮ ਦੋਨਾਂ ਨੂੰ ਜਿਹੜਾ ਬੁੱਧੀਜੀਵੀ ਵਰਗ ਜਾਂ ਕਹੀਏ ਵੀ ਦੁਨੀਆਂ ਜਿਹੜੀ ਸੀਰੀਅਸ ਕਵਰ ਟਾਈਪ ਦੀ ਦੁਨੀਆਂ ਉਹਨੂੰ ਸੀਰੀਅਸ ਨੀ ਲੈ ਰਹੀ ਤੇ ਉਹ ਲੈਣ ਵਾਲੇ ਉਹ ਕਰੈਕਟਰ ਵੀ ਹੈ ਨੀ ਤੁਹਾਨੂੰ ਲੱਗਦਾ ਵੀ ਇਹ ਦੋ ਕਰੈਕਟਰ ਆ ਜਿਹੜੇ ਦੁਨੀਆਂ ਦਾ ਭਵਿੱਖ ਤੈਅ ਕਰਨ ਵਾਲੇ ਜਿਹੜਾ ਇਹ ਅੱਜ ਮੀਟਿੰਗ ਹੋ ਰਹੀ ਹੈ ਉਹਨੂੰ ਦੁਨੀਆਂ ਦਾ ਭਵਿੱਖ ਤੈਅ ਕਰਨ ਬਾਰੇ ਸੋਚੀ ਜਾ ਰਹੀ ਹੈ ਗੱਲ ਵੀ ਦੁਨੀਆਂ ਦਾ ਭਵਿੱਖ ਤੈਅ ਕਰਨਗੇ ਕਿਮ ਤੇ ਟਰੰਪ ਰਲ ਕੇ ਯਾਰ ਹੁਣ ਅਸੀਂ ਇਹਨਾਂ ਲੋਕਾਂ ਦੇ ਸਾਰੇ ਹੋ ਗਏ ਜਿਹੜੇ ਦੋਨੇ ਬੰਦੇ ਦੇਖੋ ਵੀ ਦੋਨਾਂ ਬੰਦਿਆਂ ਦਾ ਜਿਹੜਾ ਹੁਣ ਤੱਕ ਦੀ ਹਿਸਟਰੀ ਕੱਢ ਲਓ ਹੁਣ ਤੱਕ ਦੀ ਉਹਨਾਂ ਦੀ ਸੈਣਫ ਕੱਢ ਲਓ ਹੁਣ ਤੱਕ ਦੇ ਕੀਤੇ ਉਹਨਾਂ ਦੇ ਕੰਮ ਕੱਢ ਲਓ ਉਹਨਾਂ ਕੰਮਾਂ ਚੋਂ ਦਾਣਿਆਂ ਵਾਲੇ ਸੈਣੇ ਤਾਂ ਉਹਨਾਂ ਨੂੰ ਕਿਹਾ ਜਾ ਸਕਦਾ ਦੋਨਾਂ ਨੂੰ ਜਿਹਦੇ ਕਿਹਾ ਜਾਵੇ ਮੈਂ ਪਰਸਨਲ ਪੱਧਰ ਤੇ ਨਹੀਂ ਮਿਲਿਆ ਪਰ ਜਿਹੜੇ ਮੇਰਾ ਵੀ ਭੋਖਣ ਦਾ ਜਾਂ ਤਰੀਕਾ ਉਹ ਵੀ ਤੁਹਾਡੇ ਵਾਲਾ ਸਾਰਿਆਂ ਵਾਲਾ ਹੀ ਹੈ ਵੀ ਰੇਡੀਓ ਅਖਬਾਰਾਂ ਜ਼ਰੀਏ ਉਹਨਾਂ ਨੂੰ ਫੋਲੋ ਕਰਕੇ ਪਰ ਇੰਨੀ ਕੁ ਤਾਂ ਸਮਝ ਆਉਂਦੀ ਹੈ ਵੀ ਮੈਨੂੰ ਸਭ ਤੋਂ ਵੱਡਾ ਕੁਐਸਚਨ ਮਾਰਕ ਮੇਰੇ ਮੂਹਰੇ ਇਹ ਲੱਗਦਾ ਵੀ ਇਹ ਯਾਰ ਇਹ ਦੋਨੇ ਬੰਦੇ ਹੁਣ ਦੁਨੀਆਂ ਦਾ ਭਵਿੱਖ ਤੈਅ ਕਰਨਗੇ ਸੋ ਪਹਿਲੀ ਗੱਲ ਤਾਂ ਇੱਥੇ ਆ ਪਰ ਦੂਜੀ ਗੱਲ ਇਹ ਆ ਜੀ ਵੀ ਜਦੋਂ ਉਹਨਾਂ ਨੂੰ ਪਾਵਰ ਦਿੱਤੀ ਆ ਲੋਕਾਂ ਨੇ ਪਾਵਰ ਦਿੱਤੀ ਆ ਤਾਂ ਫੇਰ ਆਪਾਂ ਨੂੰ ਤਾਂ ਉਹਨਾਂ ਨੂੰ ਹੁਣ ਸਜਦਾ ਕਰਨਾ ਹੀ ਪਊਗਾ ਜੇ ਮਰਜ਼ੀ ਆ ਚਾਹੇ ਦਾਣੇ ਵਾਲਾ ਸੈਣਾ
ਮਿੰਟੂ ਜੀ ਗੱਲ ਇਹ ਹੁੰਦੀ ਆ ਵੀ ਕਈ ਵਾਰੀ ਮੀਡੀਆ ਜਿਹੜਾ ਆ ਕਰੈਕਟਰ ਅਸੈਸੀਨੇਟ ਕਰਦਾ
ਜੀ
ਠੀਕ ਹੈ ਹੁਣ ਡੋਨਲਡ ਟਰੰਪ ਹੈ ਉਹਦੇ ਕੋਈ ਚਾਂਸ ਨੀ ਸੀਗੇ ਉਹਨੂੰ ਬੜਾ ਮਾੜਾ ਟ੍ਰੀਟ ਕੀਤਾ ਗਿਆ ਕਿਸੇ ਨੂੰ ਉਮੀਦ ਹੀ ਨਹੀਂ ਸੀਗੀ ਵੀ ਇਹ ਚੋਣ ਵੀ ਹੋ ਜਾਊਗਾ ਹਨਾ ਤੋ ਇੱਕ ਮਜ਼ਾਕ ਦਾ ਪਾਤਰ ਬਣਾਇਆ ਗਿਆ ਉਹਦੀਆਂ ਕਿੱਲੀਆਂ ਉਡਾਈਆਂ ਗਈਆਂ ਪਰ ਦੂਜੇ ਪਾਸੇ ਜਦ ਆਪਾਂ ਦੇਖੀਏ ਉਹਦੀਆਂ ਉਪਲਬਧੀਆਂ ਕਿ ਉਹ ਜੀਰੋ ਤੋਂ ਸਟਾਰਟ ਹੋ ਕੇ ਬਿਲੀਅਨੇਅਰ ਬਣਿਆ ਹੁਣ ਉਹਦੇ ਚ ਕੋਈ ਗੁਣ ਹੋਊਗਾ ਤਾਂ ਹੀ ਬਣਿਆ ਨਾ ਉਹਦੇ ਚ ਕੋਈ ਮੈਨੇਜਮੈਂਟ ਦੀ ਕਲਾ ਹੋਊਗੀ ਉਹਨੂੰ ਚਲਾਉਣਾ ਆਉਂਦਾ ਹੋਊਗਾ ਉਹਦਾ ਐਕਸਪੋਜਰ ਹੋਊਗਾ ਹਨਾ ਤੇ ਉਹ ਤੋਂ ਬਾਅਦ ਦੇਖ ਲਓ ਬੜੇ ਕੋਨਫੀਡੈਂਸ ਦੇ ਨਾਲ ਹੁਣ ਮਤਲਬ ਵੱਡੇ ਵੱਡੇ ਥੰਮ ਜਿਹੜੇ ਹਿਲਾ ਕੇ ਰੱਖ ਦਿੱਤੇ ਹਿਲਰੀ ਕਲਿੰਟਨ ਨੂੰ ਤਾਂ ਹਿਲਾਇਆ ਹੀ ਸੀ ਉਹਨੂੰ ਤਾਂ ਮਤਲਬ ਹਰਾਇਆ ਸਿੱਧਾ ਹੀ ਹਰਾਇਆ ਪਰ ਜਿਹੜੀ ਉਹਦੀ ਆਪਣੀ ਪਾਰਟੀ ਰਿਪਬਲਿਕਨ ਪਾਰਟੀ ਆ ਜਿਹੜੀ ਕਿ ਬਹੁਤ ਹੀ ਆਪਣੇ ਆਪ ਨੂੰ ਮਤਲਬ ਕੰਜ਼ਰਵੇਟਿਵ ਪਾਰਟੀ ਕਹਾਉਂਦੀ ਹੈ ਧਨੰਤਰ ਬੰਦੇ ਬੈਠੇ ਨੇ ਹਨਾ ਉਸ ਪਾਰਟੀ ਨੂੰ ਵੀ ਮਤਲਬ ਕਹਿ ਲਓ ਕਿ ਟੱਚ ਕਰਕੇ ਰੱਖ ਦਿੱਤਾ ਉਸ ਬੰਦੇ ਨੇ ਉਹਦੇ ਚ ਕੈਪੇਬਿਲਿਟੀ ਤਾਂ ਹੈ ਐਸੀ ਗੱਲ ਨੀ ਹੈਗੀ
ਦੇਖੋ
ਦੂਜੇ ਪਾਸੇ ਜਿਹੜੀ ਨੌਰਥ ਕੋਰੀਆ ਦੀ ਗੱਲ ਹੈ ਉਹ ਤਾਂ ਆਪਾਂ ਉਹੀ ਆਪਾਂ ਪੜ੍ਹਦੇ ਸੁਣਦੇ ਹਾਂ ਜਿਹੜੀ ਸਾਨੂੰ ਅਖਬਾਰਾਂ ਰਾਹੀਂ ਦੱਸੀ ਜਾਂਦੀ ਹੈ ਉਹ ਵੀ ਮੈਂ ਸਮਝਦਾ ਵੀ 95% ਜਿਹੜਾ ਪ੍ਰੋਪੋਗੈਂਡਾ ਸਾਡੇ ਸਾਹਮਣੇ ਆ
ਰਿਹਾ ਹੋ ਸਕਦਾ ਵੀ ਕੋਈ ਲੋਕ ਸਾਨੂੰ ਸਾਡੇ ਤੱਕ ਰਿਪੋਰਟ ਦੀ ਗਲਤ ਪਾਉਣ ਪਰ ਜੇ ਤੁਸੀਂ ਥੋੜਾ ਜਿਹਾ ਬੋਲਦੇ ਦੇਖੀਏ ਮੈਂ ਇਹ ਪੈਮਾਨਾ ਨੀ ਕਦੇ ਵੀ ਰੱਖਿਆ ਵੀ ਜਿਹਦੇ ਪੈਮਾਨੇ ਚ ਆਵੇ ਵੀ ਭਾਈ ਉਹ ਅਖਬਾਰ ਕੀ ਲਿਖਦੇ ਆ ਮੈਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਲੈਕਚਰ ਸੁਣੇ ਆ ਜਾਂ ਮੈਂ ਉਹਨਾਂ ਨੂੰ ਕਿਤੇ ਨਾ ਕਿਤੇ ਬੋਲਦਾ ਸੁਣਿਆ ਜਾਂ ਮੈਂ ਉਹਨਾਂ ਦੀ ਖੁਦ ਹੀ ਕੈਮਰੇ ਮੂਹਰੇ ਰਿਐਕਸ਼ਨ ਦੇਖੀ ਆ ਮੈਨੂੰ ਉਹ ਵੀ ਕੋਈ ਜ਼ਿਆਦਾ ਨੀ ਜੱਚੀ ਸੋਰੀ
ਚਲੋ ਉਹਨਾਂ ਦੇ ਪਬਲਿਕ ਰਿਲੇਸ਼ਨ ਮੈਂ ਸਮਝ ਸਕਦਾ ਵੀ ਨਹੀਂ ਇੰਨੇ ਵਧੀਆ ਹੈਗੇ ਪਰ ਇੱਕ ਗੱਲ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਧਮਾਕੇ ਹੋ ਰਹੇ ਨੇ ਨੌਰਥ ਕੋਰੀਆ ਦੇ ਵਿੱਚ ਉਹ ਆਪਣੀ ਜਿਹੜੀ ਸ਼ਕਤੀ ਆ ਪ੍ਰਦਰਸ਼ਨ ਕਰ ਰਹੇ ਨੇ ਵਧਾ ਰਹੇ ਨੇ ਤੇ ਦਿਨ ਪਰ ਦਿਨ ਵਧਾ ਰਹੇ ਨੇ ਇਹ ਤਾਂ ਉਦੋਂ ਵੀ ਜਾਰੀ ਸੀ ਜਦੋਂ ਉੱਤੇ ਅਮਰੀਕਾ ਦੀਆਂ ਜਿਹੜੀ ਸਰਕਾਰਾਂ ਸੰਜੀਦਾ ਸਰਕਾਰਾਂ ਸੀ ਓਬਾਮਾ ਸੀ ਉਸ ਤੋਂ ਪਹਿਲਾਂ ਬੁਸ਼ ਸੀਗੇ ਜਾਂ ਜੋ ਵੀ ਸੀਗੇ ਹਨਾ ਤੇ ਉਹ ਸਾਰੇ ਹੋਣ ਦੇ ਬਾਵਜੂਦ ਵੀ ਉਹ ਇਹ ਕੁਛ ਵਾਪਰ ਰਿਹਾ ਸੀ ਤੇ ਹੁਣ ਇਹ ਜਿਹੜਾ ਗੱਲਬਾਤ ਦਾ ਦੌਰ ਚੱਲਣਾ ਸ਼ੁਰੂ ਹੋਇਆ ਇੰਦਾ ਐਂਡ ਤਾਂ ਗੱਲਬਾਤ ਤੇ ਮੁੱਕਣੀ ਨਾ ਅਸੀਂ ਕਹਿੰਦੇ ਕਲਮ ਦੇ ਨਾਲ ਹੀ ਹੋਣਾ ਨਾ ਤੇ ਮੈਨੂੰ ਲੱਗਦਾ ਕਿ ਫਿਲਹਾਲ ਤਾਂ ਇਸ ਚੀਜ਼ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਕਿ
ਦੇਖੋ ਬਿਲਕੁਲ ਸਵਾਗਤ ਕਰਨਾ ਵੀ ਬਣਦਾ ਤੇ ਅਕਸਰ ਜੇ ਉਹਨਾਂ ਨੂੰ ਪਾਵਰ ਮਿਲੀ ਆ ਇੱਥੇ ਬੈਠਣ ਜੋਗੇ ਕੀਤੇ ਆ ਤਾਂ ਹੁਣ ਉਹਨਾਂ ਤੇ ਅਸੀਂ ਡਿਪੈਂਡੈਂਟ ਵੀ ਹਾਂ ਪਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਵੀ ਸਾਨੂੰ ਨਾ ਜਿਹੜੇ ਜੇ ਅਸੀਂ ਕਹੀਏ ਵੀ ਜਿੰਨਾ ਕੈਪੇਬਲ ਲੋਕ ਆ ਕੈਪੇਬਲ ਲੋਕਾਂ ਨੂੰ ਪਿੱਛੇ ਸਿੱਟ ਕੇ ਤੇ ਉਹ ਜੇ ਲੋਕਾਂ ਨੂੰ ਲੈ ਕੇ ਆਈਏ ਜਿਹੜੇ ਲੋਕ ਸਿਰਫ ਦਾਣੇ ਵਾਲੇ ਸਿਆਣੇ ਆ ਜਾਂ ਕੁਛ ਇਹੋ ਜਿਹੇ ਕੰਟਰੋਵਰਸਲ ਆ ਜਾਂ ਉਹਨਾਂ ਨੂੰ ਕਰਨਾ ਆਉਂਦਾ ਉਹ ਉਹਨਾਂ ਲੋਕਾਂ ਤੋਂ ਪਿੱਛੇ ਲੈ ਸਿੱਟਣ ਕੇ ਉਹਨਾਂ ਨੂੰ ਅੱਗੇ ਲਿਆਉਣੇ ਆ ਤੇ ਜਿਹੜੇ ਕੈਪੇਬਲ ਆ ਉਹਨਾਂ ਨੂੰ ਪਿੱਛੇ ਸਿੱਟਦੇ ਆ। ਸੋ ਕੋਸ਼ਿਸ਼ ਵਰਲਡ ਵਾਈਡ ਹੀ ਜੇ ਦੇਖਿਆ ਜਾਵੇ ਚਾਹੇ ਛੋਟੇ ਪੱਧਰ ਤੋਂ ਲੈ ਲਓ, ਹੁਣ ਪਿੰਡਾਂ ਗਲੀਆਂ ਮਹੱਲਿਆਂ ਤੋਂ ਚਲਾਈਏ, ਜੇ ਇੱਕ ਪਿੰਡ ਦਾ ਸਰਪੰਚ ਆ, ਜਰੂਰੀ ਨੀ ਵੀ ਉਹ ਪਿੰਡ ਦਾ ਸਰਪੰਚ ਆ ਜਿਹੜਾ ਇੱਕ ਵੱਡਾ ਅਮੀਰ ਜਾਂ ਬਾਹਲੇ ਪੈਸੇ ਵਾਲਾ ਜਾਂ ਕੋਈ ਜ਼ਿਮੀਦਾਰ ਵੱਡਾ ਹੀ ਕਾਮਯਾਬ ਹੋ ਸਕਦਾ। ਹੋ ਸਕਦਾ ਕੋਈ ਨੌਜਵਾਨ ਮੁੰਡਾ ਜਿਹੜਾ ਜਿਹੜਾ ਹਜੇ ਹੈਂਡ ਟੂ ਮਾਊਥ ਹੋਵੇ ਤੇ ਪਰ ਇੱਕ ਚੰਗਾ ਇੱਕ ਪਿੰਡ ਨੂੰ ਸੁਧਾਰ ਲਈ ਸਰਪੰਚ ਹੋਵੇ। ਸੋ ਇਹ ਕਿਤੇ ਨਾ ਕਿਤੇ ਵਰਲਡ ਲੈਵਲ ਦੇ ਵਿੱਚ ਇਹ ਗੱਲਾਂ ਵੀ ਹੈ ਵੀ ਕੁਝ ਇੱਕ ਕਰੈਕਟਰ ਆ ਜਿਹੜੇ ਉਹ ਉਹਨਾਂ ਦੇ ਉੱਤੇ ਚੀਜ਼ ਸ਼ੰਕਾ ਖੜੀ ਹੁੰਦੀ ਆ।
ਪਰ ਹੁਣ ਜਦੋਂ ਗੱਲਬਾਤ ਦਾ ਦੌਰ ਚੱਲ ਰਿਹਾ ਉਧਰ ਅਮਰੀਕਾ ਤੇ ਨਾਰਥ ਕੋਰੀਆ ਸਿੰਗਾਪੁਰ ਚ ਮਿਲਣ ਦੀ ਗੱਲ ਕਰ ਰਹੇ ਨੇ, ਇਧਰ ਮੋਦੀ ਸਾਹਿਬ ਦਾ ਵੀ ਬਿਆਨ ਆਇਆ ਜੇ ਫਰੰਟ ਪੇਜ ਤੇ ਕਿ ਭਾਰਤ ਚੀਨ ਗੱਲਬਾਤ ਨਾਲ ਸੰਬੰਧ ਹੋਣਗੇ ਮਜ਼ਬੂਤ, ਦੋਵਾਂ ਨੇਤਾਵਾਂ ਨੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ਤੇ ਕੀਤੀ ਚਰਚਾ। ਸੋ ਇਹਦੇ ਬਾਰੇ ਕੀ ਖਿਆਲ?
ਦੇਖੋ ਬੜੀ ਤੇਜ਼ੀ ਨਾਲ ਚਾਈਨਾ ਤੇ ਭਾਰਤ ਦੇ ਰਿਸ਼ਤੇ ਜਿਹੜੇ ਡਿਵੈਲਪ ਹੋ ਰਹੇ ਆ ਤੇ ਜਿਹੜੀਆਂ ਕਦੇ ਮੁਲਾਕਾਤਾਂ ਸਾਲਾਂ ਬਾਅਦ ਹੁੰਦੀਆਂ ਸਨ ਉਹ ਮੁਲਾਕਾਤਾਂ ਹੁਣ ਹਰ ਮਹੀਨੇ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹਦੇ ਨਤੀਜੇ ਤਾਂ ਹੋਣਗੇ, ਜਦੋਂ ਕੋਈ ਵੀ ਵੱਡੇ ਪੱਧਰ ਦੇ ਵਫਦ ਬੈਠ ਕੇ ਮਿਲਦੇ ਆ ਉਹ ਜ਼ਰੂਰੀ ਨਹੀਂ ਉਹਨਾਂ ਦੀ ਕੈਪੇਬਿਲਿਟੀ ਕੀ ਆ, ਪਰ ਉਹਦੇ ਕੋਈ ਤਾਂ ਸਮਝੌਤੇ ਹੁੰਦੇ ਆ ਨਾ ਉਹਨਾਂ ਦੇ ਪੱਧਰ ਦੇ ਤੇ ਕੁਛ ਤਾਂ ਉਹਦੇ ਨਤੀਜੇ ਆਉਣਗੇ। ਚਾਈਨਾ ਤੇ ਜੇ ਭਾਰਤ ਦਾ ਸੁਮੇਲ ਹੁੰਦਾ ਜਾਂ ਮਿਲਣ ਹੁੰਦਾ ਉਹ ਮਿਲਣ ਤੋਂ ਹੋਰ ਬਹੁਤ ਸਾਰੇ ਲੋਕ ਦੁਖੀ ਵੀ ਹੈ, ਗੱਲ ਮੰਨਣੀ ਪੈਣੀ ਆ। ਪਾਕਿਸਤਾਨ ਇਕੱਲਾ ਨੀ, ਹੋਰ ਵੀ ਜੇ ਕਹੀਏ ਅਮੈਰੀਕਾ ਵੀ ਦਿਲੋਂ ਖੁਸ਼ੀ ਨਹੀਂ ਹੋਊਗਾ, ਰਸ਼ੀਆ ਵੀ ਨੀ ਦਿਲੋਂ ਖੁਸ਼ ਹੋਊਗਾ ਜੇ ਚਾਈਨਾ ਨਾਲ ਜਿਹੜੀ ਭਾਰਤ ਦੀ ਸਾਂਝ ਵੱਧਦੀ ਆ।
ਹਾਂਜੀ ਦੋਨੋਂ, ਕਿਉਂਕਿ ਇਕਨੋਮੀ ਜੇ ਰਲ ਜਾਣ ਤਾਂ ਮੋਸਟ ਮੈਂ ਕਹਿੰਦਾ ਦੁਨੀਆਂ ਦੀ
ਆਬਾਦੀ ਚ ਵੀ ਵੱਡਾ ਹਿੱਸਾ ਦੋਨਾਂ ਕੋਲੇ ਆ ਤੇ ਇਕਨੋਮੀ ਚ ਵੀ ਦੋਨੇ ਅੱਗੇ ਆ ਜਾਣ ਤੇ ਦੋਨੇ ਇੱਕ ਰਲ ਗਏ ਤਾਂ ਬਸ ਇਹ ਦੁਨੀਆਂ ਇਹਨਾਂ ਦੀ ਮੰਨਣੀ ਪਊ ਦੁਨੀਆਂ ਨੂੰ।
ਜੀ ਇੱਕ ਹੋਰ ਜਿਹੜੀ ਖਬਰ ਸੁਰਖੀ ਬਣੀ ਆ, ਸ਼ਾਇਦ ਉਹ ਸੁਰਖੀ ਨਹੀਂ ਬਣਨੀ ਚਾਹੀਦੀ ਪਰ ਚਲੋ ਉਹ ਲਾਤੀ ਹੈ, ਸੁਰਖੀ ਤਾਂ ਨੀ ਹੈਗੀ, ਦੂਜੇ ਪੇਜ ਤੇ ਖਬਰ ਹੈ ਕਿ ਜਿਹੜੀ ਤੁਸੀਂ ਕਹਿੰਦੇ ਮੈਨੂੰ ਸਮਝ ਨਹੀਂ ਆਈ, ਰੱਦੀ ਨਾਲ ਪੈਨਸਲ ਬਣਾਈ ਉਗਾ ਰਹੀ ਹੈ ਬੂਟੇ, ਗੁਰੂ ਕਲਮ ਦਾ ਕਮਾਲ ਲਿਖੋ ਵੀ ਤੇ ਬੂਟੇ ਵੀ ਗਾਓ, ਕੀ ਫੰਡਾ ਹੈ?
ਦੇਖੋ ਪਹਿਲੀ ਨਜ਼ਰੇ ਨਾ ਤਾਂ ਟਾਈਟਲ ਆ ਜਿਹੜਾ ਉਹ ਕਲੀਅਰ ਕਰਦਾ ਵੀ ਇਹ ਗੱਲ ਕੀ ਆ, ਜਦੋਂ ਸਾਰੀ ਖਬਰ ਪੜੀ ਉਹ ਵੀ ਕੋਈ ਖਾਸ ਕਲੀਅਰ ਨਹੀਂ ਕਰਦੀ, ਪਰ ਜਿੰਨੀ ਕੁ ਮੇਰੀ ਬੁੱਧੀ ਆ ਉਹ ਜੇ ਸਮਝਿਆ ਵੀ ਕਿਸੇ ਟੀਚਰ ਨੇ ਨਾ ਉਹਨੂੰ ਰੱਦੀ ਨੂੰ ਪਹਿਲਾਂ ਤਾਂ ਕਿਵੇਂ ਨਾ ਕਿਵੇਂ ਉਹਨੂੰ ਇਹ ਜਾ ਰੂਪ ਧਾਰਨ ਕਰਾਇਆ ਰੱਦੀ ਦਾ ਵੀ ਜਿਹਦੇ ਤੋਂ ਪੈਨਸਲ ਬਣ ਸਕੇ।
ਅੱਛਾ
ਪਹਿਲਾਂ ਉਹ ਪੈਨਸਲ ਬਣਾਈ, ਫੇਰ ਉਹਦੇ ਵਿੱਚ ਟ੍ਰਿਕ ਇਹ ਕੀਤਾ ਵੀ ਪੈਨਸਲ ਦੇ ਅਖੀਰ ਦੇ ਵਿੱਚ ਉਹਨੇ ਬੀ ਲਾਤਾ ਕਿਸੇ ਬੂਟੇ ਦਾ ਜਿੱਥੇ ਰਬੜ ਹੁੰਦੀ ਆ, ਤੇ ਫੇਰ ਉਹਨੂੰ ਕਿਹਾ ਵੀ ਜਦੋਂ ਤੇਰੀ ਪੈਨਸਲ ਮੁੱਕ ਜੂ ਬੱਚਿਆਂ ਨੂੰ ਕਿਹਾ ਉਦੋਂ ਤੂੰ ਇਹਨੂੰ ਬੀਜੇਗਾ ਤੇ ਫੇਰ ਇਹਦੇ ਬੂਟੇ ਉੱਗਣਗੇ। ਦੇਖੋ ਹੋ ਸਕਦਾ ਵੀ ਇਹ ਕਨਸੈਪਟ ਹੋਰ ਢੰਗ ਨਾਲ ਮੈਨੂੰ ਇੱਥੇ ਜਾਂ ਅਖਬਾਰ ਰਾਹੀਂ ਸਮਝ ਨਾ ਆਇਆ ਹੋਵੇ, ਇਹ ਕਨਸੈਪਟ ਇਹ ਹੋਵੇ ਵੀ ਬੱਚਿਆਂ ਚ ਕੰਟਰਾਸਟ ਜਾਗਦਾ ਹੋਵੇ ਵੀ ਮੇਰੀ ਪੈਨਸਲ ਉੱਗੂਗੀ ਉਹਦੇ ਪੈਨਸਲਾਂ ਲੱਗਣਗੀਆਂ ਇੱਦਾਂ ਕਿਤੇ ਹੋਊਗਾ ਵੀ ਉਹਨਾਂ ਨੂੰ ਲਾਲਚਾ ਦਿੱਤੀ ਆ, ਪਰ ਮੈਨੂੰ ਤਾਂ ਇਹਦੇ ਨਾਲ ਬਿਹਤਰ ਤਾਂ ਇਹ ਲੱਗਿਆ ਸੀ ਵੀ ਜੇ ਇੱਕ ਬੱਚੇ ਨੂੰ ਹੋਰ ਤਰੀਕੇ ਨਾਲ ਸਮਝਾਇਆ ਜਾਂਦਾ ਵੀ ਆਹ ਲੈ ਬੀ ਤੇ ਤੇਰਾ ਜਿਵੇਂ ਜਿਵੇਂ ਬੂਟਾ ਵੱਡਾ ਹੋਊ ਉਵੇਂ ਉਵੇਂ ਤੂੰ ਉਹਨੂੰ ਕੋਈ ਵੀ ਕਿਸਮ ਦਾ ਲਾਲਚ ਪਾਇਆ ਜਾ ਸਕਦਾ ਤਾਂ ਉਹ ਬੀ ਉਹਦੇ ਤੋਂ ਸ਼ੁਰੂ ਹੋ ਜਾਣਾ ਸੀ। ਨਹੀਂ ਪੈਨਸਲ ਮੇਰੇ ਤੋਂ ਕੋਲ ਤਾਂ ਕਿਤੇ ਸਿੱਧੂ ਸਾਹਿਬ ਜ਼ਿੰਦਗੀ ਚ ਪੈਨਸਲ ਮੁੱਕੀ ਨੀ, ਤੁਹਾਡੇ ਕੋਲ ਮੁੱਕੀ ਹੈ ਕਿਤੇ ਪੈਨਸਲ?
ਗੁਆਚੀ ਆ ਜਾਂ ਕਿਸੇ ਨੂੰ ਚੱਕੀ ਆ,
ਉਹੀ ਤਾਂ ਵੀ ਪੈਨਸਲ ਤਾਂ ਮੁੱਕਦੀ ਨੂੰ ਡਿੱਕਣ ਲੱਗ ਗਏ ਜੇ 2 ਸਾਲ, ਫਿਰ ਉਹ ਬੂਟਾ 2 ਸਾਲ ਪਹਿਲਾਂ ਉੱਗ ਸਕਦਾ ਸੀ ਜੇ ਬੀਜ 2 ਸਾਲ ਤਾਂ ਉਹੀ ਖਰਾਬ ਹੋ ਜੂ।
ਦੇਖੋ ਜਿੱਥੇ ਤੱਕ ਮੈਨੂੰ ਲੱਗਦਾ ਵੀ ਇਸ ਜਿਹੜਾ ਐਕਸਰਸਾਈਜ਼ ਆ ਜਿਹੜੀ ਇਹ ਬੜੀ ਇੰਟਰਸਟਿੰਗ ਕਿਸੇ ਟੀਚਰ ਨੇ ਡਿਵੈਲਪ ਕੀਤੀ ਹੋਊਗੀ, ਇੱਕ ਮੈਥਡ ਡਿਵੈਲਪ ਕੀਤਾ ਹੋਊਗਾ ਕਿ ਬੱਚਿਆਂ ਨੂੰ ਅਵੇਅਰ ਕਰਾਉਣ ਦੇ ਲਈ ਜਿਹੜੀ ਪ੍ਰਦੂਸ਼ਣ ਕਰ ਰਹੇ ਹਾਂ ਅਸੀਂ, ਵੇਸਟੇਜ ਕਰ ਰਹੇ ਹਾਂ, ਉਹਨੂੰ ਇਕੱਠਾ ਕਰਕੇ ਅਸੀਂ ਉਹਨੂੰ ਪ੍ਰੋਸੈਸ ਕਰਨਾ। ਹੁਣ ਦੇਖੋ ਪੈਨਸਲ ਹੁਣ ਏਦਾਂ ਦਾ ਫੈਕਟਰੀ ਚ ਤਾਂ ਬਣਵਾਈ ਨੀ ਹੋਣੀ, ਉਹਨੇ ਇਹ ਕੀਤਾ ਹੋਣਾ ਵੀ ਇੰਨੀਆਂ ਚੀਜ਼ਾਂ ਚੱਕੋ, ਇਹਨੂੰ ਘੋਲੋ, ਇਹਨੂੰ ਆਹ ਕਰੋ, ਇਹਨੂੰ ਉਹ ਕਰੋ, ਤੇ ਇਹਨੂੰ ਫਿਰ ਬਣਾ ਕੇ ਦੀ ਇਹਦੇ ਵਿੱਚ ਲੈਡ ਪਾਓ, ਫਿਰ ਕਈ ਕੁਛ ਸਿਖਾ ਲਿਆ ਹੋਊਗਾ ਨਾ, ਫਿਰ ਉਹਦੀ ਬਣਾਈ ਹੋਊਗੀ ਪੈਨਸਲ। ਪੈਨਸਲ ਦੇ ਪਿੱਛੇ ਲਾ ਕੇ ਉਹਨੂੰ ਇੰਟਰਸਟ ਬਣਾ ਲਵੇ, ਇਹਦੇ ਪਿੱਛੇ ਨਾ ਇੱਕ ਬੀ ਆਪਾਂ ਪਾ ਦਿੰਦੇ ਵਿੱਚ, ਹਨਾ, ਤੇ ਇਹ ਨਾ ਫਿਰ ਉੱਗੂਗਾ, ਇਹਨੂੰ ਵਰਤੋਂ ਐਂਡ ਦੇ ਵਿੱਚ ਜਾ ਕੇ ਨਾ ਫਿਰ ਉੱਗੂਗਾ। ਸੋ ਇੱਕ ਇੱਕ ਐਕਸਰਸਾਈਜ਼ ਆ, ਮੈਨੂੰ ਲੱਗਦਾ ਇਹ ਕਿਸੇ ਉਦਾਂ ਲੇਖ ਵਗੈਰਾ ਚ ਆ ਜਾਣੀ ਚਾਹੀਦੀ, ਫਿਰ ਅਖਬਾਰ
ਮੈਨੂੰ ਲੱਗਦਾ ਅਖਬਾਰ ਵਾਲੇ ਪੈਨਸਲ ਦੇ ਜ਼ਰੀਏ ਬੱਚੇ ਨੂੰ ਕਈ ਗੁਣ ਡਿਵੈਲਪ ਕਰਨ ਦੀ ਕੋਸ਼ਿਸ਼, ਮੇਰਾ ਇਹ
ਲੇਖ ਹੋਣਾ ਚਾਹੀਦਾ ਸੀ, ਇਹ ਸਰਕੂਲੇਸ਼ਨ ਜਾਣਾ ਚਾਹੀਦਾ ਸੀ, ਬਾਕੀ ਟੀਚਰਾਂ ਨੂੰ ਜਾਣਾ ਚਾਹੀਦਾ ਸੀ। ਹੁਣ ਇਹ ਜਿੱਦਾਂ ਕਈ ਵਾਰੀ ਪੱਤਰਕਾਰਾਂ ਦੀ ਮਾਨਸਿਕਤਾ ਇਸ ਤੋਂ ਪਤਾ ਲੱਗ ਜਾਂਦੀ ਹੈ, ਉਹ ਹਰ ਚੀਜ਼ ਚੋਂ ਖਬਰ ਭਾਲ ਲੈਣ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਇਹ ਨੀ ਪਤਾ ਵੀ ਇਹਦਾ ਆਰਟੀਕਲ ਬਣਨਾ ਹੈ, ਇਹਦਾ ਖੋਜ ਪੱਤਰ ਬਣਨਾ ਹੈ, ਇਹਦਾ ਮੈਥਡ ਦੇ ਹਿਸਾਬ ਨਾਲ ਇਹਦੀ ਬੁੱਕ ਵੀ ਲਿਖੀ ਜਾ ਸਕਦੀ, ਬੱਚਿਆਂ ਵਾਸਤੇ ਛੋਟੀ ਜਿਹੀ ਬੁਕਲੈਟ ਵੀ ਬਣਾਈ ਜਾ ਸਕਦੀ ਹੈ ਨਾ। ਸੋ ਇਸ ਕਰਕੇ ਨਾ ਚਲੋ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ, ਜਿਹੜੀ ਖਬਰ ਨਹੀਂ ਸੀ ਹੋਣੀ ਚਾਹੀਦੀ ਪਰ ਬਣ ਗਈ। ਇੱਕ ਹੋਰ ਮਾੜੀ ਖਬਰ ਹੈ ਕਿ ਰੋਪੜ ਨੇੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਮਿੰਟੂ ਜੀ, ਤੇ ਧਨੌਲੀ ਦੇ ਕੋਲ ਤਾਂ ਹੁਣ ਇਹਦੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮੈਂ ਅੱਗੇ ਵੀ ਕਿਹਾ ਸੀ ਕਿ ਕੋਈ ਮਹਾਨ ਦਿਨ ਆਉਂਦਾ ਸਾਡੇ ਸ਼ਹੀਦਾਂ ਦਾ, ਤੇ ਉਸ ਤੋਂ 2-3 ਦਿਨ ਪਹਿਲਾਂ ਇਹੋ ਜਿਹੀ ਕੰਟਰੋਵਰਸੀ ਕ੍ਰੀਏਟ ਕੀਤੀ ਜਾਂਦੀ ਆ। ਕਦੇ ਗੁਰਦੁਆਰਿਆਂ ਦੇ ਦਲਿਤਾਂ ਨੂੰ ਦਾਲ ਨੀ ਦੇਣੀ, ਹਨਾ, ਇਹਦੀ ਕੰਟਰੋਵਰਸੀ ਕ੍ਰੀਏਟ ਕਰ ਲੈਣੀ, ਕਦੇ ਕੋਈ ਕੇਸ ਪਾ ਦੇਣਾ, ਕਦੇ ਕੋਈ ਲੰਗਰ ਦੀ ਬੇਅਦਬੀ, ਲੰਗਰ ਨੂੰ ਨੀਵਾਂ ਦਿਖਾਉਣ ਦੇ ਲਈ ਕੋਈ ਖਬਰ ਛਾਪ ਦੇਣੀ, ਕਦੇ ਬੇਅਦਬੀ। ਸੋ ਇਹੋ ਜਿਹੀਆਂ ਜਿਹੜੀਆਂ, ਤੁਹਾਨੂੰ ਨੀ ਲੱਗਦਾ ਵੀ ਇਹ ਵੀ ਉਸੇ ਕੜੀ ਦਾ ਇੱਕ ਹਿੱਸਾ ਹੈ?
ਬਿਲਕੁਲ, ਦੇਖੋ ਹੁਣ ਜਦੋਂ 2-3 ਸਾਲਾਂ ਦੇ ਵਿੱਚ ਇਹ ਜਿਹੜੀ ਇੱਕ ਹਰ 3-6 ਮਹੀਨੇ ਬਾਅਦ ਇਹ ਜੇ ਵਰਤਾਰੇ ਹੋ ਰਹੇ ਆ, ਅਸੀਂ ਜਾਗਰੂਕ ਵੀ ਬਹੁਤ ਹੋ ਗਏ ਆ, ਤੇ ਜਿਹੜਾ ਵਰਤਾਰੇ ਕਰਨ ਵਾਲਿਆਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਉਹਦਾ ਨਾਲ ਹਸ਼ਰ ਵੀ ਕੀ ਹੁੰਦਾ, ਫੇਰ ਵੀ ਇਹ ਜਾਰੀ ਆ, ਤਾਂ ਫੇਰ ਉਹਦੇ ਪਿੱਛੇ ਵਾਕਈ ਕੋਈ ਤਾਕਤਾਂ ਹੀ ਆ ਜਿਹੜੀਆਂ ਇਹੋ ਜਿਹਾ ਕੁਛ ਕਰਦੀਆਂ। ਸੋ ਮੈਨੂੰ ਆਪ ਇਹੀ ਲੱਗ ਰਿਹਾ ਜੀ ਵੀ ਹੁਣ ਇਹਨਾਂ ਨੇ ਦੇਖਿਆ ਵੀ ਇਹ ਜਿਹੜਾ ਜੂਨ ਦੇ ਮਹੀਨੇ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਧਿਆਨ ਜਿਹੜਾ ਇਹਨਾਂ ਦਾ ਡਿਵਰਟ ਰੱਖਣਾ ਪੈਣਾ, ਕਿਉਂਕਿ ਤਾਂ ਕਿਸਾਨਾਂ ਦੇ ਧਰਨੇ ਲਵਾਉਂਦੇ, ਦੇਖ ਲੋ ਕਿਸਾਨਾਂ ਦੇ ਧਰਨੇ ਚ ਤੁਸੀਂ ਹੈਰਾਨੀ
ਦੇਖੋ, ਤੁਹਾਨੂੰ ਦੱਸਿਆ ਸੀ
10 ਤਰੀਕ ਤੱਕ ਸੀ ਉਹ, ਤੇ ਉਹਨੂੰ 6 ਨੂੰ ਚੱਕ ਲਿਆ, ਕਿਉਂਕਿ ਵਿਰੋਧ ਇੰਨਾ ਹੋ ਗਿਆ ਜਿਹੜੇ ਦੇਖੋ ਲੋਕ ਕਿੰਨੇ ਜਾਗਰੂਕ ਹੋ ਗਏ ਆ, ਉਹਨਾਂ ਨੂੰ ਉਹਨਾਂ ਦਾ ਮਕਸਦ ਵੀ ਹੱਲ ਹੋ ਗਿਆ 6 ਜੂਨ ਤੱਕ ਵਾਲਾ, 6 ਜੂਨ ਤੱਕ ਉਹਨਾਂ ਨੇ ਧਿਆਨ ਡਿਵਰਟ ਕਰਨਾ
ਸੀਗਾ ਤਾਂ 10 ਜੂਨ ਤੱਕ,
ਹਾਂ, ਪਰ ਉਹ 6 ਨੂੰ ਬੰਦ ਕਰਤਾ,
6 ਨੂੰ ਕਰਨਾ ਪੈ ਗਿਆ ਨਾ, ਕਿਉਂਕਿ ਉਹਨਾਂ ਦੀ ਜਿਹੜੀ ਪੋਲਿਟਿਕਸ ਸਮਝ ਆ ਗਈ ਨਾ ਸਾਰਿਆਂ ਨੂੰ ਤੇ ਕਰਨਾ ਕੀ ਚਾਹੁੰਦੇ ਨੇ, ਤੇ ਇਹਨਾਂ ਦਾ ਕਿਸਾਨਾਂ ਨਾਲ ਕੋਈ ਲੈਣ ਦੇਣ ਨੀ ਹੈਗਾ, ਇਹਨਾਂ ਨੇ ਸਿਰਫ ਤੇ ਸਿਰਫ 6 ਜੂਨ ਜਿਹੜੀ ਜੂਨ ਮਹੀਨੇ ਦੇ ਸ਼ਹੀਦਾਂ ਦਾ ਇਹਨੂੰ ਇਹ ਤੋਂ ਧਿਆਨ ਡਿਵਰਟ ਕਰਾਉਣਾ ਤੇ ਬੜਾ ਸੋਹਣਾ ਚੱਕ ਲਿਆ, ਤੇ ਇਹਦਾ ਵਿਰੋਧ ਵੀ ਕਾਫੀ ਹੋ ਗਿਆ ਸੀਗਾ, ਇਹ ਜਿਹੜੇ ਲੀਡਰ ਹੈ ਉਹਨਾਂ ਨੂੰ ਗਾਲਾਂ ਵੀ ਬਹੁਤ ਪੈਣ ਲੱਗ ਗਈਆਂ ਜਿਹੜੇ ਕਿਸਾਨ ਯੂਨੀਅਨ। ਸੋ ਕਿਸਾਨ ਯੂਨੀਅਨ ਦੀ ਆਪਾਂ ਗੱਲ ਕਰੀਏ, ਕਿਸਾਨ ਯੂਨੀਅਨ ਇੱਕ ਹੋਣੀ ਚਾਹੀਦੀ, ਅਸੀਂ ਸੁਣਿਆ ਕਿ ਪੰਜਾਬ ਇੱਕ ਗੱਲ ਨੇ ਵੀ ਐਜੂਕੇਟ ਇਹ ਕੀਤਾ ਸਾਨੂੰ ਇਹਦੇ ਵਿੱਚ ਕਿ 10 ਕਿਸਾਨ ਯੂਨੀਅਨਾਂ ਨੇ।
ਬਿਲਕੁਲ ਜੀ, ਦੇਖੋ ਜਿਹੜੀ ਮੇਨ ਕਿਸਾਨ ਯੂਨੀਅਨ ਦਾ ਅਸਲ ਮੈਂ ਜਿਹੜਾ ਦੇਖਿਆ ਨਾ, ਕਿਸਾਨ ਯੂਨੀਅਨ ਦਾ ਇੱਕ ਜਦੋਂ ਪ੍ਰਧਾਨ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਉਹਨੂੰ ਐਕਸਪੋਜ਼ਰ ਮਿਲ ਗਿਆ, ਪ੍ਰਧਾਨ ਨੂੰ ਚੇਅਰਮੈਨੀ ਮਿਲ ਗਈ, ਸਰਕਾਰ ਅਕਾਲੀ ਦਲ ਦੀ ਹੋਵੇ, ਕਿਸਾਨ ਯੂਨੀਅਨ ਦੀ ਪ੍ਰਧਾਨਗੀ ਦੀ ਚੇਅਰਮੈਨੀ ਮਿਲੇ, ਤਾਂ ਉਹ ਹੈਰਾਨੀਜਨਕ ਗੱਲ ਤਾਂ ਹੈਗੀ ਆ, ਇਹਨੂੰ ਹੈਰਾਨ ਹੋਣ ਵਾਲੀ ਗੱਲ ਆ। ਤੇ ਉਸ ਤੋਂ ਫਿਰ ਜਿਹੜੀਆਂ ਜਥੇਬੰਦੀਆਂ ਟੁੱਟਦੀਆਂ ਵੀ ਆ, ਤੇ ਫਿਰ ਉਹਨਾਂ ਚੋਂ ਬ੍ਰਾਂਚਿਸ ਬਣਦੀਆਂ, ਫਿਰ ਕਈ ਤਾਂ ਇਸ ਲਾਲਚ ਚ ਪ੍ਰਧਾਨ ਬਣ ਗਏ ਵੀ ਕੱਲ ਨੂੰ ਅਸੀਂ ਵੀ ਚੇਅਰਮੈਨ ਬਣਾਂਗੇ, ਤੇ ਕਈ ਇਸ ਗੱਲ ਤੋਂ ਬਣ ਗਏ ਵੀ ਇਹ ਵਿਕ ਗਿਆ ਤੇ ਅਸੀਂ ਨੀ ਵਿਕਣ ਵਾਲੇ ਬੰਦੇ, ਅਸੀਂ ਖੜਨ ਵਾਲੇ ਬੰਦੇ ਆ। ਸੋ ਇਹ ਇੱਕ ਵੱਡਾ ਕਾਰਨ ਮੈਨੂੰ ਲੱਗਿਆ ਜੀ ਜਿਹੜੀ ਕਿਸਾਨ ਯੂਨੀਅਨ ਦਾ
ਜੀ। ਸੋ ਪ੍ਰੋਗਰਾਮ ਜਾਰੀ ਹੈ ਜੀ, ਤੇ ਖਬਰਾਂ ਵੀ ਆਪਾਂ ਜਾਰੀ ਰੱਖਾਂਗੇ, ਤੇ ਤੁਹਾਡੇ ਸੁਨੇਹਿਆਂ ਦਾ ਸਾਨੂੰ ਇੰਤਜ਼ਾਰ ਰਹੇਗਾ, ਤੁਸੀਂ ਭੇਜ ਸਕਦੇ ਹੋ ਕਿਸੇ ਵੀ ਟਾਈਮ ਸਾਡੇ ਟੈਲੀਗ੍ਰਾਮ ਦੇ ਜ਼ਰੀਏ। ਤੋ ਦੋਸਤੋ, ਪ੍ਰੋਗਰਾਮ ਦੇ ਵਿੱਚ ਗੀਤ ਇੱਕ ਹੋਰ ਸੁਣਦੇ ਆ, ਉਸ ਤੋਂ ਬਾਅਦ ਫੇਰ ਆਉਂਦੇ ਆ ਜੀ ਮੁੜ ਕੇ ਤੁਹਾਡੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ। ਕੁਛ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਸੂਚਨਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਜੀ ਪੰਜਾਬੀ ਭਾਈਚਾਰੇ ਦੇ ਲਈ, ਸਿੱਖ ਭਾਈਚਾਰੇ ਦੇ ਲਈ। ਇਹ ਜਿਹੜੀਆਂ ਵਰਕਸ਼ਾਪਸ ਹੈ ਜੀ ਲੱਗਣ ਜਾ ਰਹੀਆਂ ਨੇ ਐਪਿੰਗ ਲੇਜ਼ਰ ਸੈਂਟਰ YMCA ਦੇ ਵਿੱਚ, 41-53 ਮਿਲਰ ਸਟਰੀਟ ਐਪਿੰਗ ਦੇ ਵਿੱਚ ਪੈਂਦਾ ਜੀ ਐਪਿੰਗ ਲੇਜ਼ਰ ਸੈਂਟਰ। ਸੋ ਇਹ ਜਿਹੜੀਆਂ ਵਰਕਸ਼ਾਪਸ ਆ ਇਹ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਲਈ ਵਿਸ਼ੇਸ਼ ਤੌਰ ਤੇ ਔਰ ਔਰਤਾਂ ਦੇ ਲਈ ਲਗਾਈਆਂ ਜਾ ਰਹੀਆਂ, ਜਿਹਦੇ ਵਿੱਚ 13 ਤਰੀਕ ਤੋਂ ਸ਼ੁਰੂਆਤ ਹੋਣੀ ਹੈ ਤੇ ਹਰ ਬੁੱਧਵਾਰ ਇਹ ਵਰਕਸ਼ਾਪਸ ਜਿਹੜੀਆਂ ਲੱਗਣੀਆਂ। ਸੋ ਬਿਲਡਿੰਗ ਪੋਜ਼ਿਟਿਵ ਐਂਡ ਹੈਲਦੀ ਰਿਲੇਸ਼ਨਸ਼ਿਪ ਦੇ ਉੱਤੇ ਜਿਹੜੀ ਪਹਿਲੀ ਵਰਕਸ਼ਾਪ ਆ 13 ਤਰੀਕ ਨੂੰ ਆ, ਤੇ ਦੂਸਰੀ ਸੇਫਟੀ ਇਨ ਦਾ ਕਮਿਊਨਿਟੀ। ਸੋ ਸੇਫਟੀ ਦੇ ਬਾਰੇ ਜਿਵੇਂ ਅਸੀਂ ਹੁਣੇ ਹੀ ਇੱਕ ਘਟਨਾ ਦੀ ਗੱਲ ਕਰ ਰਹੇ ਸੀਗੇ, ਸੋ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੇਫਟੀ ਨੂੰ ਲੈ ਕੇ ਚਿੰਤਾਵਾਂ ਨੇ ਸਾਡੇ ਭਾਈਚਾਰੇ ਦੇ ਵਿੱਚ। ਸੋ ਉਹਦੇ ਬਾਰੇ ਚ ਇੱਕ ਵਰਕਸ਼ਾਪ ਦਾ ਆਯੋਜਨ ਹੈ 20 ਤਰੀਕ ਨੂੰ, 20-6-2018 ਨੂੰ, ਤੇ ਅਗਲੀ ਜਿਹੜੀ ਵਰਕਸ਼ਾਪ ਹੈ ਜੀ 11 ਤਰੀਕ ਨੂੰ ਹੈ, 11 ਜੁਲਾਈ ਨੂੰ ਵੈਲਬਿੰਗ ਤੇ ਰਿਜ਼ਾਇਲੈਂਸ ਦੇ ਉੱਤੇ ਆ, ਤੇ 18 ਨੂੰ ਹੈਗੀ ਆ ਬਿਲਡਿੰਗ ਯੋਰ ਸੈਲਫ, ਤੇ 25 ਨੂੰ ਹੈਗੀ ਆ ਗੈਟਿੰਗ ਟੂ ਨੋ ਯੋਰ ਸੈਲਫ ਯੋਰ ਰਾਈਟਸ ਐਂਡ ਰੋਲਸ। ਇਹ ਸਾਰੀਆਂ ਵਰਕਸ਼ਾਪਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸੱਦਾ ਆ, ਔਰ ਇਹ ਸਾਰਾ ਜਿਹੜਾ ਸੈਸ਼ਨ ਹੈ ਜੀ ਫ੍ਰੀ ਹੈ, ਤੇ ਤੁਸੀਂ ਜਿਹੜੇ ਵੀ ਇਸ ਕੌਂਸਲ ਦੇ ਅੰਡਰ ਆਉਂਦੇ ਆ ਜੀ ਲੋਕ ਵਿਟਲਸੀ ਦੇ ਅੰਡਰ, ਸੋ ਐਪਿੰਗ ਲੇਜ਼ਰ ਸੈਂਟਰ ਦੇ ਵਿੱਚ ਤੁਸੀਂ ਇਹਨਾਂ ਵਰਕਸ਼ਾਪਸ ਤੋਂ ਫਾਇਦਾ ਲੈ ਸਕਦੇ ਹੋ। ਇਹ ਜਿਹੜੀਆਂ ਜਾਣਕਾਰੀਆਂ ਆ ਉਹ ਲੈ ਕੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਇਹਨਾਂ ਜਾਣਕਾਰੀਆਂ ਦਾ।
Thank you. ਤੂੰ ਤਾਂ ਗੁੱਸਾ ਹੀ ਕਰ ਗਈ ਨੀ ਹੱਸੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਈ ਨੀ ਹੱਸੀਆਂ ਖੇਡੀਆਂ ਦਾ ਬੱਲੀਏ ਹੱਸੀਆਂ ਖੇਡੀਆਂ ਦਾ ਬੱਲੀਏ ਹੱਸੀਆਂ ਖੇਡੀਆਂ ਤੈਨੂੰ ਤੇਰਾ ਮੈਂ ਨਾਮ ਪੁੱਛਿਆ ਸੀ
ਚੱਲ ਰਿਹਾ ਤੇ ਗੀਤ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ। ਸੋ ਆਪਾਂ ਗੀਤਾਂ ਦੀ ਗੱਲ ਚੱਲੀਏ ਤਾਂ ਫਿਲਮਾਂ ਕਾਫੀ ਚੱਲ ਰਹੀਆਂ ਮਿੰਟ ਪਾਪਾ ਜੀ ਤੇ ਕਾਫੀ ਫਿਲਮਾਂ ਆ ਵੀ ਰਹੀਆਂ ਨੇ ਸੀਜ਼ਨ ਦੇ ਵਿੱਚ ਤੇ ਇੱਕ ਨਾ ਅਸੀਂ ਥੋੜੀ ਜਿਹੀ ਅਨਾਊਂਸਮੈਂਟ ਕਰਨੀ ਆ ਸਾਡੇ ਕੋਲ ਆਈ ਆ ਬ੍ਰਿਸਬੇਨ ਤੋਂ
ਜੀ
ਕਿ 24 ਜੂਨ ਨੂੰ ਬ੍ਰਿਸਬੇਨ ਦੇ ਵਿੱਚ ਤਰਸੇਮ ਜਸਤੜ ਦਰਸ਼ਨ ਲੱਖੇਵਾਲ ਤੇ ਉਹਨਾਂ ਦੇ ਹੋਰ ਸਾਥੀ ਆ ਰਹੇ ਨੇ ਉਹਨਾਂ ਦਾ ਪ੍ਰੋਗਰਾਮ ਹੈ ਰੋਕਲੀ ਸ਼ੋ ਗਰਾਊਂਡ ਰੋਕਲੀ ਦੇ ਵਿੱਚ ਤੇ $15 ਟਿਕਟ ਹੈ ਪਾਰਕਿੰਗ $5 ਹੈ ਉਹ ਤਾਂ ਦੇਣੀ ਪੈਂਦੀ ਹੈ ਕਿਉਂਕਿ ਪਾਰਕਿੰਗ ਪ੍ਰਾਈਵੇਟ ਹੁੰਦੀ ਹੈ ਸੋ $20 ਦੇ ਵਿੱਚ ਤਕਰੀਬਨ
ਦਰਸ਼ਨ ਲੱਖੇਵਾਲ ਦਾ ਆਨੰਦ ਮਾਣਿਆ ਜਾ ਸਕਦਾ
ਤੇ ਉਹ ਬਾਰੀਆਂ ਵਾਲਾ ਪਰ ਦਰਸ਼ਨ ਲੱਖੇਵਾਲ ਤੇ ਚਲੋ ਫਿਲਰ ਹੈ ਨਾ ਪਰ ਮੇਨ ਤਰਸੇਮ
ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹ ਗਲਤ ਅਬਜਰਵੇਸ਼ਨ ਆ ਤੁਹਾਡੀ ਲਾਸਟ ਟਾਈਮ ਸ਼ੈਰੀ ਮਾਨ ਆਇਆ ਸੀ ਤੇ ਐਡਲੈਂਡ ਦੇ ਸ਼ੋ ਦੇ ਵਿੱਚ ਜਿੰਨੇ ਵੀ ਪ੍ਰਤੱਖ ਦਰਸ਼ੀ ਹੈਗੇ ਆ ਉਹਨਾਂ ਤੋਂ ਪੁੱਛ ਲਿਓ ਲੋਕਾਂ ਨੇ ਸ਼ੈਰੀਮਨ ਖੁਦ ਸਟੇਜ ਤੇ ਕਹਿ ਗਿਆ ਸੀ ਵੀ ਯਾਰ ਸੋਰੀ ਵੀ ਦਰਸ਼ਨ ਨੂੰ ਸੁਣਨ ਆਏ ਤੁਸੀਂ ਤੇ ਉਹਨੂੰ ਸੁਣ ਤੇ ਜਿੰਨੇ ਲੋਕ ਆਏ ਸੀ ਦਰਸ਼ਨ ਰੱਖੇਵਾਲ ਨੂੰ ਇਮੋਸ਼ਨਲ ਤੌਰ ਤੇ ਆਏ ਸੀ ਉਹਨੂੰ ਸੁਣਨ ਤੇ ਪਰ ਅਖੀਰ ਚ ਪ੍ਰਬੰਧਕਾਂ ਤੇ ਉਂਗਲ ਬਹੁਤ ਉੱਠੀ ਸੀ ਵੀ ਉਹਨੂੰ ਉਹ ਇਕੱਠ ਉਹਦੇ ਨਾਂ ਤੇ ਹੁੰਦਾ ਰਿਹਾ ਤੇ ਵਿਚਾਰੇ ਨੂੰ ਉਹ ਚੀਜ਼ ਮਿਲੀ ਨੀ
ਕ੍ਰੈਡਿਟ ਨੀ ਮਿਲਿਆ ਚਲੋ ਹੁਣ ਏਦਾਂ ਆ ਵੀ ਦਰਸ਼ਨ ਵੀ ਆ ਰਿਹਾ ਤੇ ਤਰਸੇਮ ਵੀ ਆ ਰਿਹਾ ਮੈਂ ਵੈਸੇ ਤਰਸੇਮ ਨੂੰ ਪਸੰਦ ਕਰਦਾ ਐਜ਼ ਏ ਸਿੰਗਰ ਤੁਹਾਨੂੰ ਪਤਾ ਹੈ ਕਿ ਮੈਂ ਉਹਦੇ ਗੀਤ ਵੀ ਲਾਉਣਾ ਹੁੰਦਾ ਆਪ ਵੀ ਕਾਫੀ ਮਤਲਬ ਕਲੀਨ ਜਿਹੜੀ ਆ ਪਰਸਨੈਲਿਟੀ ਰੱਖਦਾ ਆ
ਬਿਲਕੁਲ ਉਹਨੇ ਫਿਲਮ ਬਹੁਤ ਸੋਹਣੀ ਬਣਾਈ ਸੀ ਜੀ ਪਹਿਲਾਂ ਦੋ ਫਿਲਮਾਂ
ਬਣਾਈਆਂ
ਰੱਬ ਦਾ ਰੇਡੀਓ ਫਿਲਮ ਬਹੁਤ ਸੋਹਣੀ ਸੀ ਤੇ ਇੱਕ ਹੋਰ ਵੀ ਫਿਲਮ ਉਹਨਾਂ ਨੇ ਬਣਾਈ ਆ ਤੇ ਇਹ ਦੋ ਤਿੰਨ ਨਵੇਂ ਮੁੰਡੇ ਆਏ ਆ ਬੜੇ ਉਹਨਾਂ ਦਾ ਵੱਖਰਾ ਜਿਹਾ ਐਟੀਟਿਊਡ ਆ ਤੇ ਵੱਖਰੇ ਢੰਗ ਨਾਲ ਸਲੋ ਚੱਲਦੇ ਨਾ ਮੁੰਡਾ ਰਾਜਵਿੰਦਰ ਵੀਰ ਜਵੰਦਾ
ਉਹ ਵੀ ਕਾਫੀ ਸੋਹਣਾ ਕਰ ਰਿਹਾ, ਉਹ ਵੀ ਐਡਲੇਡ ਆ ਰਿਹਾ ਜੀ 30 ਤਰੀਕ ਨੂੰ, 30 ਤਰੀਕ ਨੂੰ ਉਹ ਤੇ ਜੈਨੀ ਕੋਈ ਸਾਡੇ ਕੋਈ ਜੈਨੀ ਜੋਹਲ ਨਾਂ ਦੀ ਲੜਕੀ ਆ, ਉਹ ਤੀਆਂ ਦੇ ਮੇਲੇ ਚ ਆ ਰਿਹਾ 30 ਜੂਨ ਨੂੰ ਐਡਲੇਡ ਵਿੱਚ।
ਸੋ ਤਰਸੇਮ ਜੱਸੜ ਦੀ ਗੱਲ ਕਰੀਏ, ਪਹਿਲਾਂ ਗੀਤ ਲਿਖਦਾ ਹੁੰਦਾ ਸੀ ਤੇ ਜਿੱਦਾਂ ਹੁਣ ਉਹ ਕਈਆਂ ਨੇ ਗੀਤ ਗਾਏ ਇਹਦੇ, ਕੁਲਵੀਰ ਝਿੰਦੜ ਉਹਨਾਂ ਨੇ ਗੀਤ ਗਾਏ ਆ, ਪਰ ਅਖੀਰ ਨੂੰ ਕੀ ਹੋਇਆ ਵੀ ਜਦੋਂ ਤੁਸੀਂ ਕੋਈ ਗੀਤ ਧੁੱਤ ਲਿਖਾਉਂਦਾ ਤੇ ਥੋੜੀ ਜਿਹੀ ਆਪਣੀ ਸੋਚ ਵੀ ਲਿਖਾਉਂਦਾ ਵੀ ਯਾਰ ਮੈਂ ਏਦਾਂ ਦਾ ਗੀਤ ਗਾਉਣਾ ਹਨਾ, ਏਦਾਂ ਦਾ ਗੀਤ ਮੇਲੇ ਲਿਖਦੇ ਉਹ ਲਿਖਦੇ, ਪਰ ਉਹ ਤੋਂ ਬਾਅਦ ਫਿਰ ਇਹਨੇ ਆਪ ਗਾਉਣਾ ਸ਼ੁਰੂ ਕੀਤਾ ਤੇ ਸੋ ਫਾਰ ਜਿਹੜੇ ਇਹਦੇ ਗੀਤ ਨੇ ਕਾਫੀ ਮੀਨਿੰਗਫੁਲ ਗੀਤ ਆ ਤੇ ਵਧੀਆ ਗੀਤ ਨੇ, ਤਾਂ ਵੀਡੀਓ ਵੀ ਇਹਦੇ ਕਾਫੀ ਸਾਫ਼ ਸੁਥਰੇ ਹੁੰਦੇ ਨੇ, ਟੋਰੀ ਹੁੰਦੇ ਨੇ, ਪੱਗਾਂ ਬੜੀਆਂ ਪੋਚਮੀਆਂ ਬੰਨਦੇ ਨੇ, ਮੁੱਛਾਂ ਦਾ ਸਟਾਈਲ ਬੜਾ ਵਧੀਆ। ਤੇ ਮੈਨੂੰ ਯਾਦ ਹੈ ਕਿ ਜਦੋਂ ਪਿਛਲੇ ਸਾਲ ਅਸੀਂ ਇੰਡੀਆ ਗਏ ਨਾ, ਤਾਂ ਸ਼ਾਮ ਨੂੰ ਮੇਰੇ ਖਿਆਲ 22 ਸੈਕਟਰ ਦੇ ਵਿੱਚ ਸੀਗੇ ਅਸੀਂ, ਤਾਂ ਉੱਥੇ ਨਾ 5-6 ਵੱਡੀਆਂ ਗੱਡੀਆਂ ਪਾਰਕ ਹੋਈਆਂ ਮਾਰਕੀਟ ਦੇ ਵਿੱਚ, ਅਸੀਂ ਉੱਥੇ ਚਲੋ ਰੋਟੀ ਤੋਂ ਬਾਅਦ ਸਵੀਟ ਵਗੈਰਾ ਖਾ ਰਹੇ ਸੀ ਸਾਰਾ ਪਰਿਵਾਰ, ਤੇ ਇੱਕਦਮ ਗੱਡੀਆਂ ਪਾਰਕ ਕਰਕੇ ਨਾ ਉੱਥੋਂ 15-20 ਜਣੇ ਨਿਕਲੇ, ਉਸ ਏਦਾਂ ਲੱਗੇ ਸਾਰੇ ਤਰਸੇਮ ਚ ਸੜਾ ਰਹੇ ਨੇ, ਉਹ ਸਾਰੇ ਉਹੀ ਪੱਗਾਂ ਉਹੀ ਸਟਾਈਲ ਹੈ, ਤੇ ਉਹ ਅਸੀਂ ਚਲੋ ਟੀਵੀ ਤੇ ਚੱਲਦਾ ਹੈ ਨਾ, ਤੇ ਉਹ ਹਰਮਨ ਹੋਣੀ ਨਿਆਣੇ ਪਹਿਲਾਂ ਤਾਂ ਕਹਿੰਦੇ ਵੀ ਉਹੀ ਮੁੰਡਾ ਹੈ ਨਾ, ਜਦ ਦੇਖਿਆ 1-2-3-20 ਜਣੇ ਕਹਿੰਦੇ ਵਟ ਇਜ ਦਿਸ ਡੈਡ, ਇਹ ਉਹ ਤਰਸੇਮ ਜੱਸੜ ਕਿਹੜਾ ਇਹਨਾਂ ਚ, ਉਹ ਮੈਂ ਕਿਹਾ ਇਹਨਾਂ ਚ ਕੋਈ ਵੀ ਨੀ ਹੈਗਾ,
ਸਾਰੇ ਰੰਗ
ਇਹ ਸਾਰੇ ਉਹ ਤੋਂ ਪ੍ਰਭਾਵਿਤ ਹੋਏ ਪਏ ਨੇ, ਸੋ ਇਸ ਕਰਕੇ ਇਹਦੀ ਫੈਨ ਫੋਲੋਇੰਗ ਕਾਫੀ ਆ। ਸੋ ਬੇਨਤੀ ਇਹੀ ਆ ਕਿ ਪ੍ਰਬੰਧਕਾਂ ਵੱਲੋਂ ਉਹਨਾਂ ਨੇ ਕਰਵਾਈ ਆ ਕਿ 24 ਜੂਨ ਨੂੰ ਦਿਨ ਐਤਵਾਰ ਆਉਂਦਾ ਜੀ, ਰੌਕਲੀ ਸ਼ੋਅ ਗਰਾਊਂਡ ਦੇ ਵਿੱਚ ਇਹ ਫੰਕਸ਼ਨ ਰੱਖਿਆ ਉਹਨਾਂ ਦਾ, ਮੰਮਾ ਮਾ ਕੇ ਪਹੁੰਚੋ, ਤੇ ਆਪਾਂ ਗੱਲਾਂ ਬਾਤਾਂ ਹੋਰ ਵੀ ਕਰਨੀਆਂ, ਸੁਨੇਹੇ ਵੀ ਸਾਨੂੰ ਪਹੁੰਚੇ ਨੇ ਉਹ ਵੀ ਆਪਾਂ ਲੈ ਲਈਏ। ਪੰਧੇਰ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਆਪਾਂ ਉਹਨਾਂ ਦੇ ਮੈਸੇਜ ਲੈਂਦੇ ਹਾਂ, ਗੁਰੂ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਲਦੀ ਤੇ ਤੇਲ ਪਾਉਣ ਦੇ ਲਈ ਜਸਵੰਤ ਸਿੰਘ ਉਹਨਾਂ ਨੇ ਫੋਟੋ ਭੇਜ ਦਿੱਤੀ ਹੈ ਇੱਕ ਜੋ ਅੱਜ ਵਰਤਾਇਆ ਜਾ ਰਿਹਾ।
ਅੱਛਾ,
ਇਹ ਹੁਣ ਏਦਾਂ ਕਰਦੇ ਪਰ ਨੌ ਤਾਂ ਨੀ ਲੈਣਾ ਇਸ ਚੀਜ਼ ਦਾ,
ਪਰ ਜਸਵੰਤ ਸਿੰਘ ਤੁਸੀਂ ਜੇ ਸੁਣ ਰਹੇ ਹੋ ਨਾ ਤੇ ਪਲੀਜ਼ ਇਹ ਇੱਥੇ ਆ ਜਾਓ, ਸਿੱਧੇ ਗੱਡੀ 'ਚ ਆ ਜਾਓ, ਲੈ ਕੇ
ਇੱਕ ਕਿੱਧਰ ਵੀ ਹੋ ਜਾਏ,
ਇੱਧਰ ਵੀ ਹੋ ਜਾਏ,
ਸਾਨੂੰ ਨਾ ਤਰਸਾਓ, ਸਰੋਤਿਆਂ ਨੂੰ ਤਾਂ ਤਰਸਾ ਸਕਦੇ ਆ। ਸੋ ਇਸ ਕਰਕੇ ਸੱਜਣੋ ਮਿੱਤਰੋ, ਫੋਟੋ ਤੁਸੀਂ ਦੇਖ ਸਕਦੇ ਹੋ ਅੱਜ ਕੀ ਵਰਤਾਇਆ, ਕਿਉਂਕਿ ਬਿਨੀ ਪੈਗ 'ਚ ਕੱਲ ਕਾਫੀ ਜਦੋ ਜਹਿਦ ਹੁੰਦੀ ਰਹੀ ਹੈ ਨਾ, ਇਹਨਾਂ ਸਾਗ ਬਣੇ ਧਰਿਆ ਰਹਿ ਗਿਆ। ਤਾਂ ਵਿਕਰਮਜੀਤ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਪਹਿਲੀ ਵਾਰੀ ਗ੍ਰਿਫਟ ਗੇਮਸ ਤੇ ਫੈਮਿਲੀ ਨਾਲ ਆ ਰਿਹਾ ਜੀ, ਪਹਿਲਾਂ 2 ਸਾਲ ਤਾਂ ਕੰਮ ਕਾਰ ਸੈੱਟ ਕਰਨ ਚ ਬੀਤ ਗਏ।
ਬਿਲਕੁਲ ਜੀ ਬਿਲਕੁਲ, ਇਹ ਸਾਰੇ ਸੱਜਣਾ ਮਿੱਤਰਾਂ ਨਾਲ ਹੀ ਹੁੰਦਾ, ਜਦੋਂ ਹਰ ਕੋਈ ਜਦੋਂ ਪਹਿਲਾਂ ਜ਼ਿੰਦਗੀ ਆ, ਲਾਈਫ ਆ, ਪਰਿਵਾਰ ਆ, ਉਹ ਸੈਟਅਪ ਹੋ ਗਿਆ ਤੇ ਉਦੋਂ ਬਾਅਦ ਇਹ ਚੀਜ਼ਾਂ ਹੁੰਦੀਆਂ, ਸੋਸ਼ਲ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ। ਕੱਲ ਮੈਨੂੰ ਨਾ SBS ਦੇ ਰੇਡੀਓ ਦੇ ਉੱਤੇ ਗੱਲ ਕਰਨ ਦਾ ਮੌਕਾ ਮਿਲਿਆ SBS ਵਾਲਿਆਂ ਨਾਲ, ਤਾਂ ਉਹਨਾਂ ਦੇ ਜਿਹੜੇ ਹਿੰਦੀ ਨਾਮਾ ਨਿਗਾਰ ਸਨ, ਉਹ ਕਹਿੰਦੇ ਵੀ ਤੁਸੀਂ ਸਮਾਜਿਕ ਪੱਖ ਦੱਸੋ ਇਹਦਾ, ਗੇਮਾਂ ਦਾ ਦੇਖੋ, ਧਰਮ ਦਾ ਪੱਖ ਜਾਂ ਇਹ ਚੀਜ਼ਾਂ ਤਾਂ ਅਸੀਂ ਜਾਣਦੇ ਹਾਂ, ਖੇਡਾਂ ਦਾ ਪੱਖ ਜਾਣਦੇ ਹਾਂ। ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਦੇਖੋ, ਇਹ ਚੀਜ਼ਾਂ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ, ਨਾ ਧਰਮ ਨੂੰ, ਨਾ ਖੇਡ ਨੂੰ, ਨਾ ਸਮਾਜ ਨੂੰ, ਇਹ ਤਿੰਨੇ ਚੀਜ਼ਾਂ ਰਲ ਕੇ ਹੀ ਜ਼ਿੰਦਗੀ ਬਣਦੀ ਆ। ਤੁਹਾਨੂੰ ਧਰਮ ਵੀ ਬਹੁਤ ਜ਼ਿਆਦਾ ਜ਼ਰੂਰੀ ਆ, ਤੁਹਾਡੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੇਡਣਾ ਵੀ ਬਹੁਤ ਜ਼ਰੂਰੀ ਆ। ਜਦੋਂ ਇਹ ਦੋਨੇ ਚੀਜ਼ਾਂ ਤੁਸੀਂ ਕਰ ਲਈਆਂ ਨਾ, ਤੇ ਸਮਾਜ ਦਾ ਹਿੱਸਾ ਤਾਂ ਤੁਸੀਂ ਆਪ ਹੀ ਬਣ ਗਏ, ਤੇ ਚੰਗਾ ਸਮਾਜ ਦੋਨਾਂ ਚੀਜ਼ਾਂ 'ਚ ਹੀ ਆ। ਧਰਮ ਧਾਰਮਿਕ ਲੋਕ ਵੀ ਚੰਗੇ ਸਮਾਜ ਦੇ ਜਿਹੜੇ ਹੈਗੇ ਆ, ਤੇ ਜਿਹੜੇ ਜੇ ਕਹੀਏ ਵੀ ਆਪਾਂ ਖੇਡਾਂ ਵਾਲੇ ਲੋਕ ਆ ਜਿਹੜੇ, ਉਹ ਵੀ ਇੱਕ ਚੰਗਾ ਸਮਾਜ ਕਰ ਦਿੰਦੇ ਆ। ਸੋ ਇਹ ਜਿਹੜੀਆਂ ਗ੍ਰਿਫਤ ਖੇਡਾਂ, ਉਹ ਧਰਮ ਤੇ ਖੇਡਾਂ ਤੇ ਸਮਾਜ ਤਿੰਨਾਂ ਨੂੰ ਲੈ ਕੇ ਚੱਲ ਰਹੀ
ਜੀ। ਸੋ ਸੱਜਣੋ ਮਿੱਤਰੋ, ਸੁਨੇਹੇ ਅੱਗੇ ਪੜ੍ਹਦੇ ਹਾਂ। ਗੁਰਜਿੰਦਰ ਸਿੰਘ ਪੰਧੇਰ ਪਰਥ ਤੋਂ ਸਾਡੇ ਨਾਲ ਜੁੜੇ ਨੇ, ਅੱਜ ਕਹਿੰਦੇ ਕਬੱਡੀ ਦੀ ਲਾਈਵ ਕਮੈਂਟਰੀ ਹਰਮਨ ਰੈਡੀ ਤੇ ਸੁਣਨ ਨੂੰ ਮਿਲੂਗੀ ਜੀ। ਨਹੀਂ ਜੀ,
ਦੇਖੋ ਅੱਜ ਕਬੱਡੀ ਦੀ ਕਮੈਂਟਰੀ ਨੀ, ਅਸੀਂ ਜਿਹੜਾ ਹਰਮਨ ਰੇਡੀਓ ਬੰਨੀ ਨਿੱਕੇ ਨਿੱਕੇ ਇਵੈਂਟ ਜ਼ਰੂਰ ਅੱਜ ਕਰਾਂਗੇ। ਅੱਜ ਇੱਕ ਜਿਹੜਾ ਖਾਸ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੀ, ਅੱਜ ਇੱਕ ਕਿਤਾਬ ਰਿਲੀਜ਼ ਕਰੀ ਜਾਊਗੀ ਇੱਥੇ ਖਾਸ ਇਸ ਪਲੇਟਫਾਰਮ ਦੇ ਉੱਤੇ, ਸੁਖਮੰਦਰ ਗੱਜਣਵਾਲਾ ਜਾਂ ਗੱਜਣਵਾਲਾ ਸੁਖਮੰਦਰ ਹੋਰਾਂ ਦੀ ਬਹੁਤ ਪਿਆਰੀ ਕਿਤਾਬ ਲਿਖੀ ਆ ਉਹਨਾਂ ਨੇ, ਜਿਹਦਾ ਕਿ ਤੁਹਾਨੂੰ ਖਾਸ ਕਰਕੇ ਇੰਤਜ਼ਾਰ ਆ। ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਸੁਨੇਹੇ ਵੀ ਲਾ ਰਹੇ ਆ ਵੀ ਉਹ ਕਿਤਾਬ ਕਿਵੇਂ ਕਿੱਥੋਂ ਮਿਲੂਗੀ। ਸੋ ਅੱਜ ਤਕਰੀਬਨ ਹੁਣ ਤੋਂ 2 ਘੰਟਿਆਂ ਬਾਅਦ ਇਹ ਕਿਤਾਬ ਜਿਹੜੀ ਰਿਲੀਜ਼ ਕੀਤੀ ਜਾਊਗੀ ਹਰਮਨ ਰੇਡੀਓ ਬੰਨੀਓ ਤੇ, ਥੋੜੇ ਥੋੜੇ ਲਾਈਵ ਜਿਹੜੇ ਇੰਸਟੈਂਟ ਵੀ ਤੁਹਾਨੂੰ ਦਿਖਾਏ ਜਾਣਗੇ, ਜਿੱਥੇ ਜਿੱਥੇ ਸਾਨੂੰ ਵਧੀਆ ਲੱਗਦਾ ਵੀ ਤੁਹਾਡੇ ਤੱਕ ਪਹੁੰਚਦਿਆ ਕਰੇ ਕੀਤਾ ਜਾਵੇ, ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ
ਜੀ। ਤਾਂ ਉਹਨਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਵੀ ਮੁੰਡਾ ਸਹੁਰਿਆਂ ਦੇ ਘਰੋਂ ਕਹਿੰਦੇ ਘਰ ਵਾਲੀ ਨੂੰ ਲੈ ਕੇ ਤੁਰਨ ਲੱਗਾ, ਤਾਂ ਉਹਦੀ ਸੱਸ ਨੇ ਕਹਿੰਦੇ ਉਹਨੂੰ 100 ਰੁਪਏ ਹੱਥ ਤੇ ਰੱਖ ਤੇ ਪਿਆਰ, ਠੀਕ ਹੈ, ਪਰ ਘਰ ਪਹੁੰਚ ਕੇ ਕਹਿੰਦੇ ਉਹ ਘਰ ਵਾਲੀ ਨਾਲ ਲੜ ਪਿਆ ਤੇ ਕਹਿੰਦਾ ਤੇਰੀ ਮਾਂ ਨੇ ਮੇਰੀ ਬੇਇੱਜ਼ਤੀ ਕਰਤੀ,
150 ਰੁਪਏ
ਤਾਂ ਕਹਿੰਦਾ ਮੈਂ ਕੇਲੇ ਲੈ ਕੇ ਗਿਆ ਸੀ, ਹਨਾ, ਤੇਰੀ ਮਾਂ ਨੂੰ ਸ਼ਰਮ ਨੀ ਆਈ 100 ਰੁਪਏ ਦਿੰਦੇ ਹੋਏ? ਘਰ ਵਾਲੀ ਸਿਰ ਫੜ ਕੇ ਬਹਿ ਗਈ, ਕਹਿੰਦੀ ਵੇ ਡੁੱਬਦਿਆ ਡੁੱਬ ਜਾਣਿਆ ਤੂੰ ਮੈਨੂੰ ਲੈਣ ਗਿਆ ਸੀ, ਕੇਲੇ ਵੇਚਣ ਗਿਆ ਸੀ, ਕੇਲਿਆਂ ਤੋਂ ਚਿੱਤੇ ਆਇਆ, ਕੇਲੇ ਇੱਥੇ ਵੀ ਬਹੁਤ ਪਏ,
ਬਹੁਤ ਪਏ,
ਇੱਥੋਂ ਫ੍ਰੀ ਆ, ਜਿੰਨੇ ਮਰਜ਼ੀ ਛਕੋ ਸੇਬ, ਜਿੰਨੇ ਮਰਜ਼ੀ ਛਕੋ, ਫਰੂਟ ਦੀ ਚਾਟ ਲੱਗੀ ਉਹ ਤੇ ਕਿਆ ਬਾਤ ਹੈ, ਮਿਲਡੂਗਾ ਸਿੱਖ ਐਸੋਸੀਏਸ਼ਨ ਵੱਲੋਂ। ਜਗਵੀਰ ਸਿੱਖ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੱਲ ਕਿਤਾਬਾਂ ਮਿਲ ਗਈਆਂ ਸੀ ਜੀ। ਹਾਂਜੀ, ਕਿਤਾਬਾਂ ਦਾ ਸੈੱਟ ਜਿਹੜਾ ਅਸੀਂ ਦੱਸਿਆ ਸੀ ਨਾ, ਉਹ ਕਹਿੰਦੇ ਮਿਲ ਗਈਆਂ। ਹੁਣ ਥੋੜੀ ਜਿਹੀ ਗੱਲ ਆਪਾਂ ਕਰੀਏ, ਕੱਲ ਇੱਕ ਨਾ ਸਟਾਲ ਲੱਗਾ ਸੀ, ਉਹਦੇ ਅਸੀਂ ਵੀਡੀਓ ਬਣਾਈ ਆ, ਉਹ ਵੀਡੀਓ ਸਾਡੇ ਨਾਲ ਜੀ ਸ਼ੇਅਰ ਕਰਾਂਗੇ ਆਪਾਂ 2-4 ਦਿਨਾਂ ਤੱਕ, ਕਿਉਂਕਿ ਹੁਣ ਸਿੱਖ ਖੇਡਾਂ ਚ ਫਿਰ ਉਹ ਨਹੀਂ ਤਾਂ ਬਿਜ਼ੀ ਸ਼ੈਡਿਊਲ ਚੱਲਦੇ ਆ ਸਾਰਾ, ਤੇ ਉਹ ਨਾ ਬੜੀ ਅਹਿਮ ਹੈ, ਉਹ ਥੋੜੀ ਠੰਡੇ ਬੈਠ ਕੇ ਸੋਚਣ ਵਿਚਾਰਨ ਦੀ ਗੱਲ ਹੈ ਕਿ ਇੱਕ ਗਵਰਨਮੈਂਟ ਦਾ ਪ੍ਰੋਜੈਕਟ ਚੱਲ ਰਿਹਾ ਮਾਈ ਹੈਲਥ, ਜਿਸ ਤਰ੍ਹਾਂ ਇੰਡੀਆ ਆਧਾਰ ਕਾਰਡ ਦੇ ਨਾਲ ਸਾਰਾ ਕੁਝ ਜੋੜਿਆ ਜਾ ਰਿਹਾ, ਇੱਥੇ ਵੀ ਜਿਹੜੀਆਂ ਸਰਵਿਸਿਜ਼ ਹੈ ਉਹ ਜੋੜੀਆਂ ਜਾ ਰਹੀਆਂ, ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਨੀ ਆ ਕਿ ਉਹਦਾ ਕੀ ਫਾਇਦਾ, ਕੀ ਚੀਜ਼ ਆ ਉਹ। ਉਹ ਸਰਕਾਰ ਜਿਹੜੀ ਹੈ ਆਸਟ੍ਰੇਲੀਆ ਦੀ, ਇੱਕ ਸਿਸਟਮ ਡਿਵੈਲਪ ਕਰ ਰਹੀ ਹੈ ਜਿਹੜਾ ਕਿ ਤੁਹਾਨੂੰ ਤੁਹਾਡੇ ਲਈ ਇੱਕ ਪੋਰਟਲ ਤਿਆਰ ਹੋ ਰਿਹਾ ਹੈਲਥ ਦਾ, ਜਿਸ ਦੇ ਵਿੱਚ ਤੁਸੀਂ ਕਿਹੜੀ ਦਵਾਈ ਖਾਂਦੇ ਹੋ, ਕੀ ਡਾਕਟਰ ਦੇ ਕੋਲ ਗਏ ਹੋ, ਤੁਹਾਡੀ ਸਮਰੀ ਕੀ ਹੈ, ਉਹ ਸਾਰੀ ਇੱਕ ਥਾਂ ਕਰ ਰਹੀ ਹੈ, ਤੁਸੀਂ ਉਸ ਨੂੰ ਮੈਨੇਜ ਕਰ ਸਕਦੇ ਹੋ, ਦੇਖ ਸਕਦੇ ਹੋ। ਇਹਦੇ ਬਾਰੇ ਨਾ ਆਪਾਂ ਥੋੜੀ ਜਿਹੀ ਗੱਲਬਾਤ ਇਹ ਕਰਨੀ ਹੈ ਕਿ ਇਹਦੀ ਕੀ ਲੋੜ ਕੀ ਹੈ।
ਜੀ 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 ਬਿਲਕੁਲ, ਕੱਲ ਮੈਂ ਦੇਖਿਆ ਸੀ ਵੀ ਇੱਕ ਸਪੈਸ਼ਲ ਸਟਾਲ ਲਾ ਕੇ ਉੱਥੇ ਵੱਖ ਵੱਖ ਲੈਂਗੁਏਜ ਦੇ ਵਿੱਚ ਵੀ ਉਹਨਾਂ ਨੇ ਆਪਦੇ ਪੰਪਲੇਟ ਰੱਖੇ ਹੋਏ ਸਨ, ਤੇ ਇੱਕ ਗੋਰਾ ਤੇ ਕੁਝ ਇੱਕ ਹੋਰ ਜਿਹੜੇ ਤਾਂ ਇੱਕ ਲੜਕੀ ਉੱਥੇ ਜਿਹੜੀ ਇੰਡੀਅਨ ਲੜਕੀ ਸੀ ਕਾਫੀ ਲੋਕਾਂ ਨੂੰ ਉਹ ਕਰ ਰਹੀ ਸੀ, ਪਰ ਅਸਲ ਚ ਜੇ ਉਹਦੀ ਅਸਲੀਅਤ ਆ, ਜੇ ਹੁਣ ਮੰਨ ਲਈਏ ਅਸੀਂ ਮੈਂ ਸਾਊਥ ਆਸਟ੍ਰੇਲੀਆ ਰਹਿੰਦਾ, ਮੈਂ ਇੱਕ ਜੀ ਪੀ ਕੋਲੇ ਜਾਣਾ, ਤਾਂ ਮੇਰਾ ਪਿੱਛੇ ਜੀ ਮੈਨੂੰ ਇਹ ਦਿੱਕਤ ਆਈ ਸੀ ਵੀ ਮੈਂ ਇੱਕ ਜੀ ਪੀ ਨੂੰ ਛੱਡ ਕੇ ਦੂਜੇ ਜੀ ਪੀ ਕੋਲੇ ਗਿਆ ਸੀ, ਤਾਂ ਮੇਰਾ ਜਿਹੜਾ ਪਿਛਲਾ ਰਿਕਾਰਡ ਸੀ ਉਹਦੇ ਲਈ ਫਿਰ ਸਾਨੂੰ ਰਿਕੁਐਸਟ ਕਰਨੀ ਪਈ ਸੀਗੀ ਦੂਜੇ ਜੀ ਪੀ ਨੂੰ ਵੀ ਸਾਨੂੰ ਦੱਸਿਓ ਕੀ ਰਿਕਾਰਡ ਆ। ਮੈਨੂੰ ਲੱਗਦਾ ਇੱਥੇ ਸਹਾਈ ਆ ਇਹ ਕੰਮਾਂ ਚ, ਇਹ
ਨਹੀਂ ਇੱਥੇ ਵੀ ਸਹਾਈ ਆ, ਇਹ ਤਾਂ ਹੈਗਾ ਹੀ ਹੈਗਾ ਆ, ਜਿਹੜੀ ਉਹ ਤੁਹਾਡੇ ਕੋਲ ਕੰਟਰੋਲ ਹੈ
ਜੀ।
ਦੇਖੋ ਜੇ ਤੁਸੀਂ ਇੱਕ ਜੀ ਪੀ ਨੂੰ ਛੱਡ ਕੇ ਦੂਜੇ ਕੋਲ ਜਾਂਦੇ ਹੋ ਤਾਂ ਉਹ ਕਹਿੰਦਾ ਵੀ ਰਿਕਾਰਡ ਜਿਹੜੇ ਆ ਮੈਨੂੰ ਪਿਛਲੇ ਦੇ ਆਣੇ ਚਾਹੀਦੇ ਆ, ਠੀਕ ਹੈ, ਉਹ ਤੁਹਾਨੂੰ ਸਾਈਨ ਕਰਕੇ ਦੇਣਾ ਪੈਂਦਾ, ਫਿਰ ਉਹਨਾਂ ਕੋਲ ਜਾਂਦੇ ਆ, ਉਹ ਚੜਾਉਂਦੇ ਆ, ਟਾਈਮ ਲੱਗਦਾ, ਠੀਕ ਹੈ। ਹੁਣ ਸਰਕਾਰ ਕਹਿੰਦੀ ਵੀ ਇਹਦੀ ਲੋੜ ਨੀ ਹੈਗੀ, ਠੀਕ ਹੈ, ਉਹ ਜਿਹੜਾ ਸਾਰਾ ਰਿਕਾਰਡ ਹੈ ਜਿੰਨਾ ਉਹ ਜੀ ਪੀ ਮਾਲਕ ਹੈ ਉਨੇ ਤੁਸੀਂ ਵੀ ਮਾਲਕ ਹੋ, ਉਹਦੇ ਤੁਹਾਡਾ ਰਿਕਾਰਡ ਹੈ, ਤੁਸੀਂ ਮਾਲਕ ਹੋ, ਉਹਦੇ ਤੁਹਾਨੂੰ ਸਾਈਨ ਕਰਕੇ ਏਦਾਂ ਜਿਹੜਾ ਫੇਰ ਪਾ ਕੇ ਆਉਣਾ, ਕੰਨ ਫੜਨਾ ਉਤੋਂ ਦੀ, ਤੁਸੀਂ ਸਿੱਧੇ ਉੱਤੇ ਬੈਠੇ ਜੀ ਪੀ ਦਾ ਨਾਮ ਭਰੋ, ਉਹਦਾ ਨੰਬਰ ਭਰੋ, ਸਿੱਧਾ ਉਸੇ ਵੇਲੇ ਇੱਕ ਮਿੰਟ ਚ ਉਹਦੇ ਕੋਲ ਆਜੂਗਾ, ਲੋੜ ਹੀ ਨਹੀਂ,
ਪ੍ਰਾਈਵੇਸੀ ਵੀ ਰਹੂਗੀ ਵੀ ਤੁਸੀਂ ਦੇਣਾ ਚਾਹੁੰਦੇ ਹੋ,
ਫੇਰ ਵੀ ਤਾਂ ਤੁਹਾਡੇ ਸਾਈਨਾਂ ਨਾਲ ਹੋਣਾ ਹੈ ਨਾ, ਤੇ ਉਹ ਸਿੱਧਾ ਹੀ ਤੁਸੀਂ ਲੌਗਇਨ ਕਰਕੇ ਦੇ ਦਿਓ, ਉਹਨਾਂ ਦਾ ਜਿਹੜਾ ਸਾਈਨ ਦਾ ਚੱਕਰ ਰਿਕਾਰਡ ਕਰਨਾ ਉਹ ਕਿੰਨਾ ਵਿੱਚੋਂ ਜਿਹੜਾ ਰੈੱਡ ਟੇਪ ਜਿਹੜੀ ਆ ਉਹ ਘੱਟ ਦਿੱਤੀ ਗਈ ਹੈ। ਦੂਜੀ ਗੱਲ ਇਹ ਹੈ ਵੀ ਜਿੱਦਾਂ ਹੁਣ ਤੁਸੀਂ ਮੰਨ ਲਓ ਐਡਲੇਡ ਰਹਿੰਦੇ ਹੋ, ਤੁਹਾਡੇ ਰਿਹਾਇਸ਼ ਐਡਲੇਡ ਹੈ, ਪਰ ਨਾਲ ਦੀ ਨਾਲ ਤੁਸੀਂ ਕਈ ਵਾਰੀ 2-2 ਹਫ਼ਤੇ ਰਿਵਰਲੈਂਡ ਵੀ ਰਹਿ ਲੈਂਦੇ ਹੋ ਖੇਤਾਂ ਚ, ਹੁਣ ਜੇ ਤੁਹਾਨੂੰ ਇੱਥੇ ਡਾਕਟਰ ਦੀ ਲੋੜ ਪੈ ਜਾਵੇ, ਠੀਕ ਹੈ ਨਾ, ਫਿਰ ਤੁਸੀਂ ਡਾਕਟਰ ਦੇ ਜਾਓ, ਤੇ ਉਹਨਾਂ ਕੋਲ ਰਿਕਾਰਡ ਹੈ ਨੀ ਕੋਈ,
ਜੀ ਜੀ,
ਠੀਕ ਹੈ, ਇਹ ਇੱਕ ਸਮੱਸਿਆ ਹੈ। ਦੂਜੀ ਸਮੱਸਿਆ ਇਹ ਹੈ ਕਿ ਮੰਨ ਲਓ ਹੁਣ ਆਪਾਂ ਗ੍ਰਿਫਤ ਆਏ ਹੋਏ ਹਾਂ,
ਜੀ ਜੀ,
ਰੱਬ ਨਾ ਕਰੇ ਇੱਥੇ ਕੋਈ ਐਮਰਜੈਂਸੀ ਹੋ ਜਾਵੇ
ਜੀ,
ਠੀਕ ਹੈ, ਸਾਡਾ ਰਿਕਾਰਡ ਖਿਲ ਰਿਹਾ ਪਿਆ ਕਿਤੇ, ਐਡਲੇਡ ਪਿਆ, ਕੋਫ ਸਰਵਰ ਪਿਆ, ਕਿਤੇ ਕਿਤੇ ਪਿਆ, ਹੈ ਨਾ
ਜੀ ਜੀ ਜੀ,
ਤੇ ਉਹ ਹੁਣ ਜਿਹੜੀ ਐਮਰਜੈਂਸੀ ਸਰਵਿਸਿਸ ਹੈ ਉਹਨਾਂ ਉਹ ਕੱਢ ਤਾਂ ਲੈਂਦੇ ਨੇ
ਜੀ,
ਪਰ ਗੱਲ ਤਾਂ ਇਹ ਆ ਵੀ ਉਹ ਉਹਦੇ ਵਿੱਚ ਤੁਹਾਡੀ ਕੰਸੈਂਟ ਨਹੀਂ ਹੁੰਦੀ, ਠੀਕ ਹੈ ਨਾ,
ਬਿਲਕੁਲ ਬਿਲਕੁਲ,
ਸੋ ਇਸ ਕਰਕੇ ਉਹਦੇ ਵਿੱਚ ਸਾਰਾ ਜਿਹੜਾ ਤੁਹਾਡਾ ਪੋਰਟਲ ਫਿਲਹਾਲ ਤਾਂ ਵਲੰਟੀਅਰ ਹੈ ਵੀ ਤੁਸੀਂ ਜਾ ਕੇ ਰਜਿਸਟਰ ਕਰਕੇ ਤੁਹਾਡਾ ਪੋਰਟਲ ਬਣ ਜਾਊਗਾ, ਪਾਸਵਰਡ ਮਿਲ ਜਾਊਗਾ, ਉਹਦੇ ਵਿੱਚ ਤੁਸੀਂ ਸਾਰੀਆਂ ਆਪਣੀਆਂ ਜਿਹੜੀਆਂ ਮੈਡੀਕਲ ਤੁਹਾਡਾ ਡਾਟਾ ਹੈ, ਰੈਕੋਰਡ ਹੈ, ਉਹ ਤੁਹਾਡੇ ਮਿਲ ਜਾਣਗੇ। ਹੁਣ ਇਹਦੇ ਵਿੱਚ ਨਾ ਕਈ ਵਾਰੀ ਹੋਰ ਗੱਲ ਹੁੰਦੀ ਆ ਕਿ ਤੁਸੀਂ ਮੰਨ ਲਓ ਮੈਂ ਮੈਲਬਨ ਜਾਂਦਾ ਹੋਸਪਿਟਲ ਜਾਂ ਤੁਸੀਂ ਜਾਂਦੇ ਹੋ, ਉਹ ਤੁਹਾਨੂੰ ਪੁੱਛਦੇ ਆ ਡਾਕਟਰ, ਤੁਸੀਂ ਮੰਨ ਲਓ ਕਹਿ ਲੋ ਕੋਈ ਪੇਨ ਚੋਂ ਜਾਂ ਤੁਹਾਨੂੰ ਸੋਝੀ ਸਮਝ ਨਹੀਂ ਆ ਰਹੀ, ਹੈ ਨਾ, ਇੰਗਲਿਸ਼ ਦੀ ਪ੍ਰੋਬਲਮ ਹੈ ਜਾਂ ਲੈਂਗੁਏਜ ਦੀ ਪ੍ਰੋਬਲਮ ਹੈ ਜਾਂ ਤੁਸੀਂ ਮਤਲਬ ਬੇਹੋਸ਼ ਹੋਏ ਪਏ ਹੋ, ਥੋੜੀ ਸੁਰਤ ਹੈ, ਤਾਂ ਉਹ ਤੁਹਾਨੂੰ ਪੁੱਛਦੇ ਨੇ ਤੁਸੀਂ ਕਿਹੜੀ ਗੋਲੀ ਖਾਣੀ, ਆਰ ਯੂ ਔਨ ਮੈਡੀਕੇਸ਼ਨ, ਤੇ ਤੁਹਾਨੂੰ ਪਤਾ
ਪਤਾ ਹੈ ਮੈਂ ਇੱਕ ਸਵੇਰੇ ਖਾਂਦਾ ਇੱਕ ਸ਼ਾਮ ਨੂੰ ਖਾਂਦਾ ਬਹੁਤ ਸਾਰੇ ਜਿਹੜੇ ਸਿਆਣੇ ਬੰਦੇ ਇਹ ਕਹਿੰਦੇ ਇੱਕ ਲਾਲ ਗੋਲੀ ਖਾਂਦਾ ਮੈਂ ਇੱਕ ਪੀਲੀ ਖਾਂਦਾ ਇੱਕ ਚਿੱਟੀ ਖਾਂਦਾ ਹਨਾ ਹੁਣ ਇਹ ਤੁਸੀਂ ਡਾਕਟਰ ਨੂੰ ਤਾਂ ਸਾਰੇ ਨਾਮ ਜਿਹੜੇ ਦਵਾਈਆਂ ਦੇ ਤੁਸੀਂ ਦੱਸ ਨੀ ਸਕਦੇ ਮੈਂ ਵੀ ਨੀ ਦੱਸ ਸਕਦਾ ਹਨਾ ਕੋਈ ਨੀ ਦੱਸ ਸਕਦਾ ਸੋ ਉਹ ਜਿਹੜਾ ਡਾਟਾ ਆ ਤੁਸੀਂ ਉੱਥੇ ਬੈਠੇ ਹੋ ਹੋਸਪਿਟਲ ਤੇ ਤੁਸੀਂ ਸਿਰਫ ਉਹਨੂੰ ਕਹੋ ਮੇਰਾ ਨੰਬਰ ਲੌਗਇਨ ਕਰ ਠੀਕ ਹੈ ਉਹ ਸਾਰੀਆਂ ਗੋਲੀਆਂ ਜਿਹੜੀਆਂ ਕਰੰਟ ਤੁਹਾਡੀਆਂ ਮੈਡੀਕੇਸ਼ਨ ਆ ਪਿੱਛੇ ਹਿਸਟਰੀ ਕੀ ਆ ਸਾਰੀ ਤੁਹਾਨੂੰ ਉਸ ਡਾਕਟਰ ਨੂੰ ਉਸ ਐਮਰਜੈਂਸੀ ਸਰਵਿਸਿਸ ਨੂੰ ਸਰਜਨ ਤੁਹਾਨੂੰ ਮਿਲ ਉਹਨੂੰ ਮਿਲ ਜਾਏਗੀ ਤੁਹਾਨੂੰ ਯਾਦ ਰੱਖਣ ਦੀ ਲੋੜ ਨੀ ਤੁਸੀਂ ਕਿਸੇ ਵੀ ਟਾਈਮ ਲੌਗ ਹੋਣ ਕੇ ਹੋ ਕੇ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਕਿਹੜੀ ਕਿਹੜੀਆਂ ਗੋਲੀਆਂ ਖਾਧੀਆਂ ਕਿਹੜੇ ਕਿਹੜੇ ਟਾਈਮ ਤੇ ਕਿੰਨੇ ਡੋਸੇਜ ਸੀ ਸੋ ਇਹ ਇੱਕ ਬੜੀ ਇੰਪੋਰਟੈਂਟ ਸਰਵਿਸਿਸ ਆ ਕਿਉਂਕਿ ਹੁਣ ਅੱਗੇ ਨੀ ਸੀ ਲੋਕ ਟਰੈਵਲ ਕਰਦੇ ਹੁੰਦੇ ਅੱਗੇ 25-27 ਸਾਲੀ ਆਪਣਾ ਟਾਊਨ ਛੱਡ ਕੇ ਕਿਤੇ ਦੂਜੇ ਟਾਊਨ ਜਾਣਾ ਤੇ ਚਾਹ ਚੜ੍ਹਨਾ ਹੁਣ ਤੁਸੀਂ ਵੀ ਦੇਖ ਲਓ ਅਸੀਂ ਵੀ ਦੇਖ ਲਓ ਬਈ ਮਲਟੀਪਲ ਲੋਕੇਸ਼ਨ ਤੇ ਬਿਜ਼ਨਸ ਚੱਲਦੇ ਨੇ ਕੋਈ ਕਿਤੇ ਆ ਕੋਈ ਰਾਤ ਕਿਤੇ ਹੁਣ ਲੋਕੇਸ਼ਨ ਤਾਂ ਮਤਲਬ ਕੰਟਰੀ ਦੇ ਵਿੱਚ ਤਾਂ ਇੱਕ ਪਾਸੇ ਹੁਣ ਤਾਂ ਇੰਟਰ ਮਤਲਬ ਗਲੋਬਲ ਬਿਜ਼ਨਸ ਹੈ ਕਈ ਬੰਦੇ ਕੋਈ ਕਿਤੇ ਆ ਇੱਕ ਦਿਨ ਦੂਜੇ ਦਿਨ ਕਿਸੇ ਹੋਰ ਕੰਟਰੀ ਚ ਸੋ ਇਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਰਵਿਸਿਸ ਜਿਹੜੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਤੇ ਪਹਿਲਾਂ ਇਹ ਵਲੰਟੀਅਰ ਹੋਊਗਾ ਤੁਸੀਂ ਨਵੰਬਰ ਤੱਕ ਆਪ ਬਣਾ ਸਕਦੇ ਆ ਪਰ ਨਵੰਬਰ ਦੇ ਵਿੱਚ ਸਾਰਿਆਂ ਦਾ ਆਟੋਮੈਟਿਕ ਹੀ ਬਣ ਜਾਣਾ
ਅੱਛਾ
ਤੇ ਤੁਹਾਨੂੰ ਪਾਸਵਰਡ ਆ ਜਾਣੇ ਆ ਚਿੱਠੀਆਂ ਆ ਜਾਣੀਆਂ ਉਹਨੂੰ ਵਰਤਣਾ ਨਾ ਵਰਤਣਾ ਤੁਹਾਡੀ ਮਰਜ਼ੀ ਆ ਪਰ ਉਹ ਤੁਹਾਡਾ ਜਿਹੜਾ ਪੋਰਟਲ ਹੈ ਉਹ ਆਪਣੇ ਆਪ ਬਣ ਜਾਣਾ ਤੁਹਾਡਾ ਡਾਟਾ ਉੱਥੇ ਆਪਣੇ ਆਪ ਹੀ ਜਾਈ ਜਾਣਾ ਉਹ ਕੰਪਲਸਰੀ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਤੁਹਾਡਾ ਆਪਣਾ ਆ ਪਰ ਉਹ ਤੋਂ ਬਾਅਦ ਫਿਰ ਸੈਂਟਰਲਾਈਜ਼ਡ
ਪੂਰਾ ਨਾਂ ਇਹਨੂੰ ਕੀ ਕਹਿੰਦੇ
ਮਾਈ ਹੈਲਥ ਹੈ ਇਹ ਆਪਾਂ ਮੈਸੇਜ ਲੈਣੇ ਆ ਥੋੜੇ ਜਿਹੇ ਮਲਕੀਤ ਬਗਿਆਣਾ ਤੇ ਰਾਜਵੀਰ ਜਵੰਦਾ ਕਹਿੰਦੇ ਅਮਰੀਕਾ ਟੂਰ ਤੇ ਰੂਟ ਤੇ ਆ ਬਿੱਲਾ ਜੀ ਦੇ ਨਾਲ ਬਿੱਟੂ ਭੁੱਲਰ ਤੇ ਲਾਡੀ ਬਾਜਵਾ ਸ਼ੋਅ ਕਰਾ ਰਹੇ ਨੇ ਅੱਛਾ ਰੂਹ ਖੁਸ਼ ਹੋ ਗਈ ਜਵੰਦਾ ਨੂੰ ਸੁਣ ਕੇ ਮੈਂ ਜਵੰਦੇ ਬਾਰੇ ਦੱਸਦਾ ਕਿ 2009 ਦੇ ਵਿੱਚ ਮੈਂ ਉਹਨੂੰ ਮਿਲਿਆ ਦੋ ਵਾਰੀ ਤੇ ਉਹ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉਦੋਂ ਸ਼ਾਇਦ ਮਾਸਟਰਸ ਕਰ ਰਿਹਾ ਸੀ ਤੇ ਲਗੋਜੇ ਵੀ ਵਜਾਉਂਦਾ ਤੁੰਬੀ ਵਜਾਉਂਦਾ ਬਹੁਤ ਸਾਰੀਆਂ ਆਪਣੇ ਇੰਸਟਰੂਮੈਂਟ ਵਜਾਉਂਦਾ ਤੇ ਬੜੀ ਉੱਚੀ ਹੇਕ ਦਾ ਮਾਲਕ ਹੈ ਬੁਲੰਦ ਆਵਾਜ਼ ਹੈ ਤੇ ਅਸੀਂ ਉਹਨੂੰ ਪੰਜਾਬੀ ਯੂਨੀਵਰਸਿਟੀ ਉਹਦੇ ਹੋਸਟਲ 'ਚ ਮਿਲੇ ਸੀ ਦੋ ਵਾਰੀ ਤੇ ਉਹਦੇ ਉਦੋਂ ਦੇ ਪੁਰਾਣੇ ਕੀਤੇ ਰਿਕਾਰਡ ਜਿਹੜੇ ਗੀਤ ਨੇ ਉਹ ਵੀ ਆਪਣੇ ਕੋਲ ਪਏ ਨੇ ਸੋ ਬੜਾ ਹੋਣਹਾਰ ਮੁੰਡਾ ਸੀ ਉਦੋਂ ਹੀ ਸਾਨੂੰ ਪਤਾ ਸੀ ਤੇ ਕਿਰਪਾਲ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਠੀਕ ਹੈ SSA ਇਲੈਕਟ੍ਰੀਕਲ ਤੇ ਪ੍ਰੋਗਰਾਮ ਗੋਇੰਗ ਗੁੱਡ ਤੇ ਜਸਟ ਅ ਕੁਐਸਚਨ ਰਿਗਾਰਡਿੰਗ ਦਾ ਪਲੇਅਰਸ ਇਜ਼ ਦੇਰ ਅ ਡਰੱਗ ਟੈਸਟ ਇੰਪਲੀਮੈਂਟਡ ਫਾਰ ਪਲੇਅਰਸ ਮਿੰਟੂ ਬਾਜੀ ਬਿਲਕੁਲ ਡਰੱਗ ਟੈਸਟ ਕੀਤੇ ਗਏ ਨੇ ਕੱਲ
ਹਾਂ ਬਿਲਕੁਲ ਜੀ ਡਰੱਗ ਟੈਸਟ ਕੀਤੇ ਗਏ ਆ ਬੜਾ ਹਲੇ ਤੱਕ ਖੁਸ਼ੀ ਦੀ ਗੱਲ ਇਹ ਵੀ ਆ ਵੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਸਾਹਮਣੇ ਆਈ ਜਿਹਦਾ ਕਿ ਕਿਸੇ ਕਿਸਮ ਦਾ ਬਵਾਲ ਬਣੇ ਤੇ ਬੜਾ ਸਮੂਥਲੀ ਸਾਰਾ ਕੁਛ ਚੱਲਿਆ ਸਾਰੇ ਬੰਦਿਆਂ ਨੇ ਸਹਿਯੋਗ ਦਿੱਤਾ ਸੋ ਉਮੀਦ ਅੱਜ ਵੀ ਇਸੇ ਤਰ੍ਹਾਂ ਚੱਲੂਗਾ
ਜੀ ਤੇ ਹੁਣ ਉਧਰ ਈਮੇਲ ਦੇ ਵਿੱਚ ਠੀਕ ਹੈ ਜੀ ਅਮਰੀਕ ਭਾਜੀ ਨੇ ਫੋਟੋ ਭੇਜ ਦਿੱਤੀ ਆ ਤੇ ਨਾਲ ਮੈਸੇਜ ਭੇਜਿਆ ਕਹਿੰਦੇ ਅਮਨਦੀਪ ਆਈ ਲਵ ਸਪੋਰਟਸ ਮਿਸਿੰਗ ਗ੍ਰਿਫਟ ਗੇਮਸ ਆਈ ਨੈਵਰ ਮਿਸ ਐਨੀ ਓਪਰਚੁਨਿਟੀ ਟੂ ਵਾਚ ਗੇਮਸ ਤੇ ਬਾਕੀ ਕਹਿੰਦੇ ਟਰੰਪ ਇਜ਼ ਅ ਟਾਪ ਵਰਲਡ ਲੀਡਰ ਐਂਡ ਮੋਦੀ ਅਪੀਅਰਸ ਟੂ ਫੋਲੋ ਹਿਮ
ਕਿਆ ਬਾਤ ਹੈ ਭਾਜੀ ਦੀ ਬੀਜੇਪੀ ਵਾਲੀ ਜਿਹੜੀ ਨਾ
ਫੀਲਿੰਗ ਆ
ਫੀਲਿੰਗ ਉਹ ਵੀ ਨੀਡ ਨਾਟ ਅੰਡਰ ਐਸਟੀਮੇਟ ਦੀਸ ਟੂ ਪੀਪਲ ਕਹਿੰਦੇ ਕਿਆ ਬਾਤ ਹੈ ਠੀਕ ਹੈ ਜੀ ਅਮਰੀਕ ਭਾਜੀ ਤੇ ਹਰੀਸ਼ ਲਿਵਰਪੂਲ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰ ਰਿਹਾ ਜੀ ਤੇ ਗ੍ਰਿਫਤ ਮੇਲੇ ਤੇ ਆ ਰਹੇ ਆ ਜੀ ਕਿਆ ਬਾਤ ਹੈ ਜੀ ਵੈਸੇ ਨੀ ਆਣਾ ਨੀ ਸੀਗਾ ਪਰ ਹੁਣ ਇਹ ਆ ਰਹੇ ਨੇ ਚਲੋ ਬਹੁਤ ਵਧੀਆ ਠੀਕ ਹੈ ਜੀ ਜਗਵੀਰ ਸਿੰਘ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜਗਵੀਰ ਜੀ ਕੀ ਹਾਲ ਚਾਲ ਠੀਕ ਠਾਕ ਹੋ ਹਰਿੰਦਰ ਸਿੰਘ ਸਿਵੀਆ ਡੈਂਡਨੋਂਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਬਾਕੀ ਅੱਛਾ ਜਗਵੀਰ ਜੀ ਕਹਿੰਦੇ ਮੈਂ ਤੁਹਾਡਾ ਫੈਨ ਹਾਂ ਜੀ ਫੈਨ ਨੀ ਜੀ ਆਪਾਂ ਇੱਕ ਦੂਜੇ ਦੇ ਭਾਈ ਹਾਂ ਤੇ ਅਵਤਾਰ ਸੰਧੂ ਜੀ ਆ ਗਏ ਨੇ ਕਿਆ ਬਾਤ ਹੈ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਸੁਣਦੇ ਆ ਰਹੇ ਹਾਂ ਪ੍ਰੋਗਰਾਮ ਵਧੀਆ ਚੱਲ ਰਿਹਾ ਇਹ ਚੱਲੇ ਹੋਏ ਨੇ ਜੀ ਉਧਰੋਂ ਤੇ ਰਾਜਵਿੰਦਰ ਕਾਕੂ ਨੇ ਵੀ ਹੁਣ ਐਨਕਾਂ ਲਾ ਕੇ ਸਾਡੇ ਕੋਲ ਆ ਗਏ ਨੇ ਇੱਧਰ ਤੇ ਅਵਤਾਰ ਜੀ ਆ ਜਾਓ ਪਹੁੰਚੋ ਤੇ ਮਿਲਦੇ ਹਾਂ ਆਪਾਂ ਥੋੜੀ ਦੇਰ ਬਾਅਦ ਤਾਂ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਭਾਜੀ ਤੁਸੀਂ ਅੱਜ ਮੇਰੀ ਸੇਫਟੀ ਨਾਲ ਖੇਡ ਰਹੇ ਹੋ ਜੇ ਅੱਜ ਪਾਲਕ ਨਾ ਖਾਧੀ ਤਾਂ ਕੁੱਟ ਬਹੁਤ ਪੈਣੀ ਕਿਆ ਬਾਤ ਹੈ ਜੀ ਤੇ ਰਾਜਵਿੰਦਰ ਕਾਕੂ ਨੇ ਵੀ ਆ ਗਏ ਨੇ ਸਾਡੇ ਸਟੂਡੀਓ ਦੇ ਵਿਚ, ਅੱਜ ਤੁਸੀਂ ਬਾਰੀ ਲੱਗਦੀ ਸੁਣੀ ਹੋਣੀ ਆ, ਸਵਾਗਤ ਹੈ ਇਹਨਾਂ ਦਾ। ਤੇ ਇੱਧਰ ਗੁਰਵਿੰਦਰ ਨਿਊਜ਼ੀਲੈਂਡ ਵਾਲੇ ਵੀ ਪ੍ਰੋਗਰਾਮ ਤੇ ਆ ਗਏ ਨੇ ਤੇ ਕਹਿੰਦੇ ਗੇਮਾਂ ਬਹੁਤ ਵਧੀਆ ਚੱਲਦੀਆਂ, ਵਧਾਈਆਂ ਸਾਰਿਆਂ ਨੂੰ। ਵੀ ਆਰ ਆਲਰੇਡੀ ਔਨ ਮਾਈ ਹੈਲਥ ਐਪ ਹੀਅਰ ਇਨ ਨਿਊਜ਼ੀਲੈਂਡ। ਤੇ ਇੱਧਰ ਜਿਹੜੀ ਗੱਲ ਦਾ ਡਰ ਸੀਗਾ ਉਹੀ ਵਿਨੀਪੈਗ ਅੱਜ ਦਾ ਤੁਹਾਡਾ ਜੀ ਵਿਨੀਪੈਗ ਵਾਲਿਓ ਕਲੇਸ਼ ਪਊਗਾ ਹੀ ਪਊਗਾ, ਕਿਉਂਕਿ ਹੁਣ ਜੋ ਸਾਡੇ ਲਈ ਜਸਵੰਤ ਸਿੰਘ ਹੁਣੀ ਲੈ ਕੇ ਆ ਰਹੇ ਨੇ ਨਾ, ਕਿਆ ਬਾਤ ਹੈ। ਫੋਟੋ ਕੱਲ ਦੀ ਪਾਈ ਸੀਗੀ, ਉਹ ਕੱਲ ਵਾਲੀ ਸੀ ਜੀ, ਅੱਜ ਨਵੀਂ ਚੀਜ਼ ਆ। ਅੱਜ ਤਾਂ ਦੱਸੇ ਦਿੰਦੇ ਆ ਜੀ, ਹੁਣ ਦੇਖੋ ਜੇ ਇਹਨਾਂ ਨੂੰ ਇੱਕ ਬੰਦੇ ਦੇ ਆਪਾਂ ਸਾਗ ਦੀ ਖਾਤਰ, ਇੱਕ ਬੰਦੇ ਦੀ ਖਾਤਰ ਆਪਾਂ ਬਾਕੀਆਂ ਨੂੰ ਥੋੜਾ ਭੁੱਖੇ ਮਾਰ ਸਕਦੇ ਹਾਂ। ਦੇਖੋ ਜੀ, ਅੱਜ ਹੈਗੀਆਂ ਛੋਲੇ ਤੇ ਟਿੱਕੀਆਂ ਤੇ ਉੱਪਰ ਚਟਣੀ, ਕਿਆ ਬਾਤ ਹੀ ਹੈ ਨਾ। ਹਾਂ, ਉਹਨਾਂ ਨੇ ਸੇਵਾ ਨਿਭਾਤੀ ਆ ਤੇ ਉਹ ਸੁਣ ਰਹੇ ਸੀ ਸਾਨੂੰ, ਤੇ ਨਾਲ ਦੀ ਨਾਲ ਸਪਲਾਈ ਸ਼ੁਰੂ ਹੋ ਗਈ ਆ। ਤੇ ਇੱਕ ਹੋਰ ਵੀ ਖਬਰ ਆ ਰਹੀ ਆ, ਉਹ ਵੀ ਆਪਾਂ ਗੱਲ ਕਰਾਂਗੇ। ਤੇ ਮਿੰਟੂ ਭਾਜੀ, ਇੱਕ ਨਾ ਮਸਲਾ ਆ,
ਮੈਨੂੰ ਲੱਗਦਾ ਬ੍ਰੇਕ ਵੱਡਾ ਮਸਲਾ, ਹੁਣ
ਇਹੀ ਮਸਲਾ ਆ, ਇਹਦਾ ਹੱਲ ਵੀ ਫਿਰ ਅਰਮਨ ਰੈਡੀ ਉਹਦੇ ਨਿਕਲੂਗਾ। ਹਾਂਜੀ, ਹਾਂ ਇਹ ਹੱਲ ਕੱਢੋ ਸਰਬਜੀਤ ਜੀ, ਤੇ ਗੀਤ ਸੁਣਾਓ ਸਰੋਤਿਆਂ ਨੂੰ। ਓਕੇ ਜੀ,
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Main Prabjit Kaur, Director Visa and Immigration, tode rubru hoya karangi har mangalwar sham 7 baje Harman Radio te program Migration Matters vich. So taiyar rehna ji apne sawalan naal.
Morinda Motors ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀ ਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 या विजिट करो www.healthdrops.com.au।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਗ੍ਰਿਫਿਥ ਤੋਂ, 22ਵਾਂ ਸ਼ਹੀਦੀ ਟੂਰਨਾਮੈਂਟ ਚੱਲ ਰਿਹਾ ਤੇ ਅੱਜ ਦਿਨ ਐਤਵਾਰ ਦਾ ਸ਼ੁਰੂ ਹੋ ਚੁੱਕਾ। ਬਹੁਤ ਹੀ ਖੂਬਸੂਰਤ ਦਿਨ ਚੜਿਆ, ਧੁੰਦ ਬੜੀ ਪਈ ਸੀ, ਪੰਜਾਬ ਦੀ ਫੀਲਿੰਗ ਆਈ ਹੈ ਤੇ ਹੁਣ ਧੁੱਪ ਦੀ ਵੀ ਪੰਜਾਬ ਵਾਲੀ ਫੀਲਿੰਗ ਹੈ। ਤੇ ਮਿੰਟੂ ਭਾਜੀ ਆ ਇੱਕ ਨਾ ਉਹ ਮੁੰਡਿਆਂ ਨੂੰ ਬੇਨਤੀ ਕਰੇਗਾ, ਅਸੀਂ ਤਾਂ ਇੱਥੇ ਫਸੇ ਹੋ, ਉਹਨਾਂ ਨੂੰ 1.5 ਘੰਟਾ ਹੋ ਗਿਆ ਇੱਥੋਂ ਹੀ ਖੜੇ, ਇੱਥੇ ਹੀ ਮਿਲੀ ਜਾਂਦੇ, ਜੱਫੀਆਂ ਪਾਈ ਜਾਂਦੇ, ਗਾਹ ਵੀ ਮਿਲ ਆਏਗਾ।
ਅਸਲ ਚ ਕਈ ਵਾਰੀ ਪਹਿਲੀ ਵਾਰ ਆਉਂਦਾ ਨਾ ਜਿਹੜਾ ਬੰਦਾ ਤੇ ਉਹਨੂੰ ਮੇਲੇ ਦੇ ਵਿੱਚ ਵੜਨ ਸਾਰੀ ਐਂ ਲੱਗਦਾ ਵੀ ਮੇਲੇ ਦੇ ਵਿੱਚ ਮੈਂ ਤਾਂ ਹਾਂ ਬਸ ਇੱਥੇ ਹੀ ਮੇਲਾ। ਤੇ ਪਰ ਜਿਵੇਂ ਜਿਵੇਂ ਤੁਸੀਂ ਗਾਹ ਜਾਓਗੇ ਮੇਲੇ ਦਾ ਆਨੰਦ ਬਹੁਤ ਵਧੂਗਾ। ਤੇ ਕਾਰ ਪਾਰਕਿੰਗ ਦੇ ਵਿੱਚ ਇੱਕ ਹੁਣ ਟਾਈਮ ਹੀ ਇਹ ਜਿਹਾ ਵੀ ਗੱਡੀਆਂ ਆਈ ਜਾਂਦੀਆਂ, ਲੋਕ ਉੱਤਰ ਉੱਤਰ ਆ ਰਹੇ, ਇੱਕ ਦੂਜੇ ਨੂੰ ਮਿਲ ਰਹੇ ਆ। ਸੋ ਉਹਨਾਂ ਨੂੰ ਪਤਾ ਹਜੇ ਗਰਾਊਂਡ ਦੇ ਵਿੱਚ ਇਕੱਲਾ ਬਸ ਖਾਣ ਪੀਣੀ ਆ ਤੇ ਵੈਡੂ ਬਾਅਦ ਫਿਰ ਉਸੇ ਤੇ ਝੁੱਟੀ ਲਾਉਣੀ ਆ ਤੇ ਉਦੋਂ ਬਾਅਦ ਜਾ ਕੇ ਫਿਰ ਖੇਡਾਂ ਦਾ ਆਨੰਦ ਆਉਣਾ। ਪਰ ਕੱਲ ਦਾ ਮੌਸਮ ਜਿਹਨੇ ਦੇਖਿਆ ਤੇ ਉਹਨੇ ਅੱਜ ਦਾ ਮੌਸਮ ਦੇਖ ਲਿਆ, ਤੁਸੀਂ ਹੈਰਾਨ ਹੀ ਰਹਿ ਜਾਓ। ਮੈਂ ਖਾਸ ਕਰਕੇ ਜਿਹੜੇ ਸਾਡੇ ਮਹਿਮਾਨ ਇੰਡੀਆ ਤੋਂ ਆਏ ਹੋਣਗੇ ਨਾ ਹੁਣ, ਉਹ ਅੱਜ ਬੜੇ ਹੈਰਾਨ ਹੋਣਗੇ ਦੇਖ ਕੇ ਯਾਰ ਕੱਲ ਕਿੰਨਾ ਗਿੱਲਾ ਸਿੱਲਾ ਤੇ ਕਿਹੋ ਜਿਹਾ ਦਿਨ ਸੀ ਤੇ ਅੱਜ ਕਿਆ ਦਿਨ ਚੜਿਆ। ਅੱਜ ਤਾਂ ਜਮਾਂ ਮੇਰੇ ਰੰਗ ਵਰਗਾ ਦਿਨ ਚੜਿਆ।
ਚਲੋ ਦੇਖੋ ਗੱਲ ਇਹ ਆ ਪੀ ਬਹੁਤ ਸਾਰੇ ਸੱਜਣ ਆ ਰਹੇ ਨੇ, ਪਾਰਕਿੰਗ ਹੋ ਰਹੀ ਆ, ਉਹ ਦੂਰੋਂ ਸੜਕ ਭਰੀ ਆ ਰਹੀ ਆ। ਤੇ ਇੱਕ ਨਾ ਖਬਰ ਵੱਲ ਤਾਂ ਧਿਆਨ ਦਵਾਇਆ ਗੌਰਵ ਸ਼ਰਮਾ ਨੇ, ਤੇ ਮੈਂ ਸਿਰਫ ਪੜ੍ਹੀ ਵੀ ਸੀਗੀ, ਕਹਿੰਦੇ ਕਿ ਸ਼ਬੀਲ ਤੇ ਕਾਲਜ ਦੀਆਂ ਲੜਕੀਆਂ ਤੋਂ ਪਵਾਏ ਭੰਗੜੇ।
ਅੱਛਾ
ਹਾਂ, ਤੇ ਇਹ ਵੀ ਇੱਕ
ਦੇਖੋ ਇੱਕ ਕੱਲ ਪਰਸੋਂ ਵੀਡੀਓ ਆਈ ਸੀ ਤੇ ਉਹ ਇੱਕ ਬੱਚੀਆਂ ਦਾ ਟ੍ਰਿਪ ਆ, ਮੈਨੂੰ ਥੋੜਾ ਜਿਹਾ ਏਦਾਂ ਲੱਗਿਆ ਵੀ ਜਿਵੇਂ ਕੋਈ ਆਰਕੈਸਟਰਾ ਦਾ ਇੱਕ ਟ੍ਰਿਪ ਹੁੰਦਾ, ਜੇ ਵੀਡੀਓ ਜੇ ਮੈਂ ਦੇਖੀ ਆ ਉਹ ਵੀਡੀਓ, ਤੇ ਉਹਦੇ ਚ ਇੱਕ ਪਾਸੇ ਸਪੀਕਰ ਲੱਗਿਆ, ਸ਼ਬੀਲ ਤਾਂ ਪੂਰੀ ਨੀ ਦਿਖਾਈ ਦੇ ਰਹੀ, ਉਹ ਸ਼ਬੀਲ ਆ ਉਹ ਲੱਗ ਰਿਹਾ ਜਿਵੇਂ ਰੋਡ ਦੇ ਉੱਤੇ ਆਰਕੈਸਟਰਾ ਲੱਗਿਆ ਹੁੰਦਾ।
ਨਹੀਂ ਨਹੀਂ ਰੋਡ ਨੀ ਹੈਗਾ, ਉਹ ਸ਼ਬੀਲ ਹੈ।
ਅੱਛਾ ਜੀ,
ਉਹ ਮੈਂ ਪੜਿਆ ਏਦਾਂ ਸੀਗਾ ਇਹਦੇ ਬਾਰੇ ਵੀ ਉਹ ਜਿਹੜੀ ਕੁੜੀਆਂ ਵਿੱਚ ਪਾਉਣੀ ਹੈ ਨਾ ਉਹ ਹੁਣ ਜਿੱਦਾਂ ਟੀਵੀ ਤੇ ਨੀ ਹੁੰਦਾ ਅੱਜ ਕੱਲ ਦਿਖਾਲਦੇ, ਕਈ ਸ਼ੋ ਏਦਾਂ ਦੇ ਸ਼ੁਰੂ ਹੋਏ ਹੋਏ, ਉਸ ਤਰਜ ਦੇ ਨਾ ਇਹ ਦਸਵੀਂ ਤੋਂ ਹੇਠ ਆਣੀਆਂ ਕੁੜੀਆਂ ਨੇ, ਸਕੂਲਾਂ ਵਿੱਚ ਸਿਖਾਲਦੇ ਆ ਡਾਂਸ ਕਰਾਉਣਾ, ਸਿਖਾਲਦੇ ਆ ਉਹ ਕਰਾਉਣਾ, ਸਿਖਾਲਦੇ ਫਿਰ ਉਹ ਬੱਸ ਲੈ ਜਾਂਦੇ ਭੰਗੜੇ ਪਾਉਂਦੇ ਨੇ। ਮਤਲਬ ਉਹ ਇਹ ਤਾਂ ਠੀਕ ਹੈ, ਮਤਲਬ ਤੁਸੀਂ ਮਤਲਬ ਸਿਖਾਲ ਸਕਦੇ ਹੋ, ਤੁਸੀਂ ਡਾਂਸ ਲਰਨ ਕਰ ਸਕਦੇ ਹੋ, ਪਰ ਜਿਹੜੀ ਸੋਝੀ ਅਧਿਆਪਕਾਂ ਨੇ ਦੇਣੀ, ਅਕਲ ਦੇਣੀ ਆ ਵੀ ਸ਼ਬੀਲ ਤੇ ਥੋੜਾ ਭੰਗੜੇ ਪਾਈਦੇ ਆ ਹਨਾ, ਜਾਂ ਗੁਰਦੁਆਰੇ ਦੇ ਮੂਹਰੇ ਜਾ ਕੇ ਤੁਸੀਂ ਇਹ ਕੰਮ ਕਰਨ ਲੱਗ ਜਾਓ, ਜਾਂ ਜੇ ਉਹ ਇਹ ਜਿਹੜਾ ਨਾ,
ਪਰ ਪਹਿਲਾਂ ਸ਼ਬੀਲ ਤੇ ਜਿਹੜਾ ਉਹ ਗਾਣਾ ਬਜਾਇਆ ਜਾ ਰਿਹਾ ਉਹ ਸ਼ਬੀਲ ਦੇ ਲੈਵਲ ਦਾ ਗਾਣਾ ਵੀ ਨੀ ਹੈਗਾ,
ਉਹ ਆਪੇ ਬਣਾ ਬਜਾ ਰਹੇ ਨੇ ਨਾ।
ਪਰ ਸ਼ਬੀਲ ਦੇ ਉੱਤੇ ਜੇ ਜੋ ਸਪੀਕਰ ਲੱਗੇ ਜੇ ਤੁਸੀਂ ਦੇਖੋਗੇ ਵੱਡੇ ਸਪੀਕਰ ਆਰਕੈਸਟਰਾ ਵਾਲੇ ਤਾਂ ਜਿਹੜੀਆਂ ਚੀਜ਼ਾਂ ਲੱਗੀਆਂ, ਸ਼ਬੀਲ ਵਾਲਾ ਤਾਂ ਕੋਈ ਰੰਗ ਤੇ ਲੱਗਦੀ ਨੀ, ਕੋਈ ਨਾ ਕੋਈ ਨਾ ਇਹਦੇ ਵਿੱਚ ਜਿਹੜੀ ਉਹਨੂੰ ਅਸਲ ਤੇ ਜਾਵਾਂਗੇ
ਗੱਲ ਕੱਲ
ਹੋਰ ਨਿਕਲੂਗੀ।
ਪਰ ਇਹਦੀ ਸੁਰਖੀ ਚਲੋ ਬਣ ਰਹੀ ਹੈ, ਕਈ ਵਾਰੀ ਪੱਤ ਦਾ ਪਤੰਗੜ ਵੀ ਬਣਦਾ, ਪਰ ਦੂਜੀ ਗੱਲ ਇਹ ਆ ਵੀ ਪਬਲਿਕ ਪਲੇਸ ਦੇ ਵਿੱਚ ਤੁਸੀਂ ਸੜਕ ਤੇ ਖੜ ਕੇ ਭੰਗੜਾ ਪਾਈ ਜਾਣਾ, ਇਹ ਵੀ ਕੋਈ ਚੰਗੀ ਗੱਲ ਨੀ। ਅੱਗੇ ਆਸਟ੍ਰੇਲੀਆ ਚ ਵੀ ਇੱਕ ਦੋ ਵਾਰੀ ਏਦਾਂ ਹੋਇਆ ਵੀ ਪਬਲਿਕ ਪਲੇਸਾਂ ਦੇ ਵਿੱਚ ਆ ਕੇ ਭੰਗੜਾ ਪਾਉਣ ਲੱਗ ਪਏ ਹਨਾ, ਉਹਦਾ ਵੀਡੀਓ ਬਣਾਉਣ ਲੱਗ ਗਏ। ਗੋਰੇ ਕਰਦੇ ਨੂੰ ਬਸਕਰਸ ਕਹਿੰਦੇ ਨੇ, ਗੋਰੇ ਵੀ ਕਰਦੇ ਨੇ, ਜਿੱਦਾਂ ਮੂੰਹ ਚੋਂ ਅੱਗ ਕੱਢਣ ਲੱਗ ਜਾਂਦੇ ਨੇ, ਜਗਲਿੰਗ ਕਰਨ ਲੱਗ ਜਾਂਦੇ ਨੇ, ਤਾਂ ਏਦਾਂ ਦੀ ਹੁੰਦੀ ਆ। ਪਰ ਉਹ ਫਿਰ ਤਮਾਸ਼ਾ ਹੀ ਹੁੰਦਾ, ਉਹਨੂੰ ਤਮਾਸ਼ਾ ਕਹਿੰਦੇ, ਤਮਾਸ਼ਾ ਕਰਨ ਲੱਗ ਜਾਂਦੇ ਨੇ ਹਨਾ, ਤੇ ਇਹ ਕੋਈ ਸੱਭਿਆਚਾਰ ਦਾ ਪਸਾਰਾ ਨੀ ਕਰ ਰਹੇ। ਮਤਲਬ ਇਹ ਉੱਥੇ ਜਾ ਕੇ ਖੜੇ ਆ, ਉੱਥੇ ਚੱਲ ਰਿਹਾ ਕੰਮ, ਗੀਤ ਵੀ ਲੱਗੇ ਆ, ਪਰ ਉਹ ਤੇ ਭੰਗੜਾ ਪਾਉਣ ਲੱਗ ਪਏ ਜਾ ਕੇ, ਉਹ ਵੀ ਕੁੜੀਆਂ ਭੰਗੜਾ ਪਾਉਣ ਲੱਗ ਜਾਣ ਜਾ ਕੇ, ਤੇ ਉਹ ਸਾਡੇ ਸਮਾਜ ਦੇ ਵਿੱਚ ਤਾਂ ਬੜਾ ਗਲਤ ਮੰਨਿਆ ਜਾਂਦਾ ਹਨਾ, ਭੰਗੜਾ ਮਤਲਬ ਨੱਚਣਾ ਗਾਣਾ ਮਤਲਬ ਕੱਲੀਆਂ ਕੁੜੀਆਂ ਦਾ ਹੀ, ਜੇ ਬੰਦੇ ਖੜੇ ਹੁਣ ਮੇਲੇ ਜਾ ਤੇ ਕਾਰ ਪਾ ਕੇ ਭੰਗੜਾ ਪੈਣ ਲੱਗ ਜਾਵੇ ਹਨਾ, ਉਹ ਵੀ ਤੀਵੀਂ ਗਿੱਧਾ ਪਾਉਣ ਲੱਗ ਜਾਣਾ ਕੇ, ਉਹਨੂੰ ਚੰਗਾ ਉਹਨੂੰ ਬੁਰਾ ਮਨਾਇਆ ਜਾਂਦਾ, ਕਿਉਂਕਿ ਇੱਕ ਵਧੀਆ ਸਮਾਜ ਦੀ ਗੱਲ ਨਹੀਂ ਮੰਨੀ ਜਾਂਦੀ ਇਹਨੂੰ। ਸੋ ਚਲੋ ਮੇਰੀ ਇਹ ਪ੍ਰਤੀਕਿਰਿਆ ਆ, ਪਰ ਬੀਬੀਆਂ ਗੁੱਸਾ ਨਾ ਕਰਨ, ਤੀਆਂ ਵਿੱਚ ਜਿੰਨਾ ਮਰਜ਼ੀ ਕਿੱਦਾਂ ਭੰਗੜਾ ਪਾ, ਕੋਈ ਚੱਕਰ ਨੀ ਹੈਗਾ, ਪਰ ਏਦਾਂ ਥੋੜਾ ਜਿਹਾ ਸੰਜੀਦਗੀ ਦੇਖ ਲੈਣੀ ਚਾਹੀਦੀ ਸਮੇਂ ਦੀ। ਸੁਨੇਹਿਆਂ ਦੇ ਵਿੱਚ ਅਮਨ ਚੁੱਟੀ ਵੀ ਸਾਡੇ ਨਾਲ ਜੁੜੇ ਨੇ ਨਿਊਜ਼ੀਲੈਂਡ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ? ਸੋ ਮਿੰਟੋ ਜੀ, ਕੁੱਲ ਮਿਲਾ ਕੇ ਕੱਲ ਆਪਾਂ ਦੇਖਿਆ ਕਿ ਸਾਰੇ ਮੈਚ ਵੀ ਠੀਕ ਠਾਕ ਹੋ ਰਹੇ ਸੀ, ਥੋੜਾ ਡਿਲੇ ਚੱਲ ਰਿਹਾ ਸੀ, ਚਲੋ ਪਹਿਲਾਂ ਗਿੱਲਾ ਸੀਗਾ, ਸੋਕਰ ਵੱਲ ਵੀ ਚੱਲ ਰਿਹਾ ਸੀ, ਸਾਰਾ ਕੁਛ ਠੀਕ ਸੀਗਾ, ਮਿਲਣ ਗਿਲਣ ਵਾਲੇ ਮੇਲੀ ਆਪਣਾ ਮਿਲਗਿਲ ਰਹੇ ਸੀਗੇ, ਖਾ ਪੀ ਰਹੇ ਸੀਗੇ, ਤੇ ਲੰਗਰ ਦੀ ਸਰਵਿਸ ਵੀ ਬਹੁਤ ਵਧੀਆ ਇੱਥੇ ਚੱਲ ਰਹੀ ਸੀ, ਤੇ ਆਉਣ ਵਾਲੀਆਂ ਜਿਹੜੀਆਂ ਸਿੱਖ ਖੇਡਾਂ ਉਸ ਦੀਆਂ ਵੀ ਗੱਲਾਂ ਹੋ ਰਹੀਆਂ ਸੀ ਮੈਲਬਨ ਦੇ ਵਿੱਚ, ਕਿਉਂਕਿ ਮੈਲਬਨ ਹੋ ਰਹੀਆਂ ਨੇ ਤੇ ਸਾਰਿਆਂ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਹੁਣ ਮੈਲਬਨ ਤੇ ਨੇ। ਕੱਲ ਤਕਰੀਬਨ 150-200 ਨੌਜਵਾਨ ਮਿਲਿਆ ਆਇਆ, ਗਰੁੱਪ ਵੀ ਇੱਕ ਤਾਂ 70-80 ਜਣੇ ਇਕੱਠੇ ਹੋ ਕੇ ਆਏ ਸੀ ਸਾਰੇ, ਤੇ ਉਹ ਵੀ ਕਹਿ ਰਹੇ ਸੀ ਮਤਲਬ ਸਾਨੂੰ ਵੀ ਵਿੱਚ ਅਸੀਂ ਇਨਵੋਲਵ ਹੋਣਾ, ਵਾਲੰਟੀਅਰ ਰਜਿਸਟਰ ਹੋਣਾ ਆ, ਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਦੇਖੋ ਇਹ ਜਿਹੜਾ ਗ੍ਰਸਤ ਖੇਡਾਂ ਤੋਂ ਬਾਅਦ ਜਿਹੜਾ ਕੁਝ ਕੁ ਜਿਹੜਾ ਸਲੋ ਡਾਊਨ ਆਉਂਦਾ ਹੁੰਦਾ ਸਿੱਖ ਖੇਡਾਂ ਦੇ ਜਿਹੜੀ ਗਤੀਵਿਧੀਆਂ ਦੇ ਵਿੱਚ, ਵੈਸੇ ਅੰਦਰੂਨੀ ਤੌਰ ਤੇ ਤਾਂ ਕੰਮ ਚੱਲਦੇ ਰਹਿੰਦੇ ਆ, ਪਰ ਪਬਲਿਕ ਤੌਰ ਤੇ ਥੋੜਾ ਜਿਹਾ ਸਲੋ ਡਾਊਨ ਆਇਆ, ਉਹਦਾ ਕਾਰਨ ਹੁੰਦਾ ਵੀ ਜਿਹੜਾ ਲੋਕਾਂ ਦਾ ਜਿਹੜਾ ਧਿਆਨ ਆ ਉਹ ਗ੍ਰਸਤ ਖੇਡਾਂ ਤੇ ਰਹੇ, ਕੋਈ ਕਨਫਿਊਜ਼ਨ ਨਾ ਹੋਵੇ। ਹੁਣ ਜਦੋਂ ਗ੍ਰਸਤ ਖੇਡਾਂ ਆਪਣੇ ਮੁਕਾਮ ਤੇ ਅੱਜ ਪਹੁੰਚ ਜਾਣਗੀਆਂ, ਤਾਂ ਫਿਰ ਇਦੋਂ ਬਾਅਦ ਜਿਹੜਾ ਬਿਗਲ ਆ ਉਹ ਸਿੱਖ ਖੇਡਾਂ ਦਾ ਵੱਜ ਜਾਣਾ, ਭਾਵੇਂ ਹਜੇ ਸਿੱਖ ਖੇਡਾਂ ਦੇ ਵਿੱਚ ਬਹੁਤ ਲੰਮਾ ਸਮਾਂ ਪਿਆ, ਇਸ ਵਾਰ ਖੇਡਾਂ ਹੋ ਵੀ ਅਪ੍ਰੈਲ ਦੇ ਵਿੱਚ ਰਹੀਆਂ, ਪਰ ਫਿਰ ਵੀ ਉਹਦਾ ਬਿਗਲ ਵੱਜ ਚੁੱਕਿਆ, ਤੇ ਉਸ ਬਿਗਲ ਦੇ ਦੌਰਾਨ ਜਿਹੜੇ ਵੀ ਸੱਜਣ ਮਿੱਤਰ ਇੱਕ ਵਾਰੀ ਗੇਮਾਂ ਚ ਆ ਗਏ ਆ ਜਾਂ ਦੇਖ ਗਏ ਆ ਜਾਂ ਜੁੜੇ ਆ ਕਿਤੇ, ਤੇ ਉਹ ਪਹਿਲਾਂ ਹੀ ਆਪਣਾ ਥਾਂ ਸਿਕਿਓਰ ਕਰ ਰਹੇ ਆ ਤੇ ਆਪੋ ਆਪਦੀਆਂ ਡਿਊਟੀਆਂ ਮੰਗ ਰਹੇ ਆ। ਸੋ ਬੜੀ ਵਧੀਆ ਗੱਲ ਆ ਜੀ, ਸਾਡੇ ਨੌਜਵਾਨਾਂ ਨੂੰ ਹੁਣ ਲੋੜ ਆ ਇਹ ਚੀਜ਼ਾਂ ਨੂੰ ਜਿਹੜਾ ਹੈਂਡ ਓਵਰ ਕਰਨ ਦੀ ਜਾਂ ਫੜਨ ਦੀ, ਜਾਂ ਉਹ ਆ ਕੇ ਕੰਮ ਨੂੰ ਫੜਨ, ਦੇਖੋ ਇੱਕ ਐਡਲੇਡ ਦੇ ਵਿੱਚ ਅਸੀਂ ਤਜਰਬਾ ਕੀਤਾ ਸੀ ਵੀ ਤਜਰਬੇਕਾਰ ਲੋਕਾਂ ਦੇ ਹੱਥ ਦੇ ਵਿੱਚ ਅਸੀਂ ਬਾਗਡੋਰ ਫੜਾਤੀ ਤੇ ਕੰਮ ਆ ਜਿਹੜੀ ਨੌਜਵਾਨਾਂ ਦੇ ਹੱਥ ਫੜਾਤਾ। ਸੋ ਇਹ ਤਰੀਕਾ ਹੁਣ ਕਾਮਯਾਬ ਹੋਇਆ ਤੇ ਇਸ ਤਰੀਕੇ ਦੇ ਤਹਿਤ ਹੀ ਮੈਲਬਨ ਦੀਆਂ ਖੇਡਾਂ ਚ ਹੋਊਗਾ ਕਿ ਜਿਹੜੇ ਤਜਰਬੇਕਾਰ ਲੋਕ ਆ ਉਹ ਬੈਕ ਸੀਟ ਦੇ ਉੱਤੇ ਰਹਿ ਕੇ ਜਿਹੜੀ ਗਾਈਡੈਂਸ ਦੇਣਗੇ ਤੇ ਜਿਹੜੇ ਨੌਜਵਾਨ ਆ ਫਰੰਟ ਦੇ ਉੱਤੇ ਕੰਮ ਕਰਨਗੇ। ਇਸ ਪਾਲਿਸੀ ਨਾਲ ਹੀ ਜਿਹੜਾ ਸਿੱਖ ਖੇਡਾਂ ਦਾ ਇੱਕ 30-31-32 ਸਾਲਾਂ ਦਾ ਜਿਹੜਾ ਵੱਡਾ ਹਿੱਸਾ ਬਣ ਚੁੱਕੀਆਂ ਇੱਕ ਉਹ ਅੱਗੇ ਹੋਰ ਤੁਰਨਗੀਆਂ
ਜੀ। ਰਾਜਨ ਦੀਪ ਹੁਣੀ ਇੱਕ ਮੈਸੇਜ ਭੇਜਿਆ, ਇਹਦੇ ਬਾਰੇ ਕੱਲ ਵੈਸੇ ਕਾਫੀ ਗੱਲਬਾਤ ਹੋਈ ਸੀ ਤੇ ਆਪਾਂ ਅੱਜ ਨਹੀਂ ਕਰਦੇ। ਤਾਂ ਮਿੰਟੂ ਜੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਸੱਜਣ ਮਿੱਤਰ ਆਏ ਨੇ, ਵੇਟ ਵੀ ਕਰ ਰਹੇ ਨੇ ਤੇ ਮੈਨੂੰ ਲੱਗਦਾ ਕਿ ਆਪਾਂ ਗੀਤ ਸੰਗੀਤ ਜਾਰੀ ਰੱਖ ਕੇ ਤੇ ਆਪਾਂ ਉਹਨਾਂ ਨੂੰ ਮਿਲੀਏ ਗਿਲੀਏ ਕਿਉਂਕਿ ਫਿਰ ਆਪਾਂ ਜੇ ਇਹ ਮਿਸ ਹੋ ਜਾਣਾ।
ਬਿਲਕੁਲ ਜੀ, ਦੇਖੋ ਅੱਜ ਜੇ ਖਾਸ ਕਰਕੇ ਸਾਡੇ ਵਰਗੇ ਲੋਕਾਂ ਦਾ ਜਿਹੜਾ ਇੱਥੇ ਆਉਣਾ ਗੇਮਾਂ ਦੇ ਵਿੱਚ ਉਹਦਾ ਵੱਡਾ ਮਕਸਦ ਹੁੰਦਾ ਮਿਲਣਾ ਤੇ ਮਿਲਾਪ ਕਰਨੇ, ਸੱਜਣਾ ਮਿੱਤਰਾਂ ਨਾਲ ਮਿਲਣਾ ਤੇ ਉਹਨਾਂ ਤੋਂ ਆਪਣੀ ਜਿਹੜੀ ਫੀਡਬੈਕ ਲੈਣੀ, ਆਪਣੀ ਜਿਹੜੀ ਕਮਾਈ ਲੈਣੀ। ਸੋ ਸਾਨੂੰ ਵੀ ਲੱਗਦਾ ਵੀ ਜੇ ਅਸੀਂ ਏਦਾਂ ਹੀ ਗੱਡੀ ਚ ਬੈਠ ਕੇ ਤੇ ਆਪਣਾ ਵੇਲਾ ਨਾ ਗਵਾ ਲਈਏ। ਸੋ ਮਾਫ਼ੀ ਚਾਹਾਂਗੇ ਅੱਜ ਥੋੜਾ ਚਿਰ ਘੱਟ ਪ੍ਰੋਗਰਾਮ ਕਰਨ ਲਈ ਤੇ ਹੁਣ ਅਸੀਂ ਜਿਹੜਾ ਗਰਾਊਂਡ ਦਾ ਜਿਹੜਾ ਆਨੰਦ ਆ ਤੇ ਇਕੱਲੇ ਇਕੱਲੇ ਲੋਕਾਂ ਨੂੰ ਸੱਜਣਾ ਮਿੱਤਰਾਂ ਨੂੰ ਮਿਲਣ ਦਾ ਜਿਹੜਾ ਆਨੰਦ ਵੀ ਮਾਨਣਾ, ਫਿਰ ਤੁਹਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਕੈਪਚਰ ਵੀ ਕਰਨੀਆਂ ਤੇ ਫਿਰ ਮੇਰਾ ਤਾਂ ਜੀ ਜਹਾਜ਼ ਜਿਹੜਾ ਹੋਊਗਾ ਜੀ, ਬਸ ਜਹਾਜ਼ ਵੀ ਉਡਾਉਣਾ, ਡਰੋਨ ਉਡਾਉਣਾ ਆਪਾਂ ਤੇ ਫਿਰ ਜਦੋਂ ਪੂਰਾ ਇਕੱਠ ਹੋਇਆ ਨਾ ਫਿਰ ਜਹਾਜ਼ ਉਡਾ ਕੇ ਤੁਹਾਨੂੰ ਦਿਖਾਵਾਂਗੇ।
ਠੀਕ ਹੈ, ਚਲੋ ਸਰਵੀ ਜੀ ਤੁਸੀਂ ਗੀਤ ਸੰਗੀਤ ਜਾਰੀ ਰੱਖੋ ਤੇ ਪ੍ਰੋਗਰਾਮ ਚੋਂ ਅਸੀਂ ਇਜਾਜ਼ਤ ਲੈਂਦੇ ਹਾਂ। ਸਾਰਿਆਂ ਨੂੰ ਬਹੁਤ ਪਿਆਰ ਤੇ ਸਤਿ ਸ੍ਰੀ ਅਕਾਲ ਜੀ।